ਬਾਣ ਪਾਨ ਲੈ ਸਭੈ ਸੁਕਰੁੱਧ ਸੂਰਮਾ ਚੱਲੇ ਬੀਨ ਬੀਨ ਜੇ ਲਏ ਪ੍ਰਬੀਨ ਵੀ ਰਹਾ ਭਲੇ ਬਾਣ ਪਾਨ ਲੈ ਸਭੈ ਸੁਕਰੁੱਧ ਸੂਰਮਾ ਚੱਲੇ
ਸਾਰੇ ਸੂਰਮੇ ਹੱਥਾਂ 'ਚ ਬਾਣ ਫੜ ਕੇ ਗੁੱਸੇ ਨਾਲ ਫਿਰ ਆ ਗਏ ਰਾਜੇ ਵਾਲੀ ਤਰਫ ਵਾਲੇ ਜਿਹੜੇ ਸੀਗੇ ਪਿੱਛੇ ਹਟ ਗਏ ਸੀ ਨਾ ਉਹ ਫਿਰ ਦੁਬਾਰਾ ਕੁਝ ਨਵੇਂ ਤਰਕ ਲੈ ਕੇ ਨਵੀਆਂ ਗੱਲਾਂ ਲੈ ਕੇ ਨਵੇਂ ਸਵਾਲ ਲੈ ਕੇ ਉਹ ਫਿਰ ਦੁਬਾਰਾ ਆਏ ਚੁਣ ਚੁਣ ਕੇ ਲਿਆਂਦੇ ਫਿਰ ਉਹਨੇ ਬੀਨ ਬੀਨ
ਬੀਨ ਬੀਨ ਜੇ ਲਏ ਪ੍ਰਵੀਨ ਵੀ ਰਹਾ ਭਲੇ
ਪ੍ਰਵੀਨ ਜਿਹੜੇ ਸੀ ਸਮਝਦਾਰ ਉਹ ਲੈ ਲਏ ਵੀ ਬੇਵਕੂਫ ਆਦਮੀ ਨਾ ਬੋਲੋ ਸਾਰਿਆਂ ਦੇ ਬੋਲਣ ਵਾਲੀ ਗੱਲ ਹੁਣ ਨਹੀਂ ਰਹੀ ਹੁਣ ਸਿਆਣੇ ਸਿਆਣੇ ਆਦਮੀ ਬੋਲੋ ਰਾਜੇ ਦੇ ਮੂਹਰੇ ਜੇ ਖੜ੍ਹੇ ਤੇ ਬਹੁਤੇ ਆਦਮੀ ਝੂਠੇ ਸਾਬਤ ਹੋ ਜਾਣ ਸਿਆਣੇ ਆਦਮੀ ਦੀ ਹੱਦ ਖੋ ਜਾਂਦੀ ਵੀ ਕੋਈ ਅਕਲ ਦੀ ਗੱਲ ਬੋਲੋ ਅਕਲ ਵਾਲੇ ਬੋਲੋ ਬੇਵਕੂਫ ਨਾ ਬੋਲੋ ਐਵੇਂ ਫਾਲਤੂ ਰੌਲੇ ਦਾ ਕੋਈ ਫਾਇਦਾ ਨਹੀਂ ਕੋਈ ਕੰਮ ਦੀ ਗੱਲ ਕਰੋ ਵਜ਼ਨਦਾਰ ਗੱਲ ਕਰੋ ਬੀਨ ਬੀਨ ਹੁੰਦਾ ਚੁਣ ਚੁਣ ਕੇ ਚੁਣ ਚੁਣ ਕੇ ਆਦਮੀ ਉਹਨੇ ਛਾਂਟ ਲਏ ਵੀ ਐ ਆਦਮੀ ਬੋਲਣਗੇ ਬਾਕੀ ਕੋਈ ਨਹੀਂ ਬੋਲੂਗਾ
ਸ਼ੰਕ ਛੋਰ ਕੈ ਭਰੈ ਨਿਸ਼ੰਕ ਘਾਏ ਡਾਰ ਹੀ
ਉਹ ਗੱਲ ਕਰਦੇ ਨੇ ਜਿਹੜੀ ਗੱਲ 'ਤੇ ਉਹਨਾਂ ਨੂੰ ਖੁਦ ਸ਼ੰਕਾ ਨਹੀਂ ਹੈ ਜਿਹੜੀ ਗੱਲ ਦਾ ਉਹਨਾਂ ਨੂੰ ਪਤਾ ਵੀ ਇਹ ਗੱਲ ਦਾ ਜਵਾਬ ਨਹੀਂ ਹੈ ਉਹਨਾਂ ਕੋਲ ਪਹਿਲਾਂ ਉਹ ਦੇਖ ਲੈਂਦੇ ਨੇ ਵੀ ਜੇ ਅਸੀਂ ਆਹ ਗੱਲ ਕਹੀਏ ਤਾਂ ਉਹਨਾਂ ਕੋਲ ਉੱਤਰ ਹੈ ਜੇ ਉੱਤਰ ਹੈ ਉਸ ਗੱਲ 'ਤੇ ਉਹਨਾਂ ਨੂੰ ਸ਼ੰਕਾ ਵੀ ਇਹਦਾ ਤਾਂ ਜਵਾਬ ਦੇ ਦੇਣਾ ਉਹਨਾਂ ਨੇ ਉਹ ਗੱਲਾਂ ਹੀ ਨਹੀਂ ਕਹਿੰਦੇ ਹੈਲੋ
ਬਾਣ ਪਾਣ ਲੈ ਸਭੈ ਸੁਕਰੁੱਧ ਸੂਰਮਾ ਚੱਲੇ ਬੀਨ ਬੀਨ ਜੇ ਲਏ ਪ੍ਰਬੀਨ ਵੀ ਰਹਾ ਭਲੇ
ਹੱਥਾਂ ਦੇ ਵਿੱਚ ਤੀਰ ਫੜ ਕੇ ਮਤਲਬ ਹੈ ਕਿ ਮਨ ਵਿੱਚ ਨਵੇਂ ਤਰਕ ਲੈ ਕੇ ਨਵੀਆਂ ਗੱਲਾਂ ਲੈ ਕੇ ਫਿਰ ਦੁਬਾਰਾ ਆਏ ਚੰਗੇ ਚੰਗੇ ਛੰਟਵੇਂ ਬੰਦੇ ਲਿਆਂਦੇ ਸਮਝਦਾਰ ਬੰਦੇ ਲਿਆਂਦੇ ਹਰ ਕੋਈ ਨਹੀਂ ਬੋਲੂਗਾ ਸਮਝਦਾਰ ਆਦਮੀ ਬੋਲ ਔਰ ਉਹ ਗੱਲਾਂ ਕਹਿਣੀਆਂ ਨੇ ਉਹ ਗੱਲਾਂ ਹੀ ਉਹਨਾਂ ਨੇ ਕਹੀਆਂ ਨੇ ਜਿਹਦਾ ਉਹਨਾਂ ਨੂੰ ਪਤਾ ਸੀ ਤਸੱਲੀ ਸੀ ਵੀ ਇਹਦਾ ਜਵਾਬ ਉਹਨਾਂ ਕੋਲ ਨਹੀਂ ਹੈ ਜਿਹਨੂੰ ਸਾਨੂੰ ਇਹ ਪਤਾ ਵੀ ਇਹ ਗੱਲ ਕਮਜ਼ੋਰ ਹੈ ਇਹਦਾ ਜਵਾਬ ਹੈਗਾ ਉਹ ਉਹਨਾਂ ਨੇ ਗੱਲਾਂ ਛੱਡਤੀਆਂ ਉਹ ਨਹੀਂ ਕਹੀਆਂ
ਸ਼ੰਕ ਛੋਰ ਕਹਿ ਪਿਆ
ਸ਼ੰਕਾ ਛੱਡਤੀ ਜਿਹੜੀ ਗੱਲ 'ਤੇ ਸ਼ੰਕਾ ਸੀ ਉਹਨਾਂ ਨੂੰ ਖੁਦ ਵੀ ਇਹ ਕਮਜ਼ੋਰ ਹੈ ਉਹ ਗੱਲ ਨਹੀਂ ਉਹ ਕਹਿੰਦੇ ਕਹਿਣੀ ਉਹ ਨਹੀਂ ਇਹਦਾ ਫਾਇਦਾ ਹੀ ਨਹੀਂ ਕੋਈ
ਨਿਸ਼ੰਕ ਘਾਏ ਡਾਰ ਹੀ
ਹਾਂ ਨਿਸ਼ੰਕ ਜਿਹੜੀ ਗੱਲ 'ਤੇ ਸ਼ੰਕਾ ਨਹੀਂ ਉਹਦੇ ਕੰਮ ਕਰਦੇ ਨੇ ਇਹਦਾ ਜਵਾਬ ਨਹੀਂ ਉਹਨਾਂ ਕੋਲ ਵਜ਼ਨਦਾਰ ਗੱਲ ਕਰਦੇ ਨੇ ਆਖਰ ਯੋਗੀਆਂ ਦਾ ਜਿਹੜਾ ਸੀ ਉਹਨਾਂ ਕੋਲ ਕਿਹੜਾ ਤੱਤ ਗਿਆਨ ਸੀਗਾ ਉਹ ਵੀ ਇਹੋ ਜਿਹਾ ਗਿਆਨ ਸੀ ਉਹਨਾਂ ਕੋਲ ਵੀ ਦਿਸ਼ਾਹੀਨ ਉਹ ਵੀ ਹੋਏ ਹੋਏ ਸੀ ਬਾਜ਼ਾਰ ਦੇ ਵਿੱਚ ਆਮ ਜਿਹੜੀ ਗੱਲ ਯੋਗੀਆਂ ਨਾਲ ਚੱਲਦੀ ਸੀ ਉਹਦੇ ਵਿੱਚ ਯੋਗੀ ਚੁੱਪ ਕੀਤੇ ਹੋਏ ਸੀ ਉਹਨਾਂ ਕੋਲ ਬਹੁਤਾ ਗਿਆਨ ਨਹੀਂ ਸੀਗਾ ਹੁਣ ਉਹਨਾਂ ਨੂੰ ਚਾਰ ਦਿਨ 'ਚ ਗਿਆਨ ਹੋਰ ਮਿਲ ਗਿਆ ਜਾਂ ਪਹਿਲਾਂ ਵੀ ਸ਼ਾਇਦ ਉਹਦੀ ਸੰਪਰਕ ਹੋਵੇ ਥੋੜ੍ਹਾ ਬਹੁਤ ਲੀਕ ਆਊਟ ਹੁੰਦੀ ਹੋਵੇ ਗੱਲ ਹੁਣ ਜ਼ਿਆਦਾ ਸਿਆਣੇ ਹੋ ਗਏ
ਹਾਂ ਸੋ ਅੰਗ ਭੰਗ ਹੋਏ ਗ੍ਰਹਿ ਨਾ ਜੰਗ ਤੇ ਪਧਾਰ ਹੀ
ਸੋ ਅੰਗ ਭੰਗ ਹੋਏ ਗ੍ਰਹਿ ਜਿਹੜੀ ਗੱਲ ਉਹਨਾਂ ਦੀ ਕੱਟੀ ਜਾਂਦੀ ਉਹਨੂੰ ਛੱਡ ਦਿੰਦੇ ਨੇ ਜਿਹੜੀ ਗੱਲ ਦਾ ਪਤਾ ਲੱਗਦਾ ਯੋਗੀਆਂ ਨੂੰ ਸਾਡੇ 'ਚ ਨੁਕਸਾ ਉਹ ਛੱਡ ਦਿੰਦੇ ਨੇ ਜਿਹੜਾ ਦੂਜਿਆਂ ਨੂੰ ਪਤਾ ਲੱਗਦਾ ਉਹ ਡਰ ਹੀ ਉਹਨੂੰ ਛੱਡ ਦਿੰਦੇ ਜਿਹੜਾ ਉਹਨਾਂ ਦਾ ਗੁਣ ਜਿਹਨੂੰ ਉਹ ਮੰਨੀ ਬੈਠੇ ਨੇ ਕਰਮ ਕਰਮਕਾਂਡ ਕਰਮਕਾਂਡ ਅੰਗੇ ਹੁੰਦਾ ਧਰਮ ਦਾ ਅੰਗੇ ਹੁੰਦਾ ਕਰਮਕਾਂਡ ਹੋਰ ਕੀ ਹੁੰਦਾ ਹੋਰ ਅੰਗ ਸਰੀਰ ਦੇ ਅੰਗ ਥੋੜ੍ਹੀ ਕੱਟਦੇ ਨੇ ਉਹ ਧਰਮ ਦੇ ਅੰਗ ਕੱਟਦੇ ਨੇ ਧਰਮ ਦੇ ਅੰਗ ਪੈਰ ਹੁੰਦੇ ਨੇ ਜਿਹੜੇ ਕਰਮਕਾਂਡ ਨੇ ਧਰਮ ਦੇ ਅੰਗ ਕਰਮਕਾਂਡ ਇਹਨਾਂ ਨੇ ਮੰਨ ਲਏ ਨੇ ਪਰ ਗੁਰਬਾਣੀ ਧਰਮ ਦੇ ਅੰਗ ਜਿਹੜੇ ਮੰਨਦੀ ਹੈ ਸਿਰਫ ਗੁਣਾਂ ਨੂੰ ਮੰਨਦੀ ਹੈ ਗੁਣ ਹੀ ਧਰਮ ਦੇ ਅੰਗ ਨੇ ਉਹ ਜਿਹੜੀ ਅਸ਼ਟਮੀ ਅਸ਼ਧਾਤ ਕੀ ਕਾਇਆ ਹੈ ਉਹ ਅੱਠ ਅੰਗੇ ਨੇ ਸਰੀਰ ਦੇ ਅੰਦਰਲੀ ਕਾਇਆ ਦੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭਵ ਇਹ ਅੱਠ ਪੱਖ ਨੇ ਅੱਠ ਅੰਗ ਨੇ ਇਹਦੀ ਕਾਇਆ ਬਣ ਜਾਂਦੀ ਹੈ ਜਿਵੇਂ ਸਾਡੇ ਦੋ ਹੱਥ ਨੇ ਦੋ ਲੱਤਾਂ ਨੇ ਸਿਰ ਹੈ ਧਾੜਾ ਹੈ, ਛਾਤੀ ਹੈ, ਪੇਟ ਹੈ, ਅੰਗ ਨੇ ਇਹ, ਇਵੇਂ ਇਹ ਅੰਗ ਨੇ। ਜਿਹੜੇ ਅੰਗ ਭੰਗ ਹੋ ਜਾਂਦੇ ਨੇ, ਜਿਹੜੇ ਕਰਮ ਕਾਂਡ ਕੱਟੇ ਜਾਂਦੇ ਨੇ, ਉਹ ਕਹਿੰਦੇ ਨੇ ਠੀਕ ਹੈ, ਨਹੀਂ ਕਰਦੇ,
ਸੋ ਅੰਗ ਭੰਗ ਹੋਏ ਕਰ
ਛੱਡ ਦਿੰਦੇ ਨੇ, ਗੇਰ ਦਿੰਦੇ ਨੇ ਉਹਨੂੰ। ਜਿਹੜੇ ਜਿਹੜੇ ਉਹਨਾਂ ਦੇ ਕਰਮ ਕਾਂਡ ਖੰਡਨ ਹੋ ਜਾਂਦੇ ਨੇ ਜਿਹਦਾ ਵੀ ਦੋਵਾਂ ਪਾਸਿਆਂ 'ਚ, ਉਹਨੂੰ ਮੰਨੀ ਜਾਂਦੇ ਨੇ। ਕਹਿਣ ਦਾ ਮਤਲਬ ਵੀ ਹਾਂ ਬਈ ਇਹ ਇਹ ਛੱਡਣ ਵਾਲੀ ਉਹ ਗੱਲ ਹੈ, ਇਹਦੇ 'ਚ ਕੋਈ ਲਾਭ ਨਹੀਂ ਹੈਗਾ।
ਨਾ ਜੰਗ 'ਤੇ ਵਧਾ ਰਹੀ,
ਪਰ ਜੰਗ 'ਤੇ ਪਿੱਛੇ ਨਹੀਂ ਹਟਦੇ, ਗਿਆਨ ਚਰਚਾ ਅੱਗੇ ਵਧੀ ਜਾਂਦੀ ਹੈ। ਜਿਹੜੀ ਜਿਹੜੀ ਕਿਸੇ ਦੀ ਗੱਲ ਗਲਤ ਹੈ, ਉਹਨੂੰ ਮੰਨੀ ਜਾਂਦਾ ਨੇ ਵੀ ਹਾਂ ਗਲਤ ਹੈ, ਇਹ 'ਚ ਕੋਈ ਵਜ੍ਹਾ ਨਹੀਂ, ਧਰਮ ਦਾ ਇਹ 'ਚ ਕੋਈ ਬਹੁਤਾ ਲੈਣਾ ਦੇਣਾ ਹੈ ਨਹੀਂ। ਜਿਵੇਂ ਅਸੀਂ ਕੇਸਾਂ ਦੀ ਯਾਰ ਗੱਲ ਕਰੀ ਜਾਈਏ, ਕੱਲੀ ਹੋਈ ਕੇਸਾਂ ਦਾ ਤਾਂ ਕੋਈ ਧਰਮ ਨਾਲ ਬਹੁਤਾ ਨਾ ਲੰਬਾ ਚੌੜਾ ਕੰਮ ਨਹੀਂ। ਪਹਿਲੀ ਸਟੇਜ ਦੇ ਉੱਤੇ, ਪਹਿਲੀ ਸਟੇਜ 'ਤੇ ਕੋਈ ਕੰਮ ਨਹੀਂ। ਜਦ ਗਾਹਾਂ ਜਾਊ, ਫਿਰ ਗਾਹਾਂ ਦੀ ਗੱਲ ਹੈ। ਸਟਾਰਟ ਦੇ ਵਿੱਚ ਜੇ ਅਸੀਂ ਕੇਸਾਂ ਦੇ ਲਿਆ ਕੇ ਖਤਮੇ ਕਰ ਦਈਏ, ਗਾਹਾਂ ਤੁਰੀਏ ਹੀ ਨਾ, ਇੱਥੇ ਤਾਂ ਕੇਸ ਰੱਖ ਲਓ, ਪਹੁੜ ਲੈ ਲਓ, ਬਸ ਖਤਮ ਹੈ। ਗਾਹਾਂ ਗੱਲ ਨੂੰ ਤਾਂ ਕਹਿੰਦੇ ਨਹੀਂ ਕੋਈ ਕੁਛ, ਇਹਨਾਂ ਨੇ ਸਮਾਪਤ ਕੇਸਾਂ 'ਤੇ ਕਰਤਾ। ਗੱਲ ਇਹ ਹੈ, ਜੇ ਜਦੋਂ ਸਮਾਪਤ ਕਰ ਦਿੰਦੇ ਹੋ ਤੁਸੀਂ, ਉਹ ਅੜਿੱਕਾ ਬਣ ਗਏ ਫਿਰ ਕੇਸ, ਇਹ ਕੇਸ ਅੜਿੱਕਾ ਬਣ ਗਏ ਧਰਮ ਦੇ ਵਿੱਚ। ਕਿਰਪਾਨ ਇੱਕ ਕਸ਼ਹਿਰਾ ਕੰਘਾ ਅੜਿੱਕਾ ਬਣ ਗਿਆ, ਤਾਂ ਤੁਹਾਨੂੰ ਅੜਿੱਕਾ ਬਣਾ ਲਿਆ ਤੁਸੀਂ ਤਾਂ। ਇਸ ਕਰਕੇ ਆ ਵੀ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ, ਬਾਅਦ ਦੇ ਵਿੱਚ ਦੇਖਿਓ, ਤੁਰੋ ਤਾਂ ਸਹੀ ਪਹਿਲਾਂ, ਤੁਸੀਂ ਇੱਥੇ ਜਾ ਕੇ ਖੜ੍ਹ ਗਏ, ਪੈਸੇ ਬਦਲ ਲਓ, ਬਾਕੀ ਲੋੜ ਹੈ ਨਹੀਂ ਕੁਛ ਕਰਨ ਦੀ। ਇਹ ਪਖੰਡ ਹੋ ਗਿਆ ਹੁਣ, ਇਹ ਹੁਣ ਇਹ ਪਖੰਡ ਬਣ ਗਿਆ, ਪਖੰਡ ਨਹੀਂ ਸੀ ਇਹ, ਪਖੰਡ ਨਹੀਂ ਸੀ। ਬਾਹਰਲਾ ਕੱਪੜਾ ਸਰੀਰ 'ਤੇ ਪਾਉਣਾ ਅਲੱਗ ਗੱਲ ਹੈ, ਪਰ ਸਰੀਰ ਨੂੰ ਅੰਦਰੋਂ ਖੁਰਾਕ ਦੇ ਕੇ ਅੰਦਰੋਂ ਤਕੜਾ ਕਰਨਾ ਅਲੱਗ ਗੱਲ ਹੈ। ਕਿ ਕੱਪੜਿਆਂ ਨਾਲ ਸਰਜੂਗਾ ਸਰੀਰ ਨੂੰ ਜੇ ਖਾਈਏ ਪੀਏ ਨੂੰ ਕੁਛ? ਸਰੀਰ ਨੂੰ ਅੰਦਰੋਂ ਤਾਕਤ ਕਿਹਦੇ ਨਾਲ ਮਿਲਣੀ ਹੈ? ਕੱਪੜੇ ਨਾਲ ਕੋਈ ਤਾਕਤ ਨਹੀਂ ਮਿਲਣੀ, ਜਿੰਨਾ ਮਰਜ਼ੀ ਕੀਮਤੀ ਹੋਵੇ। ਤਲਵਾਰ ਨਾਲ ਕੱਲੀ ਨਾਲ ਤਾਕਤ ਨਹੀਂ ਮਿਲਣੀ ਹੈ, ਤਲਵਾਰ ਨੂੰ ਚਲਾਉਣ ਵਾਲੀ ਤਾਕਤ ਹੋਰ ਹੈ। ਜੇ ਤਲਵਾਰ ਪਾ ਲਈ ਤੁਸੀਂ, ਹਥਿਆਰ ਲੈ ਲਏ ਕੋਲ, ਤਾਂ ਚਲਾਉਣ ਵਾਲੀ ਤਾਕਤ ਕਿੱਥੇ? ਚਲਾਊ ਤਾਂ ਸਰੀਰ ਦੀ ਤਾਕਤ ਨਾਲ ਚੱਲਣਾ ਹੈ, ਬਾਣੇ ਨਾਲ ਥੋੜ੍ਹੀ ਚੱਲ ਜਾਣਾ ਹੈਗਾ। ਅਸਲ ਬੁੱਧ ਬਲ ਚਾਹੀਦਾ, ਬੁੱਧ ਬਲ ਚਾਹੀਦਾ ਸੀ। ਬਾਹਰਲਾ ਬਾਹਰਲਾ ਦਾ ਭੇਖ, ਬਾਹਰਲਾ ਦਾ ਜਿਹੜਾ ਸਰੂਪ ਹੈ, ਬਣ ਹੈ, ਉਹ ਤਾਂ ਸਾਬਤ ਕਰਦਾ ਵੀ ਇਹਦੇ ਕੋਲ ਬੁੱਧ ਬਲ ਪੂਰਾ ਹੈ। ਉਹ ਤਾਂ ਸਾਡਾ ਮਾਰਕ ਹੈ, ਬਾਹਰ ਦਿਖਾਵਾ ਹੈ ਵੀ ਇਹਦੇ ਕੋਲ ਪੂਰਾ ਬੁੱਧ, ਪੂਰੀ ਬੁੱਧਾ ਮਾਲਕ ਹੈ। ਬੁੱਧ ਹੈ ਨਹੀਂ, ਦਿਖਾਵਾ ਪੂਰੀ ਬੁੱਧਾ, ਲੈਵਲ ਪੂਰੀ ਬੁੱਧਾ ਲਾ ਲਿਆ। ਇਸ ਕਰਕੇ ਭੇਖ ਪਖੰਡ ਬਣ ਗਿਆ ਇਹ। ਲੈਵਲ ਤਾਂ ਬੋਰਡ ਤਾਂ ਪੂਰੀ ਬੁੱਧ ਦਾ ਲਾਇਆ ਹੈ, ਬੁੱਧ ਹੈ ਹੀ ਨਹੀਂ, ਬਿਲਕੁਲ ਇਹ ਹੈ ਨਹੀਂ, ਧਰਮ ਦੀ ਕੋਈ ਨੌਲੇਜ ਹੈ ਨਹੀਂ, ਲੈਵਲ ਪੂਰੀ ਬੁੱਧ ਦਾ ਲਾਇਆ ਹੈ। ਰਹਿ ਗਈ ਗਏ, ਰਹਿ ਗਏ ਸਦਾ ਹੀ ਪਾਗਲ, ਸਿੱਖੀ ਛੱਡਤੀ, ਭੇਖ ਲੈ ਲਿਆ, ਭੇਖ ਹੀ ਭੇਖ ਰਹਿ ਗਿਆ, ਸਿੱਖੀ ਖਤਮ ਹੋ ਗਈ। ਜਾਂ ਸਿੱਖੀ ਦਾ ਚਰਚਾ ਹੋਈ ਕੋਰਟ ਵਿੱਚ, ਫਿਰ ਹੱਥ ਖੜੇ ਕਰ ਗਏ। ਜੇ ਸਿੱਖੀ 'ਤੇ ਚਰਚਾ ਹੋਈ ਵੀ ਸਿੱਖੀ ਕਿੱਥੇ ਹੈ ਜੀ, ਉਹ ਕਹਿੰਦੇ ਇਹ ਜੀ ਸਿੱਖੀ ਤਾਂ ਹੈ ਜੀ। ਫਿਰ ਭੇਖ ਕਾਸ ਨੂੰ ਬਣਾਏ ਨੇ ਤੁਸੀਂ, ਲੈਵਲ ਕਾਸ ਨੂੰ ਲਾਏ ਨੇ, ਲੈਵਲ ਕਾਸ ਨੂੰ ਲਾਏ ਨੇ, ਝੂਠ 'ਤੇ ਲਾਏ ਨੇ ਫਿਰ ਲੈਵਲ। ਗੱਲ ਇਹ ਇੱਥੇ ਚਰਚਾ ਹੋ ਰਹੀ ਹੈ ਹੁਣ, ਆ ਕੇ ਚਰਚਾ ਇੱਥੇ ਆ ਗਈ, ਫਿਰ ਮੰਨਣਾ ਪੈ ਗਿਆ ਵੀ ਸਿੱਖੀ ਤਾਂ ਹੈ ਨਹੀਂ, ਪਿਆ ਨਾ ਮੰਨਣਾ ਕੋਰਟ ਵਿੱਚ, ਐਂ ਮੰਨ ਰਹੇ ਨੇ ਆ ਕੇ। ਜਦੋਂ ਗੱਲ ਪਬਲਿਕ 'ਚ ਆ ਜਾਂਦੀ ਹੈ, ਫਿਰ ਸੱਚ ਨੂੰ ਸੱਚ, ਝੂਠ ਨੂੰ ਝੂਠ ਮੰਨਣਾ ਪੈ ਜਾਂਦਾ, ਤਾਂ ਮੰਨਣਾ ਪਊਗਾ ਹੀ। ਇਸ ਕਰਕੇ ਰਾਜੇ ਨੇ ਕਿਹਾ ਵੀ ਫਾਲਤੂ ਗੱਲ ਨਹੀਂ ਕਰਨੀ ਹੈ, ਗੱਲ ਅਕਲ ਦੀ ਕਰੋ, ਜਿਹਦਾ ਜਵਾਬ ਹੈ ਨਹੀਂ। ਜਿਹੜੀ ਗੱਲ ਐਵੇਂ ਕਰ ਦੇਣੀ ਹੈ, ਕੱਟੀ ਜਾਣੀ ਹੈ, ਉਹ ਕੋਈ ਗਿਆਨ ਦੀ ਚਰਚਾ ਥੋੜ੍ਹੀ ਹੁੰਦੀ, ਉਹ ਤਾਂ ਮੂਰਖਾਂ ਦੀ ਚਰਚਾ ਹੁੰਦੀ। ਉਹੀ ਗੱਲ ਫਿਰ ਕਰੀ ਜਾਣੀ, ਉਹੀ ਜਿਵੇਂ ਮਿਸ਼ਨਰੀ ਵਾਲੇ ਕਰਦੇ ਨੇ, ਉਹੀ ਦੋ ਤੁੱਕਾਂ ਲਿਆ ਕੇ ਉਹੀ ਗੱਲ ਕਰੀ ਜਾਂਦੇ। ਇਹ ਲੋਕ ਬਦਨਾਮ ਆਪੇ ਹੀ ਹੋ ਜਾਂਦੇ, ਉਹਨਾਂ ਨੂੰ ਪਤਾ ਲੱਗਦਾ ਜਾਂਦਾ ਵੀ ਇਹ ਤਾਂ ਪਾਗਲ ਨੇ, ਸਦਾ ਹੀ ਪੱਲੇ ਹੀ ਕੁਛ ਹੈ ਨਹੀਂ। ਹੋਰ ਦੂਜੇ ਆਦਮੀ ਤਾਂ ਸਿਆਣੇ ਨਹੀਂ, ਜਿਹੜੇ ਇਹਨੂੰ ਦੇਖਦੇ ਨਹੀਂ ਹੁਣ, ਕਿਸੇ 'ਤੇ ਵੀ ਨਹੀਂ ਅਸਰ ਪੈਂਦਾ ਹੁੰਦਾ ਇਹੋ ਜਿਹੀਆਂ ਗੱਲਾਂ ਦਾ।
ਨਿਸਪਾਲਕ ਛੰਦ ਤਨ ਸਰ ਆਣ ਅਰ ਮਾਣ ਕਰ ਛੋ ਰਹੀ, ਤਾਨ ਸਰ ਆਣ ਅਰ ਮਾਣ ਕਰ ਛੋ ਰਹੀ।
ਤਾਨ ਸਰ, ਤੀਰ ਨੂੰ ਤਾਣ ਕੇ ਪੂਰੀ ਤਾਕਤ ਨਾਲ ਗੱਲ ਨੂੰ ਕਹਿੰਦੇ ਨੇ, ਪੂਰੀ ਬੁੱਧ ਨਾਲ, ਪੂਰੀ ਸਮਝ ਨਾਲ ਗੱਲ ਨੂੰ ਕਰਦੇ। ਜਿਹੜਾ ਤਰਕ ਕਰਦੇ ਨੇ ਪੂਰੀ ਸਮਝ ਨਾਲ ਤਰਕ ਕਰਦੇ, ਕੋਈ ਛੋਟਾ ਮੋਟਾ ਤਰਕ ਨਹੀਂ ਕਰਦੇ, ਹੁਣ ਐਵੇਂ ਫਜ਼ੂਲ ਗੱਲਾਂ ਨਹੀਂ ਕਰਦੇ, ਪੂਰੀ ਸਮਝ ਨਾਲ ਗੱਲ ਕਰਦੇ ਨੇ। ਤਾਣ ਕੇ ਪੂਰਾ ਤਾਣ ਲਾ, ਤਾਣ ਦਾ ਮਤਲਬ ਪੂਰੀ ਸ਼ਕਤੀ ਲਾ ਕੇ,
ਤਾਣ ਸਰ ਆਣ,
ਹਾਂ,
ਅਰਮਾਨ ਕਰ ਛੋਰੀ,
ਪੂਰੀ ਬੁੱਧ ਬਲ ਲਾ ਕੇ, ਪੂਰੀ ਅਕਲ ਨਾਲ ਗੱਲ ਕਰਦੇ ਨੇ, ਪੂਰੇ ਗਿਆਨ ਨਾਲ ਗੱਲ ਕਰਦੇ ਨੇ ਸਰ। ਜਿਹੜੇ ਵੀ ਤਰਕ ਮਾਰਦੇ ਨੇ, ਤਰਕ ਕਰਦੇ ਨੇ,
ਅਰਮਾਨ ਕਰ ਛੋਰੀ,
ਇਸ ਮਾਣ ਨਾਲ ਛੱਡਦੇ ਨੇ ਵੀ ਇਹਦਾ ਜਵਾਬ ਨਹੀਂ ਹੈ, ਇਹ ਘਾਇਲ ਕਰੂਗਾ ਇਹਨਾਂ ਨੂੰ, ਇਹੋ ਜਿਹੇ ਤਰਕ ਦਿੰਦੇ ਨੇ ਜਿਹਦਾ ਗਾਹਾਂ ਉਹ ਸਮਝਦੇ ਨੇ ਵੀ ਇਹਦਾ ਜਵਾਬ ਹੈ ਨਹੀਂ, ਭਾਵੇਂ ਜਵਾਬ ਕਿਸੇ ਹੋਵੇ ਦੂਏ ਕੋਲ, ਪਰ ਤਰਕ ਦੇਣ ਵਾਲਾ ਸਮਝਦਾ ਵੀ ਇਹਦਾ ਜਵਾਬ ਹੈ ਨਹੀਂ, ਉਹ ਸਮਝਦਾ ਇਹਦਾ ਜਵਾਬ ਹੈ ਨਹੀਂ।
ਐਨ ਸਰ ਚੈਨ ਕਰ ਤੈਨ ਕਰ ਜੋਰ ਹੀ,
ਐਨ ਸਰ ਬਿਲਕੁਲ ਇਸ ਤਰੀਕੇ ਨਾਲ ਤੀਰ ਮਾਰਦੇ ਨੇ,
ਚੈਨ ਕਰ,
ਉਹ ਜਿਹੜਾ ਮਤਲਬ ਹੈ ਤੀਰ ਮਾਰਦੇ ਨੇ ਉਹ ਪੂਰੇ ਤਸੱਲੀ ਨਾਲ ਮਾਰਦੇ ਨੇ, ਕੋਈ ਝਗੜੇ ਵਾਲੀ ਗੱਲ ਨਹੀਂ ਹੈ ਹੋ ਰਹੀ, ਅਮਨ ਚੈਨ ਕਰਨ ਵਾਸਤੇ ਤੀਰ ਮਾਰਦੇ ਨੇ। ਅਮਨ ਚੈਨ ਕਦ ਹੁੰਦਾ ਜਾਂ ਮੱਤ ਇੱਕ ਹੋ ਜਾਵੇ, ਇਹਦਾ ਮਤਲਬ ਹੈ ਮੱਤ ਇੱਕ ਹੋਣ ਦੇ ਨੇੜੇ ਆਈ ਹੋਈ ਹੈ, ਜਦ ਮੰਨੀ ਜਾਂਦੇ ਨੇ ਉਹ ਮੰਨੀ ਜਾਂਦੇ ਨੇ ਗਲਤੀ ਨੂੰ ਆਪਣੀ ਨੂੰ, ਜਿਹੜੇ ਕਰਮ ਕਾਂਡ ਗਲਤ ਨੇ ਦੂਏ ਵੀ ਮੰਨੀ ਜਾਂਦੇ ਨੇ, ਇਹ ਚੈਨ ਸਰ ਨੇ, ਹੁਣ ਇਹ ਤਰਕ ਇਹੋ ਜਿਹੇ ਨੇ ਜਿਹਨਾਂ ਨਾਲ ਅਮਨ ਚੈਨ ਪੈਦਾ ਹੋਊਗਾ, ਇੱਕ ਮੱਤ ਪੈਦਾ ਹੋਊਗੀ। ਅਮਨ ਚੈਨ ਕਦ ਨਹੀਂ ਪੈਦਾ ਹੁੰਦਾ, ਜਦ ਮੇਰੇ 'ਚ ਗਲਤੀਆਂ ਮੈਂ ਮੰਨਾਂ ਨਾ, ਜਦ ਮੰਨੇ ਨਾ ਦੂਆ ਆਦਮੀ ਧਰਮ ਦੇ ਵਿੱਚ ਜਿੰਨੀਆਂ ਵੀ ਝੂਠ ਨੇ ਧਰਮ ਦੇ ਵਿੱਚ, ਜੇ ਉਹਨਾਂ ਨੂੰ ਮੰਨਣਾ ਹੀ ਨਹੀਂ ਤਾਂ ਫਿਰ ਬੇਚੈਨੀਆਂ ਹੋਣੀਆਂ, ਆਪਣੇ ਆਪਣੇ ਝੂਠ ਲਈ ਫਿਰਦੇ ਨੇ, ਇਹ ਝੂਠ ਦਾ ਹੀ ਰੌਲਾ। ਜੇ ਝੂਠ ਸਾਰੇ ਮੰਨ ਲੈਣ ਵੀ ਝੂਠ, ਝੂਠ ਨੂੰ ਸਾਰੇ ਮੰਨਦੇ ਨੇ, ਚੰਗਾ ਨਹੀਂ ਹੈ, ਧਰਮ ਦਾ ਝੂਠ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਝੂਠ ਨੂੰ ਇਹ ਧਰਮ 'ਚ ਵਾੜੀ ਫਿਰਦੇ ਨੇ। ਜੇ ਝੂਠ ਨੂੰ ਇਹ ਛੱਡਣਾ ਮੰਨ ਲੈਣ ਸਾਰੇ ਮਤਾਂ ਵਾਲੇ, ਸਾਰੇ ਧਰਮਾਂ ਵਾਲੇ, ਚੈਨ ਹੋ ਗਈ। ਜਿਹੜੇ ਕਰਮ ਕਾਂਡ ਉਹਨਾਂ ਦੇ ਫਜ਼ੂਲ ਨੇ, ਉਹਨਾਂ ਨੂੰ ਮੰਨ ਲੈਣ, ਚਾਹੇ ਕਰੀ ਜਾਣ ਮੰਨ ਲੈਣ ਵੀ ਫਜ਼ੂਲ ਨੇ, ਗੰਗਾ ਇਸ਼ਨਾਨ ਹੈ ਕਰੀ ਜਾਣ, ਪਰ ਮੰਨਣ ਵੀ ਫਜ਼ੂਲ ਹੈ, ਪਬਲਿਕ ਤਾਂ ਨਹੀਂ ਗੁੰਮਰਾਹ ਹੋਊਗੀ, ਕਿੰਨੇ ਲੋਕ ਮਰ ਗਏ, ਕਿੰਨਾ ਨੁਕਸਾਨ ਹੋ ਗਿਆ ਉੱਥੇ, ਐਵੇਂ ਭੀੜ ਇਕੱਠੀ ਹੁੰਦੀ ਹੈ, ਬੇਮਤਲਬ ਦੀ ਨੁਕਸਾਨ ਕੀ ਹੋਇਆ, ਲਾਭ ਕੀ ਹੋਣਾ, ਕੁਛ ਵੀ ਨਹੀਂ, ਲਾਭ ਇਹਦਾ ਕੁਛ ਨਹੀਂ ਹੋਣਾ ਹੈ, ਸਿਰਫ ਦਿਖਾਵਾ ਹੋਊ ਵੀ ਇੰਨੀ ਸਾਡੀ ਇਕੱਠ ਹੋ ਜਾਂਦਾ ਹਿੰਦੂਆਂ ਦਾ, ਬਸ ਸ਼ਕਤੀ ਪ੍ਰਦਰਸ਼ਨ ਹੈ ਆਪਣੇ ਆਪਣੀਆਂ ਮੱਤਾਂ ਦੇ, ਝੂਠੀਆਂ ਮੱਤਾਂ ਦੇ ਸ਼ਕਤੀ ਪ੍ਰਦਰਸ਼ਨ ਨੇ, ਹੋਰ ਕੁਛ ਨਹੀਂ ਹੈ ਇਹਦੇ 'ਚ, ਇਕੱਠ ਜਿਹੜੇ ਨੇ ਇਹ ਸ਼ਕਤੀ ਪ੍ਰਦਰਸ਼ਨ ਹੈ, ਮੂਰਖਾਂ ਦੇ ਇਕੱਠ ਕੀਤੇ ਹੋਏ ਨੇ, ਅਗਿਆਨੀਆਂ ਦੇ ਇਕੱਠ, ਗਿਆਨ ਦੀ ਤਾਂ ਉੱਥੇ ਕੋਈ ਗੱਲ ਹੁੰਦੀ ਹੋ ਨਹੀਂ ਹੈ, ਨਾ ਗਿਆਨ ਕੋਈ ਚਰਚਾ ਹੁੰਦੀ ਹੈ, ਨਾ ਕੋਈ ਗਿਆਨ ਦਾ ਉਪਦੇਸ਼ ਹੁੰਦਾ, ਉਹ ਫਿਰ ਜੇ ਕੋਈ ਬੋਲੇ ਉਹ ਦੂ ਕਰਕੇ ਦੂਏ 'ਤੇ ਹਮਲਾ ਕਰ ਦਿੰਦੇ ਨੇ, ਤਾਂ ਕੀਤੇ ਹੋਏ ਨੇ ਇਕੱਠ, ਵੀ ਜੇ ਕੋਈ ਖਿਲਾਫ਼ ਬੋਲੂ ਤਾਂ ਸਾਡੇ ਕੋਲ ਇੰਨੀ ਪਬਲਿਕ ਹੈ ਸਾਡੇ ਨਾਲ, ਹੋਰ ਕੁਛ ਨਹੀਂ ਹੈ, ਹੋਰ ਇਹ 'ਚ ਕੀ ਹੈ। ਉਹ ਤਾਂ ਹੀ ਇਲੈਕਸ਼ਨ ਦੀ ਗੱਲ ਇੱਥੇ ਕਰਨੀ ਚਾਹੁੰਦੇ ਸੀ, ਵੀ ਇੰਨੇ ਬੰਦੇ ਇਕੱਠੇ ਨੇ, ਜੇ ਕਹਿ ਦੇਣ ਵੀ ਹਾਂ ਜੀ ਉੱਥੇ ਹੋਇਆ ਵੋਟਾਂ ਮਿਲ ਜਾਣਗੀਆਂ। ਇਹੋ ਜਿਹੀਆਂ ਚੀਜ਼ਾਂ ਨੂੰ ਮਿਸਯੂਜ ਕਰਦੇ ਹੁੰਦੇ ਨੇ ਜਿਹੜੇ ਆਦਮੀ ਹੁੰਦੇ ਨੇ, ਉਹ ਕੌਣ ਨੇ, ਉਹ ਸ਼ਾਤਰ ਆਦਮੀ ਨੇ, ਉਧਰੇ ਤਾਂ ਸ਼ਾਤਰ ਨੇ ਸਾਰੇ, ਉਹ ਤਾਂ ਜਾਣਦੇ ਨੇ ਇਹ ਅਕਾਲ ਤਖ਼ਤ 'ਤੇ ਕਸਮਾਂ ਖਾ ਕੇ ਸਭ ਕੁਛ ਕਰਕੇ ਝੂਠ ਬੋਲ ਜਾਂਦੇ, ਫਿਰ ਜਾਂਦੇ ਨੇ, ਇਹ ਕਿਸੇ ਧਰਮ ਨੂੰ ਮੰਨਦੇ ਨੇ, ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ, ਇਹ ਤਾਂ ਬੇਵਕੂਫਾਂ ਨੂੰ ਜੋੜਦੇ ਨੇ ਧਰਮ ਨਾਲ, ਉਹਨਾਂ 'ਤੇ ਅਰਦਾਸ ਕਰਾ ਲੈਣੀ, ਉਹਨਾਂ 'ਤੇ ਉਹ ਵਹਿਦੇ ਕਰਾ ਲੈਣੇ, ਉਹ ਜਿਹੜੇ ਭੋਲੇ ਭਾਲੇ ਆਦਮੀ ਨੇ ਉਹਨਾਂ ਨੇ ਅੜ ਜਾਣਾ ਧਰਮ 'ਤੇ, ਇਹਨਾਂ ਦਾ ਕੋਈ ਧਰਮ ਹੁੰਦਾ ਹੀ, ਜਿੰਨੀ ਵਾਰ ਮੰਜੀ ਏਕ ਤੱਕ ਕਰਕੇ ਜਿਹੜੇ ਫਿਰ ਮੁੱਕਰ ਜਾਂਦੇ ਨੇ ਬਾਹਰ ਆ ਕੇ, ਇਹਨਾਂ ਦਾ ਕੋਈ ਧਰਮ ਹੈ।
ਐਨ ਸਰ ਚੈਨ ਕਰ ਤੈਨ ਕਰ ਜੋੜ ਹੀ,
ਤੈਨ ਕਰ ਜੋੜ ਹੀ, ਉਹ ਜੋੜਨ ਵਾਸਤੇ ਕਰਦੇ ਨੇ,
ਤੈਨ ਕਰ ਜੋੜ ਹੀ,
ਇਹ ਹੁਣ ਜੁੜ ਰਹੇ ਨੇ ਆਪਸ ਵਿੱਚ ਹੀ, ਵਿਖਰ ਨਹੀਂ ਰਹੇ, ਕੋਈ ਲੜਾਈ ਨਹੀਂ ਹੋ ਰਹੀ, ਤੈਨ ਤਿੰਨਾਂ ਨੂੰ ਜੋੜ ਰਹੇ ਨੇ, ਇੱਕ ਏਕਤਾ ਹੋ ਰਹੀ ਹੈ, ਹੁਣ ਲੜਾਈ ਨਹੀਂ ਕੋਈ ਹੋ ਰਹੀ ਹੈ, ਲੜਾਈ ਏਕਤਾ ਵਾਸਤੇ ਹੋ ਰਹੀ ਹੈ। ਜਿਹੜੀਆਂ ਚੀਜ਼ਾਂ ਏਕਤਾ ਭੰਗ ਕਰਨ ਵਾਲੇ ਨੇ ਕਰਮ ਕਾਂਡ, ਝੂਠੀਆਂ ਮਨੌਤਾਂ, ਉਹਨਾਂ ਨੂੰ ਕੱਟਣ ਵਾਸਤੇ ਜੰਗ ਹੋ ਰਹੀ ਹੈ। ਅਸਲ 'ਚ ਝੂਠੀਆਂ ਮਨੌਤਾਂ ਦਾ ਨਾਸ ਹੋ ਰਿਹਾ, ਕਰਮ ਕਾਂਡ ਦਾ ਨਾਸ ਹੋ ਰਿਹਾ, ਕਿਸੇ ਸਿੱਟੇ 'ਤੇ ਪਹੁੰਚ ਰਹੇ ਨੇ। ਸੱਚ ਕੀ ਹੈ? ਸੱਚ 'ਤੇ ਪਹੁੰਚ ਰਹੇ ਨੇ ਗਿਆਨ ਚਰਚਾ ਨੂੰ। ਗਿਆਨ ਚਰਚਾ ਹੀ ਉਹ ਹੁੰਦੀ ਹੈ ਜੇ ਸੱਚ 'ਤੇ ਪਹੁੰਚਣਾ ਹੋਵੇ। ਜੇ ਸੱਚ 'ਤੇ ਪਹੁੰਚਣ ਵਾਸਤੇ ਚਰਚਾ ਨਹੀਂ, ਉਹ ਫਿਰ ਝਗੜਾ ਹੁੰਦਾ, ਉਹ ਝਗੜਾ ਹੁੰਦਾ, ਉਹ ਗਿਆਨ ਚਰਚਾ ਨਹੀਂ ਹੁੰਦੀ, ਉਹ ਝਗੜਾ ਹੁੰਦਾ ਵਿਦਵਾਨਾਂ ਦਾ। ਹੁਣ ਪਿੱਛੇ ਤਾਂ ਬੈਠਾ ਹੈ ਵਿਚਾਲੇ ਗੁਰਮੁਖ, ਉੱਥੇ ਕਲਕੀ ਅਵਤਾਰ, ਉੱਥੇ ਝਗੜਾ ਕਿਵੇਂ ਹੋ ਜੂ? ਉਹ ਦੋਵਾਂ ਨੂੰ ਟੋਕ ਦਿੰਦਾ ਜਿਹੜਾ ਝਗੜਾ ਕਰ। ਹਾਂ, ਝਗੜੇ ਵਾਲੀ ਗੱਲ ਨਹੀਂ, ਧਰਮ ਸੱਚ 'ਤੇ, ਜਿਹੜਾ ਸੱਚ ਤੋਂ ਖਿਲਾਫ ਧਰਮ ਹੈ ਦੱਸੋ ਕਿਹੜਾ? ਹੁਣ ਸੱਚ ਤੋਂ ਖਿਲਾਫ ਤਾਂ ਕੋਈ ਵੀ ਧਰਮ ਨਹੀਂ, ਇਸਲਾਮ ਵਾਲੇ ਸੱਚ ਤੋਂ ਖਿਲਾਫ ਨਹੀਂ, ਈਸਾਈ ਸੱਚ ਤੋਂ ਖਿਲਾਫ ਨਹੀਂ, ਸਿੱਖ ਸੱਚ ਤੋਂ ਖਿਲਾਫ ਨਹੀਂ, ਸੱਚ ਤੋਂ ਖਿਲਾਫ ਤਾਂ ਹਿੰਦੂ ਵੀ ਨਹੀਂ, ਸੱਚ ਤੋਂ ਕੋਈ ਨਹੀਂ ਖਿਲਾਫ ਹੈਗਾ। ਸੱਚ ਦੇ ਖਿਲਾਫ ਨਹੀਂ, ਸੱਚ 'ਤੇ ਆ ਜਾਓ ਸਾਰੇ ਫਿਰ, ਸੱਚ 'ਤੇ ਜੇ ਆ ਜਾਈਏ ਤਾਂ ਝਗੜਾ ਕਿਹੜੀ ਗੱਲ ਦਾ ਉਹ ਦੱਸੋ, ਫਿਰ ਜਿਹੜਾ ਝਗੜਾ ਉਹਨੂੰ ਆਪਾਂ ਵਿਚਾਰਾਂਗੇ ਝਗੜਾ ਕਿਉਂ ਹੈ। ਪਹਿਲਾਂ ਸੱਚ 'ਤੇ ਤਾਂ ਆ ਜਾਓ, ਉਹਦੇ ਬਾਅਦ ਦੇਖਾਂਗੇ ਝਗੜਾ ਕਿਉਂ ਹੈ। ਫਿਰ ਤਾਂ ਸੌਖਾ ਹੀ ਆ ਝਗੜੇ ਨਪਟਾਉਣੇ, ਸੱਚ 'ਤੇ ਆਉਣਾ ਆਉਂਦੇ ਨਹੀਂ ਹਨ, ਕਿਉਂਕਿ ਜਿੰਨੇ ਵੀ ਕਰਪਟ ਆਦਮੀ ਨੇ ਉਹ ਧਰਮ 'ਤੇ ਠੇਕੇਦਾਰ ਬਣੇ ਬੈਠੇ ਨੇ, ਧਰਮਾਂ 'ਤੇ ਵੀ ਕਬਜ਼ੇ, ਰਾਜ 'ਤੇ ਵੀ ਕਬਜ਼ੇ। ਕਰਪਟ ਆਦਮੀ ਕਦੋਂ ਸੱਚ 'ਤੇ ਆਉਂਦੇ ਨੇ? ਇਹ ਨਹੀਂ ਆਉਣ ਦਿੰਦੇ ਸੱਚ 'ਤੇ, ਇਹੀ ਦਲੀਲਾਂ ਦੇਣ ਵਾਲੇ ਹੁੰਦੇ ਨੇ, ਉਹ ਸਾਰੇ ਝਾੜ ਕੇ ਬਿਠਾਲਦੇ। ਦੋਹਾਂ ਪਾਸਿਆਂ 'ਤੇ ਹੁੰਦੇ ਨੇ ਘੱਟ ਅਕਲ ਵਾਲੇ, ਕਰਪਟ, ਆਪਣੀ ਆਪਣੀ ਅਕਲ ਨਾਲ ਗੱਲ ਕਰਨ ਵਾਲੇ, ਉਹ ਦੋਏ ਜਾਂ ਝਾੜ 'ਤੇ ਵੀ ਅਕਲ ਦੀ ਗੱਲ ਕਰੋ, ਸਟੈਂਡਰਡ ਦੀ ਗੱਲ ਕਰੋ, ਜਿਹਦਾ ਜਵਾਬ ਹੈ ਨਹੀਂ। ਜ਼ਰੂਰੀ ਗੱਲ ਹੈ ਵੀ ਉਹਨੂੰ ਸੱਚ 'ਤੇ ਆਉਣ ਵਾਲੇ ਪਾਸੇ ਹੋ ਗਈ ਗੱਲ, ਜੇ ਦੂਆ ਬੋਲਦਾ ਉਹਨੂੰ ਝਾੜ ਦਿੰਦੇ ਨੇ ਦੋਈ, ਦੂਏ ਉਹਦੀ ਸਪੋਰਟ ਨਹੀਂ ਕਰਦੇ, ਉਹਦੇ ਹੱਕ ਵਾਲੇ ਸਪੋਰਟ ਨਹੀਂ ਕਰਦੇ, ਚੁੱਪ ਕਰ ਜਾਂਦੇ ਨੇ। ਉਹ ਕਹਿੰਦੇ ਇਹਦੇ ਆਪਣੇ ਖਿਆਲ ਹੋਣਗੇ, ਸਾਡੇ ਤਾਂ ਹੈ ਨਹੀਂ, ਇਹਦਾ ਆਪਣਾ ਵਿਚਾਰ ਹੈ, ਆਪਣਾ ਮਨਮਤ ਹੋ ਗਈ, ਉਹ ਤਾਂ ਸਾਡਾ ਧਰਮ ਦਾ ਇਹ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਆਪਣਾ ਦੇਖੋ ਨਾ, ਪਾਰਟੀਆਂ ਵਾਲੇ ਵੀ ਕਹਿੰਦੇ ਨੇ, ਜੇ ਕੋਈ ਬਿਆਨ ਦਿੰਦਾ ਇਹੋ ਜਿਹਾ, ਉਹ ਕਹਿੰਦੇ ਇਹਦੇ ਆਪਣੇ ਵਿਚਾਰ ਨੇ, ਪਾਰਟੀ ਦੇਣੀ ਹੈ, ਇਕੱਲੇ ਦੇ ਗੱਲ ਪੈ ਜਾਂਦੀ ਹੈ ਗੱਲ, ਜੇ ਕੋਈ ਗੱਲ ਕਰਦਾ ਉਹ ਇਕੱਲੇ ਦੇ ਪੈ ਜਾਂਦੀ ਹੈ ਗੱਲ, ਗੱਲ ਜ਼ਿਆਦਾ ਅੱਗੇ ਠੀਕ ਹੁੰਦਾ ਜਾਂ ਇਕੱਲੇ ਦੇ ਗੱਲ ਬਾਤ ਪਈ ਗੱਲ। ਹਾਂਜੀ,
ਕਾਵ ਕਰ ਚਾਵ ਕਰ ਆਣ ਕਰ ਲਾਗ ਹੀ,
ਕਾਵ ਕਰ ਚਾਵ ਕਰ, ਜਿਹੜਾ ਕਾਉ ਕਰਕੇ ਆਉਂਦਾ ਉਹਨੂੰ ਚਾਉ ਚੜ ਜਾਂਦਾ ਵੀ ਮੇਰੀ ਗੱਲ ਬਦਲਦਾ, ਜਿਹੜਾ ਕਾਉ ਜੀ ਦਾ ਜਿਹਦੀ ਗੱਲ ਦਾ ਕੋਈ ਜਵਾਬ ਨਹੀਂ, ਗੱਡ ਜਾਂਦੀ ਹੈ ਸਾਰਿਆਂ ਦੇ ਅੰਦਰ, ਕਾਉ ਸਾਰਿਆਂ ਦੇ ਹੋ ਜਾਂਦਾ, ਉਹਦਾ ਸਾਰਿਆਂ ਦੇ ਅੰਦਰ ਗੱਡ ਜਾਂਦੀ ਹੈ, ਹਾਂ ਬਈ ਇਹ ਗੱਲ ਠੀਕ ਹੈ, ਉਹਨੂੰ ਚਾਉ ਹੋ ਜਾਂਦਾ। ਕਾਵ ਕਰ ਚਾਵ ਕਰ
ਆਣ ਕਰ ਲਾ ਗਈ,
ਆਣ ਕਰ ਲਾ ਗਈ, ਉਹ ਸਾਰੇ ਉਹ ਇੱਕ ਇੱਕ ਜਗ੍ਹਾ ਲੱਗ ਜਾਂਦੇ ਨੇ, ਫਿਰ ਉਹ ਗੱਲ ਇੱਕ ਜਗ੍ਹਾ ਹੀ ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਅੰਦਰ, ਸਾਰਿਆਂ ਦੇ ਮਨ ਦੇ ਵਿੱਚ ਇੱਕੋ ਜਿਹੀ ਲੱਗ ਜਾਂਦੀ ਹੈ, ਜਾ ਕੇ ਜੜੀ ਜਾਂਦੀ ਹੈ, ਉਹ ਸਾਰਿਆਂ ਦੇ ਅੰਦਰ ਕਰ ਕਰ ਜਾਂਦੀ ਹੈ ਗੱਲ, ਸਾਰੇ ਹੀ ਉਹਨੂੰ ਮੰਨ ਲੈਂਦੇ, ਸਾਰਿਆਂ ਦੇ ਮਨ ਨੂੰ ਲੱਗ ਜਾਂਦੀ, ਕੱਲ ਆ ਗਈ ਮਨ ਦੇ ਵਿੱਚ ਲੱਗ ਜਾਂਦੀ ਹੈ, ਸਾਰਿਆਂ ਦੇ ਚਿੱਤ 'ਚ ਉਹ ਗੱਲ ਜੜ ਜਾਂਦੀ ਹੈ ਵੀ ਹਾਂ ਬਈ ਇਹ ਠੀਕ, ਉਹਨੂੰ ਸਾਰੇ ਮੰਨ ਲੈਂਦੇ।
ਛਾੜ ਰਣ ਖਾਏ ਬ੍ਰਿਣ ਵੀਰ ਵਾਰ ਭਾਗ ਹੀ,
ਜਿਹੜੇ ਅਦੀ ਗੱਲ ਕੱਟੀ ਜਾਂਦੀ ਹੈ, ਜਿਹਨਾਂ ਦੇ ਫਿਰ ਮੁੜ ਕੇ ਤੀਰ ਤਰਕਦਾ ਉਹ ਕਰਦੇ ਨੇ, ਕੋਈ ਫੜ ਕੇ ਉਹਦੇ ਯੋਧੇ ਮਾਰਦਾ, ਉਹਦੀ ਗੱਲ ਦਾ, ਉਹਦੀ ਗੱਲ ਕੱਟੀ ਜਾਂਦੀ, ਉਹਦਾ ਜਵਾਬ ਆ ਜਾਂਦਾ, ਤਰਕ 'ਤੇ ਵਿਤਰਕ ਹੋ ਜਾਂਦਾ, ਜਿਹੜਾ ਤਰਕ ਮਾਰਦਾ ਉਹਦੇ ਵਿਤਰਕ ਹੋ ਜਾਂਦਾ, ਉਹ ਫਿਰ ਉਹਦੇ ਘਾ ਉਲਟਾ ਹੋ ਜਾਂਦਾ।
ਛਾੜ ਰਣ ਖਾਏ ਬ੍ਰਿਣ,
ਉਹ ਬ੍ਰਿਣ ਜਿਹੜਾ ਜਿਹੜਾ ਜ਼ਖਮ ਖਾ ਲੈਂਦਾ ਜਿਹਦੇ, ਤਾਂ ਦੇਖੋ ਗੱਲ ਘਾ ਸਾਰਿਆਂ ਦੇ ਕਰ ਗਈ, ਮੰਨ ਗਈ, ਮੰਨ ਲਈ, ਉਹ ਤਾਂ ਚੌ ਹੋ ਗਿਆ ਉਹਨੂੰ ਤਾਂ, ਜਿਹਦੀ ਗੱਲ ਕੱਟੀ ਗਈ ਉਹਦੇ ਉਲਟਾ ਜ਼ਖਮ ਉਹਦੇ ਹੀ ਹੋ ਗਿਆ। ਗੱਲ ਕੀਤੀ ਜਾ ਕੇ ਰਿਹਾ ਬਹਿ ਜਾ ਟੇਕ ਕੇ, ਤੇ ਫਿਰ ਉਹਦੇ ਤੇ ਜ਼ਖਮ ਉਲਟਾ ਹੀ ਹੋ ਗਿਆ ਨਾ। ਵੀਰ ਹਾਂ, ਇਹ ਧਰਮ ਦੀ ਗੱਲ ਹੈ, ਤੂੰ ਕਿੱਥੋਂ ਲੈ ਆਇਆ ਕੱਢ ਕੇ, ਕਿਹੜੀ ਅਕਲ ਦੀ ਗੱਲ ਹੈ, ਚ ਸਾਰਿਆਂ ਨੂੰ ਟੋਕਿਆ, ਝੂਠਾ ਸਾਬਤ ਕੀਤਾ। ਉਹ ਘਾਓ ਖਾ ਕੇ ਨਾ ਵੀਰ ਬਹਾ ਜਿਹੜਾ ਸੀ, ਬ੍ਰਿਣ ਹੁੰਦਾ ਘਾਓ ਖਾ ਕੇ, ਉਹ ਪਿੱਛੇ ਹੋ ਕੇ ਬਹਿ ਜਾਂਦਾ, ਭਾਗ ਹੀ
ਵੀਰ ਬਰ ਭਾਗ ਹੀ,
ਉਹ ਗਾਹਾਂ ਨੂੰ ਗੱਲਾਂ ਹੀ ਨਹੀਂ ਕਰਦਾ, ਜੰਗ ਜੋ ਹੀ ਭੱਜ ਜਾਂਦਾ, ਭੱਜ ਜਾਂਦਾ ਫਿਰ ਗੱਲਾਂ ਹੀ ਨਹੀਂ ਕਰਦਾ, ਕਿਉਂ ਅਗਲ ਤਾਂ ਥੋੜ੍ਹੀ ਹੁੰਦੀ ਹੈ, ਤਾਂ ਹੀ ਕਹਿ ਮੈਂਦਾ, ਉਹਨੂੰ ਪਤਾ ਵੀ ਹੁਣ ਤੂੰ ਚੁੱਪ ਕਰ, ਤੇਰੇ ਸਟੈਂਡਰਡ ਦੀ ਗੱਲ ਨਹੀਂ ਰਹੀ, ਤੂੰ ਢਕਿਆ ਰਹਿ। ਆਪਾਂ ਵੀ ਕਹਿ ਦਿੰਦੇ ਆਪਣੇ ਨਾਲ ਦਿਨ ਵੀ ਤੂੰ ਨਾ ਬੋਲ, ਚਾਹੇ ਉਹ ਗੁੱਸਾ ਕਰਦੇ ਨੇ ਕਈ ਵਾਰ ਕਹੇ ਤੇ, ਵੀ ਮੈਨੂੰ ਐਂ ਕਹਿ ਤਾ, ਤੈਨੂੰ ਐਂ ਕਹਿ ਤਾ, ਤੂੰ ਡੋਬ ਲੈਂਦਾ ਸਾਨੂੰ ਸਾਰਿਆਂ ਨੂੰ, ਜੇ ਨਾ ਤੈਨੂੰ ਕਹਿੰਦੇ, ਜੇ ਨਾ ਕਹਿੰਦੇ ਤੂੰ ਸਾਨੂੰ ਸਾਰਿਆਂ ਦੀ ਬੇਇੱਜ਼ਤੀ ਕਰਾਉਂਦਾ, ਤਾਂ ਤੈਨੂੰ ਕਿਹਾ ਸੀ। ਇੱਕ ਗੱਲ ਜਾਂ ਤੇਰੀ ਕੱਟ, ਅਸੀਂ ਸਾਨੂੰ ਪਤਾ ਤੇਰੀ ਗੱਲ ਗਲਤ ਹੈ, ਅਸੀਂ ਤੈਨੂੰ ਰੋਕਿਆ ਵੀ ਤੂੰ ਨਾ ਗੱਲ ਕਰ, ਤੂੰ ਇਸ ਕਾਬਲੇ ਨਹੀਂ ਗੱਲ ਕਰਨ ਦੇ, ਜਿੱਥੇ ਕਾਬਲੇ ਨਹੀਂ ਤੂੰ ਐਵੇਂ ਪੰਗਾ ਲੈਣਾ, ਸਾਰਿਆਂ ਦੇ ਖਿਲਾਫ ਗੱਲ ਜਾਂਦੀ ਹੈ।
ਕ੍ਰੋਧ ਕਰ ਬੋਧ ਹਰ ਸੋਧ ਅਰ ਧਾਵ ਹੀ,
ਕ੍ਰੋਧ ਕਰ, ਗੁੱਸੇ ਹੋ ਕੇ ਕਈ ਆਦਮੀ ਗੱਲ ਕਰਦੇ ਨੇ, ਗੁੱਸੇ ਜਾ ਕੇ ਵੀ ਗੱਲ ਕਰਦੇ ਨੇ।
ਬੋਧ ਹਰ ਸੋਧ ਅਰ ਧਾਵ,
ਬੋਧ ਹਰ ਕਿ ਜੋ ਦੂਆ ਬੋਧ ਦੂਏ ਦਾ ਰੰਗ ਚਾੜਦਾ ਨਾ, ਦੂਏ ਦਾ ਜੋ ਰੰਗ ਚਾੜਿਆ ਹੋਇਆ ਉਹਨੂੰ ਕੱਟਣ ਵਾਸਤੇ, ਦੂਏ ਦੀ ਅਕਲ ਨੂੰ, ਅਕਲ ਦਾ ਜਿਹੜਾ ਗਿਆਨ ਹੈ ਉਹਨੂੰ ਹਰਨ ਕਰਨ ਵਾਸਤੇ ਬੋਧ ਹੁੰਦਾ, ਦੂਜੇ ਨੇ ਜੋ ਪ੍ਰਭਾਵ ਪਾ ਦਿੱਤਾ, ਕਿਸੇ ਦੀ ਗੱਲ ਦਾ ਪ੍ਰਭਾਵ ਪਿਆ ਨਾ ਸਾਰਿਆਂ 'ਤੇ, ਉਹਨੂੰ ਹਰਨ ਕਰਨ ਵਾਸਤੇ ਜਿਹੜੀ ਗੱਲ ਕਰਨੀ ਹੈ ਉਹ ਲਾਹ ਦੇਣਾ, ਅਸਲ ਦੂਏ ਦਾ ਅਸਲ ਲਾਉਣ ਵਾਸਤੇ ਬੋਧ ਹਰਨ ਕਰਨਾ।
ਸੋਧ ਅਰਿਧਾਵਹੀ,
ਸੋਧ ਅਰਿਧਾਵਹੀ, ਉਹਨੂੰ ਸੋਧ ਕੇ ਗੱਲ ਕਰਨੀ ਵੀ ਇਹਦੇ 'ਚ ਆਹ ਕਮੀ ਹੈ। ਕਈ ਵਾਰ ਆਮ ਆਦਮੀਆਂ ਕੋਲ ਜਿਹੜਾ ਹੁੰਦਾ ਉਹ ਜਵਾਬ ਨਹੀਂ ਹੁੰਦਾ ਗੱਲਾਂ ਦਾ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ, ਗਿਆਨ ਦੀਆਂ ਕਿਸੇ ਵੇਲੇ ਕੋਈ ਜਵਾਬ ਹੁੰਦਾ, ਉਹਦਾ ਹੁੰਦਾ ਹੀ ਨਹੀਂ ਜਵਾਬ, ਉਹ ਫਿਰ ਉੱਥੇ ਸੰਸ਼ੋਧਨ ਉਹ ਕਰਦਾ ਜਿਹੜਾ ਉਦੋਂ ਸਿਆਣਾ ਹੁੰਦਾ। ਬਹੁਤ ਸਾਰੀਆਂ ਧਰਮ ਦੇ ਵਿੱਚ ਗੱਲਾਂ ਪ੍ਰਚਲਿਤ ਨੇ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਲੋਕਾਂ ਨੇ, ਪ੍ਰਚਲਿਤ ਨੇ ਪਰ ਗਲਤ ਨੇ, ਉਹ ਗਲਤ ਧਾਰਨਾਵਾਂ ਪ੍ਰਚਲਿਤ ਨੇ, ਉਹ ਪ੍ਰਚਲਿਤ ਹੈ, ਹੋਈਆਂ ਹੋਈਆਂ ਨੇ ਪੁਰਾਣੀਆਂ। ਜੇ ਉਹ ਜਦੋਂ ਜਵਾਬ ਦੇਣ ਵਾਲਿਆਂ ਨੇ ਜਵਾਬ ਦਿੱਤਾ ਫਿਰ ਉਹ ਢਿੱਲੀਆਂ ਪਈਆਂ ਨਹੀਂ, ਲੋਕ ਉਹਨਾਂ ਨੂੰ ਮੰਨੀ ਜਾਂਦੇ ਧਰਮ ਦੇ ਵਿੱਚ। ਜਿਹੜੀ ਆਮ ਪ੍ਰਚਲਿਤ ਧਾਰਨਾਵਾਂ ਹੁੰਦੀਆਂ ਨੇ ਉਹ ਗੱਲਾਂ ਕਰ ਦਿੰਦੇ ਨੇ, ਆਮ ਆਦਮੀ ਨਹੀਂ ਕੱਟ ਸਕਦੇ ਉਹਨੂੰ। ਜਦੋਂ ਕੋਈ ਆਦਮੀ ਕੱਟਦਾ ਉਹਨੂੰ ਤਾਂ ਸਾਰਿਆਂ ਨੂੰ ਪਤਾ ਲੱਗਦਾ ਹਾਂ ਇਹਦਾ ਜਵਾਬ ਹੈਗਾ, ਇਹ ਗੱਲ ਪੂਰੀ ਖਰੀ ਨਹੀਂ ਹੈ, ਕਿਤੇ ਨਾ ਕਿਤੇ ਇਹਦੇ ਵਿੱਚ ਕਮੀ, ਆਮ ਆਦਮੀ ਦੀ ਬੁੱਧੀ 'ਚ ਕਮੀ ਨਹੀਂ ਹੁੰਦੀ। ਉਹ ਜਿਹੜਾ ਬੋਧ ਹੈ ਨਾ ਉਹਨੂੰ ਫਿਰ ਪ੍ਰਬੋਧ ਕੱਟਦਾ, ਬੋਧ ਨੂੰ ਕੱਟਣ ਵਾਲਾ ਪ੍ਰਬੋਧ ਹੁੰਦਾ, ਬੋਧ ਦੇ ਉੱਪਰ ਵਾਲਾ ਬੋਧ ਹੈ ਜਿਹੜਾ, ਇਹ ਪ੍ਰਬੋਧ ਹੁੰਦਾ। ਹਰ ਕਿਸਮ ਦੀ ਅਕਲ ਦੇ ਉੱਤੇ ਆਪਣਾ ਰੰਗ ਚਾੜ ਦੇਵੇ ਉਹ ਹੁੰਦਾ ਨਾਮ ਨੂੰ ਕਹਿੰਦੇ ਨੇ ਪ੍ਰਬੋਧ, ਨਾਮ ਦਾ ਰੰਗ ਹੈ ਜਿਹੜਾ ਸੱਚ ਦਾ ਰੰਗ ਹੈ। ਜਿੱਥੇ ਵੀ ਮਾੜੀ ਮੋਟੀ ਥੋੜ੍ਹੀ ਬਹੁਤ ਕਮੀ ਹੈ, ਝੂਠ ਹੈ, ਉਹਨੂੰ ਸਾਰੇ ਨਹੀਂ ਫੜ ਸਕਦੇ, ਫਿਰ ਪੂਰੀ ਬੁੱਧੀ ਵਾਲਾ ਵੀ ਫੜ ਸਕਦਾ, ਉਹ ਪ੍ਰਬੋਧ ਹੁੰਦਾ। ਉਸ ਬੋਧ ਨੂੰ ਉਤਾਰਨ ਵਾਸਤੇ, ਉਸ ਆਮ ਬੋਧ ਨੂੰ ਉਤਾਰਨ ਵਾਸਤੇ ਹੀ ਪ੍ਰਬੋਧ ਦੀ ਲੋੜ ਪੈਂਦੀ।
ਜੋਧ ਬਰ ਕ੍ਰੋਧ ਧਰ ਵਿਰੋਧ ਸਰ ਲਾਭ ਹੀ,
ਵਿਰੋਧ ਸਰ, ਵਿਰੋਧ ਦੇ ਤੀਰ ਮਾਰਦੇ ਨੇ ਫਿਰ ਕਈ।
ਜੋਧ ਬਰ ਕ੍ਰੋਧ ਧਰ ਵਿਰੋਧ ਸਰ ਲਾਭ ਹੀ,
ਖਾਮ ਖਾਲਾ ਵਿਰੋਧ ਕਰਦੇ ਨੇ ਕਈ ਆਦਮੀ। ਜਿਵੇਂ ਆਖ ਇਹ ਵਿਰੋਧ ਕਰੀ ਜਾਂਦੇ ਨੇ ਜਨਮ ਨੀ ਜਨਮ ਨੀ ਹੈ ਇਹਨਾਂ ਬਈ ਇਹ ਜਿਹੜੇ ਆਏ ਨੇ ਵਿਰੋਧ ਕਰਨ ਲੱਗ ਉਹ ਜਨਮ ਨਹੀਂ ਮੰਨਦੇ ਮੁਸਲਮਾਨ ਮੁਸਲਮਾਨ ਨੂੰ ਤੁਸੀਂ ਇਹਦਾ ਮਤਲਬ ਹੈ ਫਿਰ ਨਹੀਂ ਮੰਨਦੇ ਈਸਾਈ ਜੰਮਣ ਵੱਲ ਉਹਨਾਂ ਦੀਆਂ ਕਬਰਾਂ ਨੇ ਜਿਹੜੇ ਨਹੀਂ ਮੰਨਦੇ ਕਬਰਾਂ 'ਚ ਉੱਠਣਗੇ ਆਦਮੀ ਨਹੀਂ ਮੰਨਦੇ ਬੋਧੀ ਜਿਹੜਾ ਜਨਮ ਮਰ ਨੂੰ ਨਹੀਂ ਮੰਨਦਾ ਉਹ ਆਤਮਾ ਨੂੰ ਵੀ ਨਹੀਂ ਮੰਨਦਾ ਨਿਰਾਕਾਰ ਨੂੰ ਵੀ ਨਹੀਂ ਮੰਨਦਾ ਉਹ ਕਹਿੰਦਾ ਜਾਂ ਮੰਨਦਾ ਨਹੀਂ ਹੈਗਾ ਤਾਂ ਉਹਨਾਂ ਦਾ ਪ੍ਰਭਾਵ ਗੁਰਬਾਣੀ ਤਾਂ ਮੰਨਦੀ ਹੈ ਕਹਿੰਦੇ ਹੋ ਅਸੀਂ ਸਿੱਖਾਂ ਗੱਲ ਕਰਦੇ ਹੋ ਤੁਸੀਂ ਦੂਜੇ ਧਰਮਾਂ ਦੀ ਇਹਦਾ ਮਤਲਬ ਦੂਜੇ ਧਰਮਾਂ ਦੇ ਸਿੱਖ ਹੋ ਤੁਸੀਂ ਗੁਰਬਾਣੀ ਦੇ ਸਿੱਖ ਨਹੀਂ ਹੈਗੇ ਗੁਰਬਾਣੀ ਦੀ ਸਿੱਖਿਆ ਨਹੀਂ ਇਹ ਗੱਲ ਮੰਨਦੀ ਹੈ ਵੀ ਜਨਮ ਵੀ ਦੂਆ ਜਨਮ ਨਹੀਂ ਹੁੰਦਾ ਉਹ ਆਹੀ ਰੌਲਾ ਪਾਈ ਜਾਂਦੇ ਨੇ ਇਹ ਕੌਣ ਨੇ ਮਿਸ਼ਨਰੀ ਨੇ ਔਰ ਇਹ ਵੀ ਕਹੀ ਜਾਂਦੇ ਨੇ ਵੀ ਬੁੱਧ ਧਰਮ ਵਧੀਆ ਬੁੱਧੀ ਬਣ ਜਾਓ ਫਿਰ ਕੋਈ ਹਟਾਉਂਦਾ ਤੁਹਾਨੂੰ ਗੁਰਬਾਣੀ ਸਪਸ਼ਟ ਹੈ ਇਹ ਗੱਲ ਦੇ ਵਿੱਚ ਹਿੰਦੂ ਧਰਮ ਸਪਸ਼ਟ ਹੈ ਗੱਲ ਦੇ ਵਿੱਚ ਜਨਮਣ ਜਨਮਣ ਤੇ ਰਹਿਤ ਹੋਣਾ ਅਸੀਂ ਜੇ ਜਨਮਣ ਹੈ ਤਾਂ ਹੀ ਰਹਿਤ ਹੋਣਾ ਜੇ ਜਨਮ ਮਰਨ ਹੈ ਤਾਂ ਹੀ ਰਹਿਤ ਹੋਣਾ ਬਹੁਤ ਜਨਮ ਵਿਛੜੇ ਤੇ ਮਾਧੋ ਲੱਖ ਚਰੋ 84 ਜੋਨ ਸਬਾਈ ਮਾਨਸਿਕ ਉਪਰਬਦੀ ਵਡਿਆਈ ਸੈਂਕੜੇ ਪੰਕਤੀਆਂ ਨੇ ਕਦੀ ਪੰਕਤੀ ਹੋਵੇ ਤਾਂ ਵੀ ਹੈ ਗੁਰਬਾਣੀ ਚ ਤੁਸੀਂ ਕਹਿੰਦੇ ਹੋ ਜਨਮ ਮਰਨ ਹੁੰਦਾ ਹੀ ਨਹੀਂ ਸਭ ਕੁਛ ਹੈ ਜਗ੍ਹਾ ਜਗ੍ਹਾ ਹੈ ਅਸਲ ਦੇ ਵਿੱਚ ਉਹ ਕੌਣ ਨੇ ਅਸਲ ਚ ਧਰਮ ਜਾਂ ਤਾਂ ਉਹ ਬਿਲਕੁਲ ਬੇਵਕੂਫ ਨੇ ਬਸ ਦਿਮਾਗ ਨੇ ਉਹਨਾਂ ਨੇ ਇਹ ਧਰਮ ਪੜ੍ਹਿਆ ਹੀ ਨਹੀਂ ਸਮਝਿਆ ਹੀ ਨਹੀਂ ਆਪਣੇ ਕੋਲ ਗੱਲਾਂ ਕਰੀ ਜਾਂਦੇ ਨੇ ਕੀ ਸਬੂਤ ਹੈ ਤੁਹਾਡੇ ਕੋਲ ਜਨਮ ਮਰਨੀ ਹੈ ਸਬੂਤ ਦੋ ਸਬੂਤ ਦੋ ਕੀ ਹੈ ਤੁਹਾਡੇ ਕੋਲ ਸਬੂਤ ਕੋਈ ਨਹੀਂ ਗੁਰਬਾਣੀ ਕੋਲ ਸਬੂਤ ਨੇ ਗੁਰਬਾਣੀ ਕੋਲ ਸਬੂਤ ਨੇ ਇੱਕੋ ਜਿਹੀ ਪੈਦਾ ਹੋਣ ਬੁੱਧੀ ਵਾਲੇ ਜੇ ਜਨਮ ਮਰਨ ਨਾ ਹੋਵੇ ਘੱਟ ਵੱਧ ਬੁੱਧੀ ਵਾਲੇ ਨਹੀਂ ਪੈਦਾ ਹੋ ਸਕਦੇ ਪਹਿਲਾਂ ਇਹੀ ਤੁਸੀਂ ਦੱਸੋ ਇੱਕੋ ਜਿਹੀ ਬੁੱਧੀ ਵਾਲੇ ਕਿਉਂ ਨਹੀਂ ਹਨ ਸਾਰੇ ਆਦਮੀ ਜਿਹੜੇ ਫਸਲਾਂ ਨੇ ਉਹਨਾਂ ਦੀ ਇੱਕੋ ਜਿਹੀ ਅਕਲ ਹੁੰਦੀ ਹੈ ਦਰਖਤਾਂ ਦੀ ਇੱਕੋ ਜਿਹੀ ਬੁੱਧੀ ਹੁੰਦੀ ਹੈ ਉੱਥੇ ਤੱਕ ਇੱਕੋ ਜਿਹੀ ਬੁੱਧੀ ਹੈ ਫਸਲਾਂ ਦੇ ਵਿੱਚ ਵੀ ਜੀਵ ਹੈ ਘਾਹ ਫੂਸ ਹੈ ਸਭ ਇੱਥੇ ਇੱਕੋ ਜਿਹੀ ਅਕਲ ਘੱਟ ਵੱਧ ਅਕਲ ਨਹੀਂ ਹੁੰਦੀ ਜਾਨਵਰਾਂ 'ਚ ਕਈ ਜਗ੍ਹਾ ਜਿੱਥੇ ਜਾ ਕੇ ਅਕਲ ਘੱਟ ਵੱਧ ਹੋਣ ਲੱਗਦੀ ਹੈ ਉੱਥੇ ਜਾ ਕੇ ਦੁਬਾਰਾ ਜਨਮ ਹੋਏ ਨੇ ਉੱਥੋਂ ਉੱਥੇ ਮੁੜਦੇ ਰਹਿੰਦੇ ਨੇ ਆਦਮੀ ਕੁੱਤਿਆਂ ਦੇ ਵਿੱਚ ਹੈਗੀ ਹੈ ਘੋੜਿਆਂ 'ਚ ਹੈਗੀ ਹੈ ਗੱਲ ਜਿਹੜੇ ਉਹ ਜਾਨਵਰ ਸਿਖਾਏ ਜਾ ਸਕਦੇ ਨੇ ਹਾਥੀਆਂ 'ਚ ਹੈਗੀ ਹੈ ਗੱਲ ਉਹ ਜਾਨਵਰਾਂ 'ਚ ਅਕਲ ਘੱਟ ਵੱਧ ਹੈਗੀ ਹੈ ਜਿੱਥੇ ਦੁਬਾਰਾ ਜਨਮ ਹੋ ਰਹੇ ਨੇ ਬਾਜ਼ ਹੈਗੇ ਨੇ ਹਿਰਨ ਹੈਗੇ ਨੇ ਬੱਕਰੀਆਂ ਹੈਗੀਆਂ ਨੇ ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਦੀ ਅਕਲ ਇੱਕੋ ਜਿਹੀ ਨਹੀਂ ਹੁੰਦੀ ਇੱਕ ਪੜ੍ਹ ਸਕਦੇ ਤੋਤਿਆਂ 'ਚ ਹੈਗੀ ਹੈ ਚਿੜੀਆਂ 'ਚ ਹੈਗੀ ਹੈ ਸਮਝਿਆ ਨਹੀਂ ਇੰਨਾ ਪੜ੍ਹਿਆ ਨੌ ਜਿਹੜੇ ਨੌ ਪੜ੍ਹ ਸਕਦੇ ਨੇ ਜਿਹਨਾਂ ਨੂੰ ਪੜ੍ਹਾ ਰਿਹਾ ਆਦਮੀ ਉਹ ਸਾਰੇ ਜਿਹੜੇ ਜਾਨਵਰ ਨੇ ਉਹ ਆਦਮੀ ਦੇ ਜਨਮ 'ਚ ਮੁੜ ਕੇ ਗਏ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਹੀ ਉਹ ਆਦਮੀ ਦੀ ਭਾਸ਼ਾ ਸਮਝ ਸਕਦੇ ਨੇ ਪੜ੍ਹ ਸਕਦੇ ਵਰਨਾ ਨਹੀਂ ਪੜ੍ਹ ਸਕਦੇ ਸਾਰੇ ਨਹੀਂ ਪੜ੍ਹਦੇ ਸਾਰੇ ਤੋਤੇ ਨਹੀਂ ਪੜ੍ਹਦੇ ਹੁੰਦੇ ਥੋੜ੍ਹੇ ਹੀ ਪੜ੍ਹਦੇ ਹੁੰਦੇ ਸਾਰੇ ਕੁੱਤੇ ਨਹੀਂ ਪੜ੍ਹ ਸਕਦੇ ਪੜ੍ਹ ਲੈਂਦੇ ਨੇ ਪਰ ਆਦਮੀ ਪੜ੍ਹਾਈ ਦਾ ਕਰ ਲੈਂਦੇ ਨੇ ਕਿੱਥੇ ਤੱਕ ਪਹੁੰਚਦਾ ਆਦਮੀ ਕਿਹੋ ਜਿਹੇ ਕੁੱਤੇ ਨੇ ਅਲੱਗ ਅਲੱਗ ਨਸਲ ਦੇ ਨੇ
ਅੰਗ ਭੱਟ ਭੰਗ ਹੋਇਆ ਜੰਗ ਤੇ ਡਿੱਗ ਹੀ
ਅੰਗ ਭੱਟ ਭੰਗ ਹੋਏ ਭੱਟ ਸੂਰਮਿਆਂ ਦੇ ਅੰਗ ਭੰਗ ਹੋ ਹੋ ਡਿੱਗਦੇ ਨੇ ਘੱਟ ਘੱਟ ਡਿੱਗੇ ਜਾਂਦੇ ਨੇ
ਜੰਗ ਤੇ ਡਿੱਗ ਹੀ
ਜੰਗ ਵਿੱਚ ਹੀ ਡਿੱਗ ਜਾਂਦੇ ਨੇ ਜਾਣੀ ਜਿਹੜੇ ਕਰਮਕਾਂਡ ਹੀ ਹੁੰਦੇ ਨੇ ਨਾ ਬਹੁਤ ਬਹੁਤ ਕਰਮਕਾਂਡ ਹੀ ਨੇ ਬਹੁਤ ਬਹੁਤ ਉਹਨਾਂ ਨੇ ਹੱਠ ਯੋਗ ਕੀਤੇ ਹੋਏ ਨੇ। ਜਦ ਹੱਠ ਯੋਗ ਕੱਟਿਆ ਜਾਂਦਾ ਉਹਨਾਂ ਦਾ ਜਿਨ੍ਹਾਂ ਦੀ ਇੱਜ਼ਤ ਹੈ ਨਾ ਸਮਾਜ ਵਿੱਚ ਆਮ ਤੌਰ 'ਤੇ, ਉਸ ਮਤ ਵਿੱਚ ਸਿਰਫ ਕਰਮ ਕਾਂਡ ਕਰਕੇ ਉਹ ਵੀ ਭੱਟ ਉਹਨਾਂ ਨੂੰ ਭੱਟ ਗਿਆ ਹੋਇਆ। ਜਦ ਉਹ ਕੱਟੀ ਜਾਂਦੀ ਹੈ ਵੀ ਇਹ ਕੁਛ ਨਹੀਂ ਹੈ, ਗਿਆਨ ਨਹੀਂ ਹੈ, ਉਹਦੇ 'ਚ ਕੀ ਹੈ, ਗਿਆਨ ਨਹੀਂ ਹੁੰਦਾ, ਇਹਦੇ ਵਿੱਚ ਰੋਟੀਆਂ ਹੀ ਹੁੰਦੀਆਂ ਨੇ, ਸੰਸਾਰੀ ਇੱਜ਼ਤ ਆ ਰੋਟੀਆਂ, ਪਰ ਦੋ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ, ਹੋਰ ਕੁਛ ਨਹੀਂ ਹੁੰਦਾ। ਗਿਆਨ ਪਿਆ ਤਾਂ ਕਰਮ ਨਾਸ, ਜੇ ਗਿਆਨ ਹੋਵੇ ਤਾਂ ਕਰਮ ਛੱਡ ਦੇਵੇ ਉਹ, ਕਰਮਕਾਂਡ 'ਚ ਗਿਆਨ ਨਹੀਂ ਹੁੰਦਾ, ਜੇ ਗਿਆਨ ਹੋਵੇ ਤਾਂ ਉਹਨੇ ਕਰਮਕਾਂਡ ਛੱਡ ਦੇਣਾ। ਜਦ ਉਹਨੂੰ ਪਤਾ ਲੱਗਣਾ ਵੀ ਇਹ 'ਚ ਗਿਆਨ ਨਹੀਂ ਹੈ, ਜੋ ਫਲ ਤਾਂ ਗਿਆਨ ਦਾ ਹੀ ਲੱਗਣਾ, ਧਰਮ 'ਚ ਫਲ ਕੀ ਹੁੰਦਾ, ਗਿਆਨ ਫਲ ਹੁੰਦਾ, ਜੇ ਗਿਆਨ ਤਾਂ ਹੈ ਧਰਮ ਹੈ, ਜੇ ਗਿਆਨ ਨਹੀਂ ਹੈ ਧਰਮ ਨਹੀਂ ਹੈ। ਗਿਆਨ ਦਾ ਵਿਸ਼ਾ ਧਰਮ ਹੈ, ਅਸਲੀ ਧਰਮ ਗਿਆਨ ਹੈ, ਗਿਆਨਵਾਨ, ਗਿਆਨਵਾਨ ਨੇ ਕਮਾਈ ਹੈ ਸੰਸਾਰ 'ਚ, ਕੀ ਕਮਾਈ ਹੈ, ਕਿਸੇ ਕਿਸਮ ਦਾ ਗਿਆਨ ਲੈ ਲਓ, ਜਿਹਦੇ ਕੋਲ ਗਿਆਨ ਜ਼ਿਆਦਾ ਉਹਦੀ ਇੱਜ਼ਤ ਜ਼ਿਆਦਾ, ਉਹਦੀ ਇੱਜ਼ਤ ਜ਼ਿਆਦਾ ਤਾਂ ਉਹਦੀ ਤਨਖਾਹ ਵੀ ਜ਼ਿਆਦਾ, ਉਹਨੂੰ ਅਕਲ ਵੀ ਜ਼ਿਆਦਾ, ਗੁਣ ਐਵੇਂ ਨਹੀਂ ਆਉਂਦੇ। ਗੁਣ ਗਿਆਨ ਇੱਕੋ ਹੀ ਗੱਲ ਹੈ, ਗੁਣ ਔਰ ਗਿਆਨ ਇੱਕੋ ਹੀ ਗੱਲ ਹੈ, ਦੋ ਗੱਲਾਂ ਨਹੀਂ ਹੈ। ਕੋਈ ਕਿਸੇ ਚੀਜ਼ ਦਾ ਐਕਸਪਰਟ ਹੈ ਉਹ ਜੋ ਗੁਣ ਹੈ, ਔਰ ਗਿਆਨ ਵੀ ਹੈ, ਇੱਕੋ ਹੀ ਗੱਲ ਹੈ ਗੁਣ ਔਰ ਗਿਆਨ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ, ਜਿਹੜਾ ਕੋਈ ਕਰਦਾ ਹੈ ਕੰਮ ਉਹ ਜੋ ਉਹਨੂੰ ਗਿਆਨ ਗਾਹਾਂ 'ਤੇ ਗਾਹਾਂ ਮਿਲ ਜਾਣਾ, ਕਿਸ ਤਰੀਕੇ ਨਾਲ ਕਰਨਾ, ਉਹ ਜੋ ਉਹਨੇ ਐਕਸਪਰਟ ਹੋ ਜਾਣਾ, ਆਹ ਉਹ 'ਚ ਪਰਫੈਕਟ ਵੀ ਹੋ ਜਾਣਾ ਉਹਨੇ, ਜੋ ਪ੍ਰੈਕਟਿਸ ਦੇ ਵਿੱਚ ਲੱਗਿਆ ਰਹੂ ਉਸ ਕੰਮ ਦੀ। ਡਾਕਟਰ ਇੱਕੋ ਹੀ ਚੀਜ਼ ਦਾ ਆਪਰੇਸ਼ਨ ਕਰਦੇ ਨੇ, ਉਹ 'ਚ ਐਕਸਪਰਟ ਹੋ ਜਾਂਦੇ ਨੇ, ਪ੍ਰੈਕਟਿਸ ਕਰਦੇ ਨੇ ਪਰਫੈਕਟ ਹੋ ਜਾਂਦੇ ਨੇ। ਵਕੀਲ ਵਕਾਲਤ ਕਰਦਾ ਰੋਜ਼ ਸਿੱਖਦਾ ਕੁਛ ਨਾ ਕੁਛ, ਪਰਫੈਕਟ ਹੋ ਜਾਂਦਾ, ਉਹ ਗੁਣ ਹੈ ਉਹਦਾ ਡਾਕਟਰੀ, ਉਹਦੇ ਵਿੱਚ ਉਹਦਾ ਗਿਆਨ ਹੈ ਨਾਲ, ਗੁਣ ਔਰ ਗਿਆਨ ਇੱਕੋ ਹੀ ਚੀਜ਼ ਹੁੰਦੀ ਹੈ, ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜਦ ਉਹ ਗੁਣ ਹੈ, ਜੇ ਉਹਦਾ ਗੁਣ ਹੈ ਤਾਂ ਉਹ 'ਚ ਗਿਆਨ ਵੀ ਹੈ, ਜੇ ਤਾਂ ਗਿਆਨ ਨਹੀਂ ਉਹ ਗੁਣ ਨਹੀਂ ਹੈ। ਹੁਣ ਜਿਹੜੇ ਧੂਣੀਆਂ ਤਾਪਦੇ ਨੇ ਕੀ ਗੁਣ ਹੈ, ਉੱਥੇ ਨਾ ਕੋਈ ਗੁਣ ਹੈ ਨਾ ਕੋਈ ਗਿਆਨ ਹੈ, ਜਿੱਥੇ ਗੁਣ ਔਰ ਗਿਆਨ ਉੱਥੇ ਫਲ ਲੱਗਦਾ, ਜਿੱਥੇ ਗੁਣ ਗਿਆਨ ਹੈ ਤਾਂ ਫਲ ਲੱਗਦਾ, ਜਿੱਥੇ ਇਕੱਲਾ ਜਿੱਥੇ ਫਲਹੀਨ ਗਿਆਨ ਹੈ, ਫਲਹੀਨ ਗੁਣ ਹੈ, ਗਿਆਨ ਨਹੀਂ ਪ੍ਰਾਪਤ ਹੁੰਦਾ, ਉੱਥੇ ਫਲ ਕਾਹਦਾ ਲੱਗਦਾ, ਉੱਥੇ ਫੁੱਲ ਲੱਗਦਾ, ਫਲ ਨਹੀਂ ਲੱਗਦਾ। ਫੁੱਲ ਕੀ ਹੁੰਦਾ, ਫੁੱਲ ਦੋ ਚੀਜ਼ਾਂ ਨੇ, ਸੰਸਾਰੀ ਧਨ ਔਰ ਸੰਸਾਰੀ ਵਡਿਆਈ, ਇਹਨੂੰ ਫੁੱਲ ਕਹਿੰਦੇ ਨੇ। ਕਬੀਰ ਨੂੰ ਪਹਿਲਾਂ ਵੀ ਲੋਕ ਜਾਣਦੇ ਨੇ, ਪਹਿਲਾਂ ਵੀ ਇੱਜ਼ਤ ਹੈ, ਸੰਤ ਪਹਿਲਾਂ ਵੀ ਆਉਂਦੇ ਨੇ, ਬਹੁਤ ਬੜਾ ਬੀਚਕ ਲਿਖਿਆ, ਲੇਕਿਨ ਫੁੱਲਿਆ ਫਲ ਹੈ ਨਹੀਂ, ਫੁੱਲ ਫਲ ਕਦ ਲੱਗਿਆ, ਫਲ ਜਦ ਲੱਗਿਆ ਜਾਂ ਮਗਰ ਗਿਆ, ਫਲ ਖਾਤਰ ਤਾਂ ਰੋਂਦਾ ਹੀ ਹੈ ਵੀ ਉਹਨੂੰ ਫਲ ਨਹੀਂ ਲੱਗਿਆ, ਫਲ ਨਹੀਂ ਮਿਲਿਆ ਜੋ ਬੀਚ ਕੱਢਾ ਲਿਖ ਮਾਰਿਆ, ਉਹ ਗਿਆਨ ਨਹੀਂ ਹੈ ਉਹਨਾਂ ਗੱਲਾਂ ਦੇ ਵਿੱਚ, ਸਾਰੀ ਕੱਚੀ ਬਾਣੀ ਆ, ਆਪ ਹੀ ਰੱਦ ਕਰਤੀ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਦਰਜ ਹੋਈ ਉਹ ਬਾਣੀ, ਉਹ 'ਚ ਗਿਆਨ ਨਹੀਂ ਹੈ, ਉਹ ਗਿਆਨ ਦੇ ਵਿੱਚ ਝੂਠ ਮਿਕਸ ਹੈ, ਕੱਚਾ ਹੈ ਗਿਆਨ ਉਹ, ਹਾਂ ਗਿਆਨ ਕੱਚਾ ਹੈ ਉਹਦੇ 'ਚ ਸਾਰੀਆਂ ਗੱਲਾਂ ਕੱਟਣ ਵਾਲੀਆਂ ਨੇ, ਉਹਦੇ 'ਚ ਸਾਰੀਆਂ ਕੱਚੀਆਂ ਗੱਲਾਂ ਨੇ, ਜਦ ਗੱਲ ਪੱਕੀ ਆਈ ਹੈ ਉਹ ਗੁਰਬਾਣੀ ਦਰਜ ਹੋਈ ਹੈ, ਪੱਕੀ ਬਾਣੀ ਦਰਜ ਹੋਈ, ਉਹ ਹੀ ਹੈ ਮਗਰ ਜਾ ਕੇ ਉਹਨਾਂ ਚਿਰ ਉਹਨੂੰ ਆਤਮ ਦਾ ਗਿਆਨ ਹੀ ਨਹੀਂ ਹੈ, ਇੱਕ ਦਾ ਗਿਆਨ ਹੀ ਨਹੀਂ ਕਬੀਰ ਨੂੰ, ਇੱਕ ਕੀ ਹੁੰਦਾ, ਫਿਰ ਉਹਨੇ ਕਿਹਾ ਅਰਧ ਅਰਧ ਸਮਾਨਾ, ਉਹ ਬਾਬ ਨਖਰੀ ਜਾ ਲਿਖੀ ਹੈ, ਜਦ ਉਹਨੂੰ ਪਤਾ ਲੱਗਿਆ ਗੱਲ ਕੀ ਹੈ, ਫਿਰ ਬਾਬ ਨਖਰੀ ਲਿਖੀ ਹੈ, ਬਾਬ ਨਖਰੀ ਦੇ ਮੁਕਾਬਲੇ ਦੀ ਇੱਕ ਵੀ ਉਹਦੀ ਪੰਕਤੀ ਦਿਖਾਓ, ਪਹਿਲੇ ਬੀਜਕ ਦੇ ਵਿੱਚ ਜੋ ਸ਼ਬਦ ਆਏ ਲਿਖੇ ਨੇ ਬਾਅਦ 'ਚ, ਉਹਦੇ ਮੁਕਾਬਲੇ ਇੱਕ ਸ਼ਬਦ ਵੀ ਨਹੀਂ ਹੈ, ਇਹਨਾਂ ਨੇ ਮਿਕਸ ਕਰਤੇ ਸਾਰੇ, ਉਹ ਵੀ ਇਹ ਵੀ ਮਿਕਸ ਤਾਂ ਕੀਤੇ, ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਸੀ ਪਤਾ ਵੀ ਜੇ ਪਿਓਰ ਇਹ ਰੱਖਤੀ ਗੁਰਬਾਣੀ ਦੇ ਵਿੱਚ ਜਿੰਨੀ ਦਰਜ, ਫਿਰ ਤਾਂ ਸਾਡੇ ਕਾਸ਼ੀ ਮਾਤਾ ਨਾਸ ਹੋ ਜਾਊਗਾ, ਕਾਸ਼ੀ ਮਤ ਨੂੰ ਬਚਾਉਣ ਵਾਸਤੇ ਉਹ ਗੱਲਾਂ ਲਿਖੀਆਂ ਨੇ ਵਿੱਚ ਉਹ ਪਾਤੀਆਂ ਪਹਿਲਾਂ ਜਿਹੜੀਆਂ ਉਹਦੀਆਂ ਮਾਲਾ ਜਦੋਂ ਫੇਰਦਾ ਸੀ ਜਦੋਂ ਮਾਲਾ ਨੂੰ ਠੀਕ ਮੰਨਦਾ ਸੀ ਨਾ ਫੇਰਨ ਨੂੰ ਉਹ ਗੱਲਾਂ ਤਾਂ ਪਾਈਆਂ ਹੋਈਆਂ ਨੇ ਵਿੱਚ ਮਾਲਾ ਵਾਲਾ ਧਰਮ ਬਚਾਉਣਾ ਸੀ ਉਹਨਾਂ ਨੇ
ਸੰਗ ਬਿਨ ਰੰਗ ਰਣ ਸਰੋਣ ਤਣ ਭਿੱਗਹੀ ਸੰਗੀ ਬਿਨ ਰੰਗ ਰਣ
ਸੰਗੀ ਬਿਨ ਰੰਗ ਸੰਗੀ ਬਿਨ ਰੰਗ
ਰਣ ਸਰੋਣ ਤਣ ਭਿੱਗਹੀ
ਜਿਹੜਾ ਸੰਗੀ ਮਨ ਹੈ ਜੇ ਉਹਨੂੰ ਰੰਗ ਨਾਮ ਦਾ ਨਹੀਂ ਚੜਿਆ ਹੋਇਆ ਤਾਂ ਉਹ ਸਰੋਣ ਤਣ ਭਿੱਗੀ ਤਾਂ ਉਹਨੂੰ ਲੋਭ ਦਾ ਰੰਗ ਹੈ ਲੋਭ ਚ ਭਿੱਜਿਆ ਹੋਇਆ
ਸਰੋਣ ਤਣ ਭਿੱਗਹੀ
ਲੋਭ ਰਹਿਤਾ ਉਹਦੇ ਵਿੱਚ ਆ ਸਰੀਰ ਨਾਲ ਬਾਹਰਲੇ ਨਾਲ ਜੁੜਿਆ ਹੋਇਆ ਇਹਦਾ ਮਤਲਬ ਜਿੰਨਾ ਚਿਰ ਨਾਮ ਦਾ ਰੰਗ ਨਹੀਂ ਚੜਦਾ ਬਾਹਰਲੇ ਸਰੀਰ ਨਾਲ ਜੁੜਿਆ ਹੋਇਆ ਮਾਇਆ ਨਾਲ ਜੁੜਿਆ ਹੋਇਆ ਇੱਥੇ ਹੀ ਖੜਾ ਸੀ ਕਬੀਰ ਬੰਦੇ ਨੂੰ ਗੁਰੂ ਮੰਨਦਾ ਸੀ ਮੰਨੀ ਬੈਠਾ ਸੀ ਫਿਰ ਕਿਆ ਕਰੋ ਬ੍ਰਹਮ ਬਤਾਇਓ ਮਨੀ ਮਾਇਓ ਫਿਰ ਗੁਰ ਗਿਆਨ ਨੂੰ ਮੰਨਿਆ ਉਹਨੇ ਫਿਰ ਗਿਆਨ ਗੁਰੂ ਮੰਨਿਆ ਫਿਰ ਬਾਅਦ ਚ ਪਹਿਲਾਂ ਬੰਦੇ ਨੂੰ ਮੰਨਦਾ ਸੀ
ਤਾਏ ਭੱਟ ਆਏ ਰਿਸ ਖਾਏ ਅਸ ਝਾਰ ਹੀ
ਤਾਏ
ਭੱਟ ਆਏ
ਖਾਏ
ਰਿਸ ਖਾਏ ਅਸ ਝਾਰ ਹੀ
ਜਿਹੜਿਆਂ ਦੇ ਬਾਣ ਲੱਗ ਜਾਂਦਾ ਜਿਹਨਾਂ ਦੇ ਤਰਕ ਬਚ ਜਾਂਦਾ ਜਿਹੜਿਆਂ ਦਾ ਮਤਲਬ ਹੈ ਉਹ ਫਿਰ ਗੁੱਸੇ 'ਚ ਆ ਜਾਂਦੇ
ਰਿਸ ਖਾਏ ਅਸ ਝਾ ਰਹੀ
ਰਿਸ ਗੁੱਸੇ 'ਚ ਆਏ ਹੋਏ ਗੁੱਸਾ ਖਾ ਕੇ ਫਿਰ ਆਪਣਾ ਵਾਰ ਕਰਦੇ ਨੇ
ਅਸ ਝਾ ਰਹੀ
ਅਸ ਝਾੜਦੇ ਨੇ ਆਪਣੀ ਬੁੱਧੀ ਦਾ ਵਾਰ ਕਰਦੇ ਨੇ ਜਵਾਬ ਦਿੰਦੇ ਨੇ ਉਹਦਾ ਜਿਹਨਾਂ ਦੀ ਗੱਲ ਕੱਟੀ ਜਾਂਦੀ ਹੈ ਉਹ ਗੁੱਸੇ 'ਚ ਆ ਕੇ ਫਿਰ ਹੋਰ ਗੱਲ ਕਰਦੇ ਨੇ ਨਵੀਂ ਉਹਦੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ ਅਤੇ ਹੁੰਦਾ ਹੀ ਹੈ ਚਰਚਾ ਦੇ ਵਿੱਚ ਕਰਦੇ ਹੀ ਨੇ
ਜੋਰ ਕਰ ਸ਼ੋਰ ਕਰ ਜੋਰ ਸਰ ਤੋਰ ਅਰ ਡਾ ਰਹੀ
ਬੜੀ ਉੱਚੀ ਆਵਾਜ਼ ਨਾਲ ਕਹਿੰਦੇ ਨੇ ਸ਼ੋਰ ਕਰਕੇ
ਸ਼ੋਰ ਕਰ
ਦੇਖਿਆ ਨੀ ਗਾਣ ਚਰਚਾ 'ਚ ਉੱਚੀ ਉੱਚੀ ਬੋਲਣ ਲੱਗ ਜਾਂਦੇ ਨੇ ਝਗੜੇ ਕਰਨ ਲੱਗ ਜਾਂਦੇ ਨੇ ਜਿਹੜੇ ਰੌਲਾ ਪਾਉਣ ਲੱਗ ਜਾਂਦੇ ਨੇ ਮੈਂ ਬਹਿਸ ਕਰਨ ਨੂੰ ਤਿਆਰ ਹਾਂ ਚੰਡੀਗੜ੍ਹ ਨਹੀਂ ਸੀ ਕਰਦਾ ਵਿਦਵਾਨ ਹੁੰਦੇ ਨੇ ਜਦੋਂ ਇਹਨਾਂ ਦੀ ਗੱਲ ਕੱਟੀ ਜਾਂਦੀ ਹੈ ਬੜੇ ਗੁੱਸੇ 'ਚ ਆ ਜਾਂਦੇ ਨੇ ਜਦ ਉਹਨਾਂ ਨੂੰ ਪਤਾ ਲੱਗਦਾ ਫਿਰ ਦਿਖਾ ਦੇਵੇ ਫਿਰ ਠੰਡੇ ਵੀ ਹੋ ਜਾਂਦੇ ਨੇ ਫਿਰ ਛੇਤੀ ਉਹ ਜਾਂ ਦੇਖ ਲੈਂਦੇ ਵੀ ਪੱਥਰ ਮੇਰੇ ਵਸਦਾ ਨਹੀਂ ਚੱਕਣਾ ਜਾਂ ਥੋੜ੍ਹਾ ਜਿਹਾ ਆ ਗਿਆ ਉਂਗਲੀਆਂ ਆ ਗਈਆਂ ਥੱਲੇ ਕਿਸੇ ਨੇ ਗੱਡੀਆਂ ਹੋਈਆਂ ਥੱਲੇ ਰਹਿ ਜਾਣਗੀਆਂ ਅਤੇ ਚੁੱਪ ਵੀ ਕਰ ਜਾਂਦੇ ਨੇ ਇਹ ਜਦੋਂ ਗੱਲ ਕੱਟੀ ਜਾਂਦੀ ਹੈ ਵਿਦਵਾਨ ਜਿਹੜੇ ਨੇ ਬੜੇ ਗੁੱਸੇ 'ਚ ਆ ਜਾਂਦੇ ਨੇ ਬੜਾ ਛੱਕ ਉੱਚੀ ਉੱਚੀ ਬੋਲਣ ਲੱਗ ਜਾਂਦੇ
ਜ਼ੋਰ ਸਰ ਤੋਰ ਅਰੀ ਢਾਰ ਡਾ ਰਹੀ
ਹਾਂ ਆਪਣੇ ਜਿਹੜਾ ਵਿਰੋਧੀ ਹੈ ਉਹਦੇ 'ਤੇ ਆਪਣਾ ਦੂਆ ਵਾਰ ਕਰਦੇ ਨੇ ਹੋਰ ਪ੍ਰਹਾਰ ਕਰਦੇ ਨੇ ਹੋਰ ਵਾਰ ਕਰਦੇ ਨੇ ਉਹਦੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ
ਪ੍ਰਾਣ ਤਜ ਪੈ ਨਾ ਭੱਜ ਭੂਮਰਾਣ ਸੋਭਹੀ
ਭੱਜਦਾ ਨਹੀਂ ਕੋਈ
ਪ੍ਰਾਣ ਤਜ
ਪ੍ਰਾਣ ਤਜ ਦਿੰਦੇ ਨੇ ਮੰਨ ਜਾਂਦੇ ਨੇ ਦੇਖੋ ਹੁਣ ਮੰਨਣ 'ਤੇ ਆਈ ਹੋਈ ਗੱਲ ਹੈ ਮੰਨ ਲੈਂਦੇ ਨੇ ਹਾਂ ਇਹ ਸੱਚ ਸੱਚ ਮੰਨ ਲਿਆ ਇਹ ਤਾਂ ਉਹਨਾਂ ਪ੍ਰਾਣ ਚੜ ਤਜ ਤੇ ਉਹ ਤਾਂ ਉਸ ਗੱਲ 'ਤੇ ਚਰਚਾ ਖਤਮ ਹੋ ਗਈ ਫਿਰ
ਪ੍ਰਾਣ ਤਜ ਪੈ ਨਾ ਭੱਜ
ਭੱਜੇ ਨਹੀਂ ਸੱਚ ਮੰਨ ਲਿਆ
ਭੂਮ ਰਣ ਸੋਭ ਹੀ
ਭੂਮ ਦੇ ਵਿੱਚ ਐਸਾ ਰਣ ਸੋਭ ਰਿਹਾ ਹੁਣ ਕਿ ਗੱਲ ਨਿਬੜ ਰਹੀ ਹੈ ਜਿੱਥੇ ਸੱਚ ਆ ਜਾਂਦਾ ਉੱਥੇ ਦੋਵੇਂ ਤਰ੍ਹਾਂ ਮੰਨ ਲੈਂਦੀਆਂ ਕਹਿੰਦੇ ਹਾਂ ਵੀ ਇਹ ਗੱਲ ਠੀਕ ਸੋਭ ਦੇਖੋ ਭੂ ਰਣ ਭੂਮੀ ਸੋਭ ਰਹੀ ਹੈ ਇਸ ਗੱਲ 'ਚ ਕਿਉਂਕਿ ਇੱਕ ਮਤ ਹੋ ਰਹੇ ਨੇ ਸਾਰੇ ਕਹਿੰਦੇ ਨੇ ਵੀ ਹਾਂ ਇਹ ਠੀਕ ਹੈ ਮੰਨਣੀ ਚਾਹੀਦੀ ਇਹ ਗੱਲ ਜਦੋਂ ਸਾਰੇ ਇੱਕ ਮਤ ਕਹੇ ਵੀ ਮੰਨਣੀ ਚਾਹੀਦੀ ਹੈ ਮੰਨੀ ਜਾਂਦੀ ਹੈ ਫਿਰ ਇਕੱਲਾ ਕੀ ਕਰੂਗਾ ਜੇ ਨਾ ਵੀ ਮੰਨੂਗਾ ਫਿਰ ਕੀ ਹੋਜੂਗਾ ਸਾਬਤ ਹੋਜੂ ਪਾਗਲ ਪਾਗਲੇ ਸਾਬਤ ਹੋਊ ਨਾ ਇੱਜ਼ਤ ਬਚਾਉਣ ਵਾਸਤੇ ਮੰਨ ਲੈਣੀ ਅਕਲਬੰਦੀ ਹੁੰਦੀ ਹੈ ਜਿਹੜਾ ਨਾ ਮੰਨੇ ਸਾਰਿਆਂ 'ਤੇ ਹੀ ਜਾਂਦਾ ਹੁੰਦਾ ਦੁਨੀਆਂ 'ਤੇ ਹੀ ਜਾਂਦਾ ਆਪਣੀ ਨਹੀਂ ਗੱਲ ਮਨਾ ਸਕਦਾ ਉਹਦੀ ਨਹੀਂ ਕਿਸੇ ਨੇ ਮੰਨਣੀ ਹੁੰਦੀ ਉੱਦਾਂ ਹੀ ਚਲਿਆ ਜਾਂਦਾ ਬਾਹਰ ਆਪ ਹੀ ਬਾਹਰ ਚਲਿਆ ਜਾਂਦਾ ਸਾਬਤ ਹੋ ਜਾਂਦਾ ਵੀ ਇਹ ਧਾਰਮਿਕ ਬੰਦਾ ਹੀ ਨਹੀਂ ਹੈ ਇਹ ਤਾਂ ਪਹਿਲਾਂ ਦੇ ਵਿਰੋਧੀ ਸੀ, ਧਰਮ ਦਾ ਸੱਚ ਦਾ ਵਿਰੋਧੀ ਹੈ। ਤਾਂ ਜਿਹੜੇ ਅੜ ਜਾਂਦੇ ਹੁੰਦੇ ਨੇ ਨਾ ਗਿਆਨ ਚਰਚਾ 'ਚ, ਜਾਂ ਨਿਰਣਾਇਕ ਦੌਰ ਦੇ ਵਿੱਚ ਗੱਲ ਆ ਜਾਏ ਗਿਆਨ ਚਰਚਾ ਦੀ, ਜਿਹੜੇ ਫਿਰ ਵੀ ਨਾ ਮੰਨਣ ਉਹਨਾਂ ਨੂੰ ਦੁਨੀਆਂ ਤਿਆਗ ਦਿੰਦੀ ਹੈ। ਪੰਡਿਤ ਨੂੰ ਦੁਨੀਆਂ ਨੇ ਤਿਆਗ ਦਿੱਤਾ, ਜਿੰਨੀ ਨਰਾਦਰੀ ਪੰਡਿਤ ਦੀ ਹੈ ਕਿਸੇ ਦੀ ਨਹੀਂ ਹੈ, ਕੋਈ ਵਿਸ਼ਵਾਸ ਨਹੀਂ ਕਰਦਾ। ਆਮ ਲੋਕ ਕਹਿੰਦੇ ਨੇ ਵੀ ਸੱਪ 'ਤੇ ਵਿਸ਼ਵਾਸ ਕਰ ਲਿਓ, ਸ਼ੇਰ 'ਤੇ ਕਰ ਲਿਓ, ਇਹ ਤੈਨੂੰ ਕਰਿਓ। ਹਾਲਾਂਕਿ ਇਹਨਾਂ ਦੇ ਵਿੱਚ ਇਮਾਨਦਾਰ ਆਦਮੀ ਬਹੁਤ ਨੇ, ਸਾਰੇ ਨਹੀਂ ਬੁਰੇ ਹੈਗੇ, ਪਰ ਜਿਹੜੇ ਬੁਰੇ ਨੇ ਉਹਨਾਂ ਨੇ ਸਾਰਿਆਂ ਨੂੰ ਕਲੰਕਿਤ ਕਰਤਾ। ਜਿਹੜੇ ਬੁਰੇ ਨੇ ਸਾਰਿਆਂ ਨੂੰ ਕਲੰਕਿਤ ਕਰਤਾ ਉਹਨਾਂ ਨੇ। ਸਾਰੇ ਤਾਂ ਬੁਰੇ ਹੈ ਨਹੀਂ, ਬੁਰੇ ਤਾਂ ਥੋੜ੍ਹੇ ਹੀ ਹੁੰਦੇ ਨੇ। ਅੱਤਵਾਦੀ ਕਿਤੇ ਸਾਰੇ ਸਿੱਖ 'ਤੇ, ਸਿੱਖਾਂ ਨੂੰ ਅੱਤਵਾਦੀ ਕਹੀ ਜਾਂਦੇ ਨੇ, ਮੁਸਲਮਾਨ ਕਿਤੇ ਸਾਰੇ ਹੀ ਅੱਤਵਾਦੀ ਨੇ, ਮੁਸਲਮਾਨਾਂ ਨੂੰ ਅੱਤਵਾਦੀ ਕਹੀ ਜਾਂਦੇ ਨੇ। ਥੋੜ੍ਹੇ ਬੰਦੇ ਬਦਨਾਮ ਕਰ ਦਿੰਦੇ ਨੇ ਸਾਰਿਆਂ ਨੂੰ,
ਸਾਰਿਆਂ ਦੀ ਛਵੀ ਵਿਗੜ ਜਾਂਦੀ,
ਸਾਰਿਆਂ ਦੀ ਛਵੀ ਵਿਗੜ ਜਾਂਦੀ ਹੈ। ਹੁਣ ਘਰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨਾਂ ਦੀ ਮੁਖਾਲਫਤ ਕਰੀਏ। ਸਿੱਖਾਂ ਨੇ ਜੇ ਆਪਣੀ ਛਵੀ ਫਿਰ ਠੀਕ ਕਰਨੀ ਹੈ, ਸਿੱਖਾਂ ਨੂੰ ਚਾਹੀਦਾ ਮੁਖਾਲਫਤ ਕਰਨੀ ਇਹਨਾਂ ਦੀ, ਸਾਰਿਆਂ ਨੂੰ ਬੋਲਣਾ ਇਹਨਾਂ ਦੇ ਖਿਲਾਫ, ਨਹੀਂ ਬੋਲਦੇ ਇਹਦਾ ਮਤਲਬ ਹੈ ਫਿਰ ਸ਼ਰਾਰਤੀ ਨੇ ਅੰਦਰੋਂ ਚਾਹੁੰਦੇ ਨੇ, ਫਿਰ ਜਿਹੜੇ ਨਹੀਂ ਬੋਲਦੇ ਅੱਤਵਾਦੀ ਹੈ ਹੀ ਉਹ,
ਫਿਰ ਚੁੱਪ ਸਹਿਮਤੀ ਹੈ ਨਾਲ,
ਹਾਂ ਫਿਰ ਤੁਹਾਡੀ ਸਹਿਮਤੀ ਹੈ ਨਾਲ ਚੁੱਪ, ਜੇ ਨਹੀਂ ਬੋਲਦੇ ਤਾਂ ਤੁਸੀਂ ਸਹਿਮਤ ਹੋ, ਫਿਰ ਅੱਤਵਾਦੀ ਹੋਈ ਹੋ ਤੁਸੀਂ। ਤੁਸੀਂ ਉਹਨਾਂ ਦੇ ਖਿਲਾਫ਼ ਨਹੀਂ ਬੋਲਣਾ, ਕਹਿੰਦੇ ਹੋ ਅਸੀਂ ਅੱਤਵਾਦੀ ਵੀ ਨਹੀਂ, ਜੋ ਵੀ ਖਿਲਾਫ਼ ਕਿਉਂ ਨਹੀਂ ਬੋਲਦੇ ਤੁਸੀਂ, ਜੇ ਤੁਹਾਨੂੰ ਉਹਦੀ ਉਲਟੇ ਛਿੱਟੇ ਤੁਹਾਡੇ 'ਤੇ ਆਉਂਦੇ ਨੇ, ਜੇ ਛਿੱਟਾ ਤੁਹਾਡੇ 'ਤੇ ਪੈਂਦਾ ਗੰਦ ਦਾ ਉਹਦਾ ਅਸਰ ਪੈਂਦਾ, ਤੁਸੀਂ ਉਹਨੂੰ ਧੋਇਓ ਵੀ ਅਸੀਂ ਨਹੀਂ ਇਹਨਾਂ ਨਾਲ ਸਹਿਮਤ ਹੈਗੇ, ਖੁੱਲ੍ਹ ਕੇ ਕਹੋ। ਫਿਰ ਡਰਦੇ ਕਾਹਦੇ ਹੋ, ਡਰਦੇ ਵੀ ਨੇ, ਬਦਨਾਮ ਵੀ ਨਹੀਂ ਹੋਣਾ ਚਾਹੁੰਦੇ, ਬਦਨਾਮ ਤਾਂ ਹੋਣਗੇ, ਡਰਦੇ ਤਾਂ ਨੇ ਵੋਟਾਂ ਦੇ, ਡਰਦੇ ਨੇ ਬੈਨੀਫਿਟ ਲੈਣਾ ਹੋਊ ਕਿਸੇ ਵੇਲੇ, ਖਬਰੀ ਇਹਨਾਂ ਦੀ ਬੱਲੇ ਬੱਲੇ ਹੋ ਜਾਏ ਫਿਊਚਰ ਦੇਖ ਕੇ। ਦੋਹਾਂ ਹੱਥਾਂ 'ਚ ਨਹੀਂ ਲੱਡੂ ਰਹਿੰਦੇ ਹੁੰਦੇ, ਇੱਕ ਹੱਥ 'ਚ ਰਹਿਣਗੇ।
ਪੇਕ ਛਵੀ ਦੇਖ ਦੁੱਤ ਨਾਰ ਸੁਰ ਲੋਭ ਹੀ,
ਪੇਕ ਛਵੀ ਐਸੀ ਛਵੀ ਨੂੰ ਦੇਖ ਕੇ,
ਦੇਖ ਦੁੱਤ
ਐਸਾ ਹੌਸਲਾ ਦੇਖ ਕੇ, ਦੁੱਤ ਹੁੰਦਾ ਹੌਸਲਾ, ਦੇਖੋ ਸੱਚ ਨੂੰ ਮੰਨ ਲੈਣਾ ਬੜੇ ਹੌਸਲੇ ਦੀ ਗੱਲ ਹੈ, ਸੱਚ ਨੂੰ ਮੰਨ ਲੈਣਾ ਬੜੇ ਹੌਸਲੇ ਦੀ ਗੱਲ ਹੈ। ਜਿਹਨਾਂ ਨੇ ਮੰਨ ਲਿਆ ਜਾਂ ਜਿਹਨਾਂ ਨੇ ਮਨਾ ਲਿਆ, ਦੋ ਇੱਕੋ ਜਿਹੇ ਨੇ, ਮੰਨਣ ਵਾਲਾ ਔਰ ਮਨਾਉਣ ਵਾਲਾ 'ਚ ਕੋਈ ਫਰਕ ਨਹੀਂ ਹੁੰਦਾ, ਲੈਣਾ ਮੰਨਣ ਵਾਲਾ ਨਾਨਕ ਮਨਾਉਣ ਵਾਲਾ, ਮੂਰਤੀ ਪੂਜਾ ਠੀਕ ਨਹੀਂ ਹੈ, ਦੋ ਇੱਕੋ ਹੀ ਹੋ ਗਏ। ਲੈਣਾ ਮੂਰਤੀ ਪੂਜਾ ਕਰਦਾ ਹੈ, ਨਾਨਕ ਕਰਦਾ ਨਹੀਂ, ਮੂਰਤੀ ਪੂਜਾ ਦੇ ਖਿਲਾਫ਼ ਹੈ। ਨਾਨਕ ਮਨਾਉਣ ਵਾਲਾ ਵੀ ਨਹੀਂ ਹੈ, ਮੂਰਤੀ ਪੂਜਾ ਠੀਕ ਹੈ, ਅਸਲੀ ਦੇਵੀ ਕੀ ਹੈ ਤੇਰੇ ਅੰਦਰ ਹੀ ਹੈ, ਉਹ ਮੰਨਣ ਵਾਲਾ ਕਿਵੇਂ ਮੰਨ ਗਿਆ, ਕਦ ਮੰਨ ਗਿਆ, ਕੋਈ ਸਬੂਤ ਨਹੀਂ ਸਾਡੇ ਕੋਲ, ਕੋਈ ਚਰਚਾ ਨਹੀਂ ਹੋਈ, ਪਰ ਮੰਨ ਗਿਆ, ਕੋਈ ਚਰਚਾ ਨਹੀਂ ਹੈ ਕਿਤੇ,
ਕਿਵੇਂ ਮੰਨਿਆ,
ਕਿਵੇਂ ਮੰਨਿਆ, ਕਦ ਮੰਨਿਆ, ਕੀ ਗੱਲ ਹੋਈ, ਕਿਸੇ ਨੂੰ ਕੋਈ ਪਤਾ ਨਹੀਂ ਹੈ, ਕਿਤੇ ਨਹੀਂ ਲਿਖਤ ਚਾਹੀ, ਕਿਤੇ ਆਇਆ ਨਹੀਂ ਜੇ ਕਦੇ ਦਾ। ਇੱਕ ਆਦਮੀ ਇੰਨਾ ਚਿਰ ਦਾ ਮੂਰਤੀ ਪੂਜਾ ਹੋਵੇ, ਇੱਕਦਮ ਛੱਡ ਦੇਵੇ, ਕੋਈ ਮਜ਼ਾਕ ਗੱਲ ਹੈ, ਉਹ ਮਾਰੀ ਲਾ ਕੇ ਜਾਂ ਪਤਾ ਲੱਗਿਆ ਸਾਰੀ ਪੰਜਾਲੀ, ਪਤਾ ਰਿਕਾਰਡ ਤਾਂ ਕਦੇ ਨਹੀਂ ਸਾਡੇ ਕੋਲ ਹੈ, ਮੰਨ ਗਿਆ, ਮੰਨਣ ਵਾਲਾ। ਤਾਂ ਹੀ ਤਾਂ ਗੁਰੂ ਨਾਨਕ ਕਹਿੰਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਉਹਦੇ ਪਿਆਸ ਸੀ ਦਰਸ਼ਨ ਦੀ, ਉਹ ਮੂਰਤੀ ਨੂੰ ਨਹੀਂ ਸੀ ਮੰਨਦਾ, ਦਰਸ਼ਨ ਦੀ ਪਿਆਸ ਸੀ ਉਹਨੂੰ, ਇਹ ਭੁਲੇਖਾ ਸੀ ਵੀ ਇਹ 'ਚ ਹੈ ਦਰਸ਼ਨ, ਭੁਲੇਖਾ ਸੀਗਾ ਵੀ ਦਰਸ਼ਨ ਵਿੱਚ ਹੋਜੂਗਾ, ਔਰ ਸੱਚਾ ਸੀ ਉਹ ਆਪਣੀ ਜਾਣੇ, ਉਹ ਤਾਂ ਸੱਚ ਮੰਨੀ ਬੈਠਾ ਸੀ ਦਰਸ਼ਨ ਹੋਣ ਨੂੰ, ਜਾਂ ਸਾਬਤ ਕੀਤਾ ਵੀ ਇਹ ਮੂਰਤੀ ਉੱਚ ਨਹੀਂ ਹੋਣਾ, ਜਿਹੜੀ ਤੇਰੇ ਵਾਲੀ ਮੂਰਤੀ ਹੈ ਨਾ ਜਿਉਂਦੀ ਤੁਰੀ ਫਿਰਦੀ, ਇਹ 'ਚ ਹੋਊਗਾ,
ਹੋਊਗਾ ਮੂਰਤੀ 'ਚ,
ਹੋਏਗਾ ਮੂਰਤੀ 'ਚੋਂ, ਪਰ ਤੇਰੇ ਵਾਲੀ 'ਚ ਹੋਊ, ਇਹ 'ਚੋਂ ਨਹੀਂ ਹੋਣਾ, ਸੱਸੇ ਨਹੀਂ ਉਹ ਗੱਲ ਸੀ, ਉਹ ਇਹ ਜਿਉਂਦੀ ਮੂਰਤੀ ਹੈ, ਮਰੀ ਮਿੱਟੀ ਦੀ ਮੂਰਤੀ 'ਚੋਂ ਨਹੀਂ ਹੋਣਾ, ਪੱਥਰ ਵਾਲੀ 'ਚੋਂ ਨਹੀਂ ਹੋਣਾ, ਇਹ ਹੱਡ ਚੰਮ ਵਾਲੀ 'ਚ ਹੋਊਗਾ ਜਿਹੜੀ ਤੁਰੀ ਫਿਰਦੀ ਹੈ, ਬਾਟੀ ਕਾ ਪੁੱਤਰਾ
ਕੈਸੇ ਨੱਚਦਾ
ਇਹ ਜੋ ਹੋਊਗਾ ਕੈਸੇ ਨੱਚਦਾ ਇਹ ਸਵਾਲ ਕਰ ਕੈਸੇ ਨੱਚਦਾ ਹੈ ਉਹ ਜਾਂ ਕੈਸੇ ਨੱਚਦਾ ਇਹਦਾ ਪਤਾ ਲੱਗ ਗਿਆ ਉਸੇ ਦੇ ਤਾਂ ਦਰਸ਼ਨ ਨੇ ਉਹ ਦਰਸ਼ਨ ਕਿਹਦੇ ਨੇ ਕੈਸੇ ਦਾ ਸਵਾਲ ਹੈ ਜਾਂ ਕੈਸੇ ਦਾ ਜਵਾਬ ਆਏਗਾ ਐਸੇ ਨੱਚਦਾ ਬਸ ਉਹੀ ਉਹੀ ਦਰਸ਼ਨ ਹੈ ਜਾਂ ਐਸੇ ਨੱਚਦਾ ਤੈਨੂੰ ਪਤਾ ਲੱਗ ਗਿਆ ਨਾ ਜਿੱਦਣ ਬਸ ਇਹੀ ਦਰਸ਼ਨ ਹੈ ਉਹ ਦਰਸ਼ਨ ਕੀ ਹੈ ਕੈਸੇ ਤਾਂ ਸਵਾਲ ਹੈ ਜਵਾਬ ਕੀ ਹੈ ਐਸੇ ਨੱਚਦਾ ਕਹਿੰਦਾ ਕੈਸੇ ਨੱਚਦਾ ਕਹਿੰਦਾ ਐਸੇ ਨੱਚਦਾ ਬਸ ਜਿੱਦਣ ਐਸੇ ਨੱਚਦਾ ਇਹਦਾ ਪਤਾ ਲੱਗ ਗਿਆ ਇਹੀ ਤਾਂ ਜਵਾਬ ਹੈ ਉਹ ਜਵਾਬ ਕੀ ਹੈ ਭਗਤ ਬਾਣੀ ਸੀ ਉਹ ਸਮਝਾ ਦਿੱਤਾ ਐਸੇ ਨੱਚਦਾ ਲੱਭ ਲੈ ਇਹ ਜਿਹੜਾ ਇਹੀ ਦਰਸ਼ਨ ਮੰਨ ਗਿਆ ਭਗਤਾਂ ਦੀ ਬਾਣੀ ਤਾਂ ਮੰਨਦਾ ਹੀ ਸੀ ਸਮਝਣ 'ਚ ਫਰਕ ਸੀ ਸਾਰੇ ਪੜ੍ਹਦੇ ਸੀ ਸਾਰੇ ਹੀ ਮੰਨਦੇ ਸੀ ਸਾਰੇ ਹੀ ਸਮਝਦੇ ਸੀ
ਪੇਕ ਛੱਬ ਦੇਖ ਦੁੱਤ ਨਾਲ ਸੁਰ ਲੋਭ ਹੀ
ਸੁਰ ਨਾਰ ਉਹ ਨਾ ਸੁਰ ਨਾਰੇ ਸੀ ਲੈਣੇ ਦੇ ਕੋਲ ਦੇਵਤਿਆਂ ਦੀ ਬੁੱਧ ਦੇਵ ਦੇਵ ਬੁੱਧ ਸੀ ਉਹ ਦੇਵ ਬੁੱਧ ਸੀ ਜਿਹੜੀ ਸੀ ਉਹ ਸੁਰ ਨਾਰੇ ਸੀ ਜਿਹੜੀ ਬੁੱਧ ਸੀ ਉਹਦੀ ਨਿਰਮਲ ਬੁੱਧ ਹੁੰਦੀ ਹੈ ਸੁਰ ਨਾਰ ਜਿਹੜੀ ਹੁੰਦੀ ਹੈ
ਅਸੁਰ ਨਾਰ ਨਹੀਂ ਸੀ
ਅਸੁਰ ਨਾਰ ਨਹੀਂ ਸੀ ਅਸੁਰ ਤਾਂ ਮਿਸਰੀ ਵਾਲਿਆਂ ਕੋਲ ਇਹਨਾਂ ਨੂੰ ਦਿੱਤੀ ਹੋਈ ਹੈ ਕਿ ਤੁਸੀਂ ਰੱਖੋ ਇਹਨੂੰ ਇਹ ਵੀ ਚਾਹੀਦੀ ਹੈ ਇਹਨੂੰ ਉਹ ਕਹਿੰਦਾ ਨਾ ਔਰ ਗਿਆਨ ਚੱਲ ਜਾਇਆ ਲੜੀ ਕਬੀਰ ਗੁਰੂ ਘਰ ਨੇ ਤਿਆਗੀ ਹੈ ਸਿੱਖ ਤਿਆਗਦੇ ਗਏ ਆ ਜਿਹੜੇ ਸੀਗੇ ਰਾਮ ਰਹੀਏ ਧੀਰ ਮਲੀਏ
ਸਾਂਭਦੇ
ਇਹਨਾਂ ਦੇ ਲੜਦੀ ਰਹੀ ਜਾ
ਕੇ
ਸਾਂਭਦੇ ਰਹੇ ਇਹਨਾਂ ਦਰਵਾਜ਼ੇ ਉਹਨਾਂ ਵਾਸਤੇ ਖੁੱਲ੍ਹੇ ਤੇ ਦੂਰਾਂ ਵਾਸਤੇ ਬੰਦ ਤੇ ਦਰਵਾਜ਼ੇ ਵਿਵੇਕ ਬੁੱਧੀ ਵਾਸਤੇ ਬੰਦੇ ਦਰਵਾਜ਼ੇ ਨਵੇਂ ਪਾਸ਼ਾ ਨੂੰ ਤਾਂ ਦਰਵਾਜ਼ਾ ਬੰਦ ਕੀਤਾ ਵਿਵੇਕ ਬੁੱਧੀ ਸੀ ਉਹਦੇ ਖਾਤਰ ਤਾਂ ਖੁੱਲ੍ਹੇ ਤੇ ਮਾਇਆ ਖਾਤਰ ਤਾਂ ਮਾਇਆ ਖਾਤਰ ਦਰਵਾਜ਼ੇ ਖੁੱਲ੍ਹੇ ਤੇ ਵਿਵੇਕ ਬੁੱਧੀ ਖਾਤਰ ਬੰਦ ਸੀ ਇਹਨਾਂ ਦੇ ਦਰਵਾਜ਼ੇ ਧਰਮ ਧੰਦਾ ਬਣਾਇਆ ਹੋਇਆ ਜਿਹਨਾਂ ਦਾ ਉਹਨਾਂ ਦੇ ਕੋਲ ਉਹਨਾਂ ਦੇ ਦਰਵਾਜ਼ੇ ਵਿਵੇਕ ਬੁੱਧੀ ਵਾਸਤੇ ਬੰਦੇ ਹੁੰਦੇ ਨੇ ਉਹਨਾਂ ਦੇ ਚਲੇ ਜਾ ਕੇ ਲੜਦੀ ਹੈ ਸਭ ਜਿਹੜੀ ਸਰਪਣੀ ਹੈ ਲੜੀ ਹੋਈ ਹੈ ਨਾ ਸੱਤ ਅੱਠ ਤਾਂ ਹੋਏ ਨੇ ਸਿਰਫ ਇਹ ਇੱਕ ਜਿਹੜਾ ਬਣੇ ਫਿਰਦੇ ਤਾਂ ਏਕਤਾ ਉਹ ਕਈ ਵਸ ਨੂੰ ਏਕਤਾ ਕਰਾਉਂਦਾ ਫਿਰਦਾ ਇਹਨਾਂ ਦੀ ਉਹ ਇਹ ਕਰਾ ਦੂਗਾ ਏਕਤਾ
ਭਾਜ ਰਹੇ ਸਾਜ ਅਸ ਗਾਜ ਭੱਟ ਆਵਹੀ
ਗੁਰਬਾਣੀ ਕਹਿੰਦੀ ਹੈ ਲੋਭੀ ਕਾ ਵਸਾ ਨਾ ਖਿੱਚੇ ਲੋਭੀ ਨੇ ਇੱਕ ਦੂਜੇ ਦਾ ਭਰੋਸਾ ਹੀ ਨਹੀਂ ਕਰਦੇ ਸਾਰੇ ਲੋਭੀ ਨੇ ਵਸਾ ਕਿਵੇਂ ਕਰਨ ਇੱਕ ਪਾਸੇ ਸਿੱਖ ਜੁੜਦੇ ਜਾਂਦੇ ਨੇ ਆਪੇ ਹੀ ਜਿਹੜੇ ਗੁਰੂ ਵਾਲਿਆਂ ਨੂੰ ਤਾਂ ਆਪੇ ਹੀ ਜੁੜੀ ਜਾਂਦੇ ਨੇ ਆਪੇ ਹੀ ਲੱਭੀ ਜਾਂਦੇ ਨੇ ਇੱਕ ਦੂਜੇ ਨੂੰ ਮਿਲੀ ਜਾਂਦੇ ਨੇ ਇਹ ਜਿਹੜੇ ਲੱਭੇ ਲਵਾਏ ਤੇ ਟੁੱਟੀ ਜਾਂਦੇ ਰੋਜ਼ ਇਹਨਾਂ ਦੇ ਤਲੇ ਬੰਦੀ ਜਾਂਦੇ ਕਿਉਂ ਲੋਭੀ ਨੇ
ਭਾਜ ਨਹਿ ਸਾਜ ਅਸ ਗਾਜ ਭੱਟ ਗਾ ਆਵਹੀ
ਭਾਜ ਨਹਿ ਭੱਜਦੇ ਨਹੀਂ ਹਨ ਗਾਜ
ਸਾਜ ਅਸ
ਸਾਜ ਅਸ ਸਗੋਂ ਆਪਣੇ ਬੁੱਧ ਨੂੰ ਫਿਰ ਸਮਝਦੇ ਨੇ ਇਕੱਠੀ ਕਰਦੇ ਨੇ ਖਿੰਡੇ ਕਿਆਲਾ ਫਿਰ ਹੋਰ ਅੰਦਰ ਸਮਝ ਨੂੰ ਆਪਣੇ ਨੂੰ ਬਣਾਉਂਦੇ ਨੇ ਦੁਬਾਰਾ
ਗਾਜ ਭੱਟ ਆਵਹੀ
ਗੱਜ ਕੇ ਫਿਰ ਆਉਂਦੇ ਨੇ ਫਿਰ ਵਿਚਾਰ ਕਰਦੇ ਨੇ ਸਾਜ ਆਸ ਦਾ ਮਤਲਬ ਵਿਚਾਰ ਕਰਦੇ ਨੇ ਵੀ ਕੀ ਕਹੀਏ ਹੁਣ ਹੁਣ ਕਿਹੜਾ ਰਾਹ ਅਖਤਿਆਰ ਕਰੀਏ ਭੱਜਦੇ ਨਹੀਂ ਹੈ ਮੈਦਾਨ ਚੋਂ ਚਰਚਾ ਚਾਲੂ ਹੈ ਚਰਚਾ ਜਾਰੀ ਹੈ ਬੇਅੰਤ ਸਵਾਲ ਹੁੰਦੇ ਨੇ ਧਰਮ ਦੇ ਖੇਤਰ ਵਾਲਿਆਂ ਕੋਲ ਸਵਾਲ ਕਰਦੇ ਨੇ ਦੋਵਾਂ ਤੇ ਕਈ ਵਾਰ ਸਵਾਲ ਐਸੇ ਕਰਦੇ ਨੇ ਤਰਕ ਵਾਸਤੇ ਨਹੀਂ ਕਰਦੇ ਸਮਝਣ ਵਾਸਤੇ ਕਰਦੇ ਨੇ ਅਗਲੀ ਗੱਲ ਦੱਸ
ਕ੍ਰੋਧ ਕਰ ਬੋਧ ਹਰ ਜੋਧ ਅਸ ਲਾਵਹੀ
ਕ੍ਰੋਧ ਕਰ ਬੋਧ ਹਰ ਜਦ ਕ੍ਰੋਧ ਆ ਜਾਂਦਾ ਬੋਧ ਹਰਨ ਹੋ ਜਾਂਦੀ ਹੈ ਜਦ ਗੁੱਸੇ ਦੀ ਗੱਲ ਕਰਦਾ ਅਕਲ ਮਾਰੀ ਜਾਂਦੀ ਹੈ ਫਿਰ
ਜੋਧ ਅਸ ਲਾਵਹੀ
ਜੋਧੇ ਐਸਾ ਐਸੇ ਮਤਲਬ ਸਵਾਲ ਲੈ ਕੇ ਆਉਂਦੇ ਨੇ ਜਿਹੜੇ ਪਾਗਲ ਪਾਉਣ ਵਾਲੇ ਹੁੰਦੇ ਨੇ ਵਿਰੋਧ ਮਤਲਬ
ਕ੍ਰੋਧ ਕਰ ਬੋਧ ਹਰ
ਬੁੱਧੀ ਬੁੱਧੀ ਹੜਨ ਹੋਈ ਹੁੰਦੀ, ਐਂ ਲੱਗਦਾ ਵੀ ਬੁੱਧ ਇਹਨਾਂ ਦੀ ਅਕਲ ਮਾਰੀ ਗਈ, ਇਹੋ ਜਿਹਾ ਸਵਾਲ ਕਰਦੇ ਵੀ ਅਕਲ ਮਾਰੀ ਗਈ, ਇਹੋ ਜਿਹੇ ਵੀ ਸਵਾਲ ਆ ਜਾਂਦੇ ਨੇ। ਉੱਦਣ ਦੱਸਿਆ ਨਹੀਂ ਉਹਨੇ ਮੁੰਡੇ ਨੇ, ਕਹਿੰਦਾ ਆ ਕੇ ਮੈਨੂੰ ਕਹਿੰਦਾ ਮਿਸ਼ਨਰੀ ਵਾਲਿਆਂ ਦਾ ਕੋਈ ਮੁੰਡਾ ਬਈ ਜੀ, ਜਾਂ ਪਤਾਸੇ ਬਣਾਏ ਨੇ, ਜਾਂ ਤਾਂ ਖੰਡੇ ਨਹੀਂ ਸੀ ਹੁੰਦੀ, ਚੀਨੀ ਨਹੀਂ ਸੀ ਹੁੰਦੀ, ਪਤਾਸੇ ਕਾਹਦੇ ਬਣ ਗਏ। ਕਹਿੰਦਾ ਮੈਂ ਕਿਹਾ ਕਬੀਰ ਵੇਲੇ ਦਾ ਸੀਗੀ, ਹਰ ਹੈ ਖੰਡ ਦੇ ਇੱਥੇ ਮੈਂ ਬਿਖਰ ਜਦੇ ਭੱਜ ਗਿਆ। ਇਹੋ ਜਿਹੇ ਲੈ ਕੇ ਆਉਂਦੇ ਨੇ ਸਵਾਲ, ਬੋਧ ਹਰ ਬੁੱਧੀ ਮਾਰੀ ਗਈ, ਮੈਂ ਸਵਾਲ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ, ਇਹਨਾਂ ਦੀ ਬੁੱਧੀ ਮਾਰੀ ਗਈ, ਹੁਣ ਲੱਭਦਾ ਨਹੀਂ ਕੋਈ ਸਵਾਲ ਇਹਨਾਂ ਨੂੰ, ਇਹੋ ਜਿਹਾ ਕਰ ਦਿੰਦੇ ਨੇ ਸਵਾਲ ਜੀ, ਪਤਾ ਲੱਗਦਾ ਵੀ ਬੁੱਧੀ ਇਹਨਾਂ ਦੀ ਖਤਮ ਹੋ ਗਈ, ਹੁਣ ਖੰਡੇ ਨਹੀਂ ਸੀ ਹੁੰਦੀ। ਉਹ ਖੰਡ ਤਾਂ ਕਬੀਰ ਵੇਲੇ ਹੈਗੀ, ਕਬੀਰ ਪਹਿਲਾਂ ਹੋਇਆ, ਫਰੀਦ ਤਾਂ ਚੱਲ ਬਾਅਦ 'ਚ ਹੋਇਆ ਗੁਰੂ ਘਰ 'ਚ, ਪਰ ਅੰਮ੍ਰਿਤ 'ਤੇ ਤਾਂ ਪਹਿਲਾਂ ਹੀ ਫਰੀਦ ਵੀ ਹੋਇਆ, ਅੰਮ੍ਰਿਤ ਉਹ ਵੀ ਸ਼ੱਕਰ ਖੰਡ ਨਵਾਦ ਗੁੜ ਕਹਿੰਦਾ, ਖੰਡ ਤਾਂ ਕਹਿੰਦਾ ਹੀ ਹੈ, ਗੁੜ ਤਾਂ ਚੱਲ ਹੁੰਦਾ ਹੀ ਸੀ, ਉਹ ਵੀ ਕਹਿੰਦਾ। ਜਿਹਨਾਂ ਨੂੰ ਇਹਦਾ ਮਤਲਬ ਗੁਰਬਾਣੀ ਨਹੀਂ ਪੜ੍ਹਦੇ ਲੋਕ, ਉਹੀ ਆਪਣੇ ਆਪ ਨੂੰ ਮੰਨ ਲਿਆ ਵੀ ਅਸੀਂ ਬੜੇ ਸ਼ਾਤਰ ਅਕਲਵੰਦ ਹਾਂ, ਗੁਰਬਾਣੀ ਨਾਲ ਕਿਤੇ ਵੀ ਨਹੀਂ ਜੁੜੇ ਹੋਏ। ਔਰ ਜਿਹੜੇ ਕਹਿੰਦੇ ਨੇ ਜਿਹੜੇ ਜਨਮ ਮਰਨ ਹੈ ਨਹੀਂ, ਉਹ ਵੀ ਗੁਰਬਾਣੀ ਨਹੀਂ ਉਹਨਾਂ ਦੇ ਯਾਦ ਹੈ, ਬਿਲਕੁਲ ਪੜ੍ਹੀ ਨਹੀਂ ਹੋਈ ਉਹਨਾਂ ਨੇ ਗੁਰਬਾਣੀ, ਪਤਾ ਹੀ ਨਹੀਂ ਹੈਗਾ ਵੀ ਇਹ ਕੁਛ ਲਿਖਿਆ ਹੋਇਆ ਗੁਰਬਾਣੀ, ਗੁਰਬਾਣੀ ਦੀ ਥਾਰੋ ਸਟੱਡੀ ਨਹੀਂ ਉਹਨਾਂ ਦੀ ਹੈਗੀ ਬਿਲਕੁਲ, ਉਹ ਤਾਂ ਉਹ ਵਿੱਚੋਂ ਬਿਜਨਸ ਹੈ ਉਹਨਾਂ ਦਾ, ਤਾਂ ਉਹ ਲਈ ਫਿਰਦੇ ਨੇ। ਹੁਣ ਤੇ ਤਾਂ ਸਰ ਗਿਆ ਇਹਨਾਂ ਦਾ, ਕੋਈ ਇਹਨਾਂ ਨੂੰ ਟੱਕਰਿਆ ਨਹੀਂ ਸੀ, ਦੂਏ ਪਾਸੇ ਵਾਲੇ ਕਿਹੜਾ ਬਹੁਤ ਵਿਦਵਾਨ ਪੜ੍ਹਦੇ ਨੇ, ਸੰਤ ਬਿਜਨਸ ਵਾਲੇ ਤਾਂ ਸਾਰੇ ਗਏ ਵੀ ਦੂਏ ਵੀ, ਦੂਏ ਪਾਸੇ ਟੱਕਰੇ ਤਾਂ ਪਤਾ ਲੱਗਦਾ।
ਜੂਝ ਰਣ ਝਾਲ ਫਿਰਨ ਦੇਵਪੁਰ ਪਾਵਹੀ,
ਜੂਝ ਰਣ ਰਣ ਚ ਜੁੜ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ,
ਝਾਲ ਫਿਰਨ
ਮੰਨ ਲੈਂਦੇ ਨੇ, ਜਦੋਂ ਮੰਨ ਲਵੇ ਨਾ ਸੱਚ ਨੂੰ ਸਮਝੋ ਜੂਝ ਗਿਆ, ਝਾਲ ਫਿਰਨ ਦੂਏ ਦਾ ਘਾ ਪਾਇਆ ਹੋਇਆ ਝੱਲ ਗਿਆ ਜਿਹੜਾ,
ਦੇਵਪੁਰ ਪਾਵਹੀ
ਦੇਵਪੁਰ ਪਾਵ, ਦੇਵ ਲੋਕ ਅੰਦਰ ਟੇਕ ਕੇ ਬਹਿ ਜਾਂਦੇ ਨੇ, ਉਦੇਪੁਰ ਮਰਤਾ ਨਹੀਂ ਜਾਂਦੇ, ਦੇਵਪੁਰ ਹੀ ਅੰਦਰ ਹੀ ਹੈ, ਸ਼ਾਂਤ ਹੋ ਕੇ ਬਹਿ ਜਾਂਦੇ ਨੇ ਵੀ ਠੀਕ ਹੈ ਬਈ, ਸੱਚ ਨੂੰ ਮੰਨ ਕੇ ਸ਼ਾਂਤ ਹੋ ਕੇ ਬਹਿ ਜਾਂਦੇ ਨੇ, ਜਿਹਨੇ ਸੱਚ ਨੂੰ ਮੰਨ ਕੇ ਬਹਿ ਗਿਆ ਦੇਵਪੁਰ ਹੀ ਜਿਉਂਦਾ ਹੀ ਚਲਾ ਗਿਆ, ਉਹ ਜੀਵਨ ਮੁਕਤ ਇਸ ਨੂੰ ਕਹਿੰਦੇ ਨੇ, ਦੇਵਪੁਰ ਹੀ ਆ ਗਿਆ ਨਾ
ਦੇਵਪੁਰ ਪਾਵੇ,
ਹਾਂ ਜੀ ਦੇਵਪੁਰ ਹੀ ਹੈ ਜਿਹੜਾ ਸਤ ਸੰਤੋਖੀ ਆਦਮੀ ਹੈ, ਦੇਵਪੁਰੀ ਚ ਹੁੰਦਾ ਉਹ, ਸਰੀਰ ਛੱਡਣ ਦੇ ਬਾਅਦ ਵੀ ਦੇਵਪੁਰੀ ਹੋ ਜਾਣਾ ਉਹਨੇ ਦੋ, ਪਰ ਉੱਥੇ ਜਾ ਕੇ ਦਖਲ ਅੰਦਾਜ਼ੀ ਨਹੀਂ ਹੁੰਦੀ, ਅਸੀਂ ਚੁੱਪ ਕਰਕੇ ਬੈਠਣਾ ਹੀ ਹੁੰਦਾ।
ਜੀਤ ਕੈ ਗੀਤ ਕੁੱਲ ਰੀਤ ਜਿਮ ਗਾਵਹੀ,
ਜੀਤ ਕੈ ਗੀਤ
ਕੁੱਲ ਰੀਤ ਜਿਮ ਗਾਵਹੀ,
ਜਿੱਤ ਗਿਆ ਨਾ ਜਨਮ ਪਦਾਰਥ, ਜਨਮ ਪਦਾਰਥ ਜਿੱਤ ਗਿਆ, ਉਹ ਆਪਣੇ ਜਿਵੇਂ ਉਹਦੇ ਕੁੱਲ ਦੇ ਵਿੱਚ ਜਨਮ ਪਦਾਰਥ ਜਿੱਤੇ ਦੇ ਗੀਤ ਨੇ, ਉਹੋ ਜਿਹੇ ਗੀਤ ਗਾਈ ਜਾਂਦਾ, ਅੱਡ ਅੱਡ ਨੇ ਜਿਹੜੀ ਇਹ ਅਵਸਥਾ ਦੇ ਵਾਸਤੇ, ਹਿੰਦੂਆਂ ਦੇ ਵਿੱਚ ਹੋਰ ਤਰ੍ਹਾਂ ਦੇ ਗੀਤ ਨੇ, ਸਾਡੇ ਹੋਰ ਤਰ੍ਹਾਂ ਦੇ ਨੇ, ਆਪਣੀ ਕੁੱਲ ਦੇ ਮੁਤਾਬਕ ਉਹ ਜੀਤ ਦੇ ਗੀਤ ਗਾਉਂਦੇ, ਕਿਉਂ ਦੇਵਪੁਰੀ ਜੋ ਚਲਿਆ ਗਿਆ, ਜਿਹਨੇ ਜਨਮ ਪਦਾਰਥ ਜਿੱਤ ਲਿਆ ਉਹ ਜਿਵੇਂ ਉਹਦੇ ਧਰਮ ਦੇ ਵਿੱਚ ਜੀਤ ਕਾ ਗੀਤ ਇੱਥੇ ਲਿਖਿਆ ਹੋਇਆ, ਜਿਹੜਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਉਹਦੇ ਵਾਸਤੇ ਜਿਹੜਾ ਉੱਥੇ ਲਿਖਿਆ ਹੋਇਆ ਉਹ ਗੀਤ,
ਉਹ
ਆਪਣੇ ਕੋਲ ਗੀਤ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਉਹ ਉੱਥੇ ਪੜ੍ਹਦਾ ਰਹਿੰਦਾ।
ਨਰਾਜ ਛੰਦ ਸਾਜ ਸਾਜ ਕੇ ਸਭੈ ਸਲਾਜ ਵੀਰ ਧਾਵਹੀ,
ਹਾਂ ਲਾਜ
ਸਾਜ ਸਾਜ ਕੈ ਸਭੈ,
ਸਾਜ ਸਾਜ ਕੇ ਸਭੈ
ਸਲਾਜ ਵੀਰ ਧਾਵਹੀ,
ਸਲਾਜ ਵੀ ਸਲਾਜ ਹੁੰਦਾ ਇੱਜ਼ਤ ਨਾਲ, ਲਾਜ
ਸਹਿਤ,
ਉਹ ਬੇਸ਼ਰਮੀ ਵਾਲੀ ਲੜਾਈ ਖਤਮ ਹੋ ਗਈ, ਮਿਸਤਰੀ ਵਾਲੀ ਲੜਾਈ ਖਤਮ ਹੋ ਗਈ, ਜੋ ਮਰਜ਼ੀ ਕਹਿ ਕੇ ਫਿਰ ਭੱਜੋ, ਉਹ ਹੈ ਬੇਸ਼ਰਮੀ ਦੀ ਲੜਾਈ, ਆ ਕੇ ਗੱਲ ਕਰ ਦੇਣੀ ਹੈ, ਦੇਖਣੀ ਨਹੀਂ ਵੀ ਇਹਦਾ ਜਵਾਬ ਹੈਗਾ, ਜਾਂ ਮੂੰਹ 'ਤੇ ਪੁੱਠੇ ਆਦੀ ਪੈਂਦੀ ਹੈ ਫਿਰ ਭੱਜ ਜਾਂਦੇ ਨੇ, ਬੇਇੱਜ਼ਤੀ ਕਰਾ ਕੇ ਜਾਣੀ, ਇਹੋ ਜਿਹੀ ਲੜਾਈ ਨਹੀਂ ਲੜ ਰਹੇ ਜਿਹਦੇ 'ਚ ਬੇਇੱਜ਼ਤੀ ਹੋਵੇ, ਗੱਲ ਉਹ ਕਹਿੰਦੇ ਨੇ ਜਿਹੜੀ ਉਸਾਰੂ ਹੈ, ਉਸਾਰੂ ਗੱਲ ਚੱਲੀ ਹੈ, ਕੋਈ ਮਹਿਜ਼ ਵਿਰੋਧ ਕਰਨ ਵਾਲੀ ਗੱਲ ਨਹੀਂ ਚੱਲਦੀ। ਸਿਰਫ ਵਿਰੋਧ ਕਰਨ ਵਾਲੀ ਲੜਾਈ ਖਤਮ ਹੋ ਕੇ ਉਸਾਰੂ ਪੱਖ ਦੀ ਹੈ, ਕਿਸੇ ਸਿੱਟੇ 'ਤੇ ਪਹੁੰਚਣ ਦੀ ਗੱਲ ਹੈ। ਇਸ ਕਰਕੇ ਜਿਹੜਾ ਵੀ ਬੋਲਦਾ, ਵਿਚਾਰ ਕਰਕੇ ਲੈ ਕੇ ਆਉਂਦਾ ਹੋਰ ਨਵਾਂ, ਉਹ ਉਸਾਰੂ ਪੁਆਇੰਟ ਲੈ ਕੇ ਆਉਂਦਾ, ਇੱਜ਼ਤ ਨਾਲ ਲੈ ਕੇ ਆਉਂਦਾ, ਇੱਜ਼ਤ ਆਪਣੀ ਵਧਾਉਣ ਵਾਸਤੇ ਲੈ ਕੇ ਆਉਂਦਾ, ਇੱਜ਼ਤ ਘਟਾਉਣ ਵਾਸਤੇ ਨਹੀਂ ਲੈ ਕੇ ਆਉਂਦਾ। ਬਈ ਮੈਂ ਦੂਜੇ ਨੂੰ ਝੂਠਾ ਕਰਨ ਵਾਸਤੇ ਹੀ, ਜਾਂ ਮੇਰੇ ਸਵਾਲ ਦਾ ਜਵਾਬ ਹੀ ਨਹੀਂ, ਹਾਂ ਜੇ ਮੇਰੇ ਕੋਲ ਜਵਾਬ ਨਹੀਂ ਹੈ ਤਾਂ ਮੈਂ ਲੈ ਕੇ ਆਉਂਦਾ ਸ਼ੰਕਾ, ਜੇ ਮੇਰੇ ਕੋਲ ਜਵਾਬ ਹੈ ਫਿਰ ਨਹੀਂ ਮੈਂ ਲੈ ਕੇ ਆਉਂਦਾ। ਇਹ ਦੂਜਿਆਂ ਕੋਲ ਜਵਾਬ ਨਹੀਂ, ਮੈਂ ਸ਼ੰਕਾ ਖੜੀ ਕਰਕੇ ਚਾਹੇ ਫਿਰ ਮੈਂ ਉਹ ਜਵਾਬ ਦਿੰਦਾ, ਜੇ ਆਹ ਗੱਲ ਹੋਵੇ ਫਿਰ ਇਹਦਾ ਕੀ ਜਵਾਬ ਹੈ ਸਾਡੇ ਕੋਲ। ਇਹ ਜੀ ਵੀ ਗੱਲ ਹੈ, ਸਾਰੂ ਪੁਆਇੰਟ ਲੈ ਕੇ ਆਉਂਦੇ, ਸਲਾਜ ਬੀਜ ਵੀਰ,
ਸਲਾਜ ਵੀਰ ਧਾਵੇ,
ਲਾਜ ਸਹਿਤ ਇੱਜ਼ਤ ਨਾਲ ਆਉਂਦਾ।
ਜੂਝ ਜੂਝ ਕੈ ਮਰੈ ਪਰਲੋਕ ਲੋਕ ਪਾਵਹੀ,
ਜਿਹੜੇ ਜੂਝ ਜੂਝ ਕੇ ਮਰਦੇ ਮੰਨਦੇ ਜਾਂਦੇ ਨੇ, ਮਨ ਨੂੰ ਜਿਹਨਾਂ ਦਾ ਮਨ ਮੰਨਦਾ ਜਾਂਦਾ ਉਹ ਪਰਲੋਕ
ਲੋਕ ਪਾਵਹੀ,
ਪਰਲੋਕ ਵਾਲੇ ਲੋਕ ਦੇ ਵਿੱਚ ਨਿਵਾਸ ਕਰੀ ਜਾਂਦੇ ਨੇ। ਮਤਲਬ ਹੈ ਆਪਣੇ ਅੰਦਰ ਹਿਰਦੇ 'ਚ ਨਿਵਾਸ ਕਰੀ ਜਾਂਦਾ, ਅੰਦਰ ਟਿਕੀ ਜਾਂਦੇ, ਉਹਨਾਂ ਦਾ ਮਨ ਟਿਕੀ ਜਾਂਦਾ। ਪਰਲੋਕ ਹੈ, ਇਹ ਤਿੰਨ ਲੋਕਾਂ ਤੋਂ ਪਰੇ ਹੀ ਹੈ ਪਰਲੋਕ, ਬਾਹਰ ਤਿੰਨ ਲੋਕ ਨੇ, ਇੱਕ ਤਾਂ ਲੋਕ ਤ੍ਰਿਕੁਟੀ 'ਚ ਹੈ, ਇੱਕ ਮਾਤਾ ਦੇ ਗਰਭ ਦਾ ਲੋਕ ਹੁੰਦਾ, ਮਾਤਾ ਦੇ ਗਰਭ ਦਾ ਲੋਕ ਹੁੰਦਾ, ਇੱਕ ਲੋਕ ਜਦ ਸਰੀਰ ਛੱਡਦਾ ਉਹ ਹੁੰਦਾ
ਅਲੋਕ,
ਅਲੋਕ ਉਹ ਅਲੋਕ ਨਹੀਂ ਹੈ।
ਧਾਏ ਧਾਏ ਕਹਿ ਹਠੀ,
ਉਹ ਕਹਿੰਦੇ ਉਹਨੂੰ ਦੇਵ ਲੋਕ ਨੇ, ਪਰ ਉਸ ਦੇਵ ਲੋਕ ਦੇ ਵਿੱਚ ਕੁਛ ਅੰਨੇ ਬੋਲੇ ਹੁੰਦੇ ਨੇ, ਕੁਛ ਅੰਨੇ ਬੋਲੇ ਨਹੀਂ ਹੁੰਦੇ। ਇੱਥੇ ਹੁਣ ਅੰਨੇ ਬੋਲੇ ਵੀ ਤਾਂ ਹੁੰਦੇ ਨੇ, ਆਪਣੇ ਜਨਮ ਲੈਂਦੇ ਨਹੀਂ ਅੰਨੇ ਬੋਲੇ, ਜਿਹੜੇ ਕਮੀ ਹੈ ਸਾਡੇ 'ਚ, ਜਿਨ੍ਹਾਂ ਦੇ ਅਜੋ ਅੱਖਾਂ ਨੂੰ
ਸੂਤਕ ਹੈ,
ਸੂਤਕ ਹੈ ਕੰਨਾਂ ਨੂੰ ਸੂਤਕ ਹੈ, ਔਰ ਸੂਤਕ ਦੇ ਵਿੱਚੇ ਜਿਹੜੇ ਛੱਡ ਜਾਂਦੇ ਨੇ ਸਰੀਰ, ਉਹ ਅੰਨੇ ਬੋਲੇ ਹੀ ਰਹਿ ਜਾਂਦੇ ਨੇ। ਮਾਇਆਧਾਰੀ ਜਿਹੜੇ ਮਾਇਆ ਸਰੀਰ ਦੀ ਇੱਛਾ ਲੈ ਕੇ ਮਰਦੇ ਨੇ, ਨਹੀਂ ਸਰੀਰ ਨੂੰ ਛੱਡਣਾ ਚਾਹੁੰਦੇ, ਛੱਡਣਾ ਪੈ ਜਾਂਦਾ, ਉਹ ਮਾਇਆਧਾਰੀ ਕਹਾਉਂਦੇ ਨੇ। ਜਾਂਦੇ ਰਹਿੰਦੇ ਪਰ ਲੋਕ 'ਚ ਆਕਾਸ਼ 'ਚ ਨੇ, ਉਹ ਅੰਨੇ ਬੋਲੇ ਹੁੰਦੇ ਨੇ, ਉਹਨਾਂ ਦਾ ਕਿਸੇ ਨਾਲ ਵੀ ਕੋਈ ਕਨੈਕਸ਼ਨ ਨਹੀਂ ਹੋ ਸਕਦਾ, ਅੰਨੇ ਬੋਲੇ ਦਾ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ ਹੋ ਸਕਦਾ, ਬਾਹਰ ਕਿਵੇਂ ਆਊਗਾ? ਜੋ ਆਪਾਂ ਨੇ ਬੋਲਣਾ ਉਹਨੂੰ ਨਹੀਂ ਸੁਣਨਾ, ਉਹ ਬੋਲ ਸਕਦਾ ਹੀ ਨਹੀਂ,
ਦਿਸਦਾ ਉਹਨੂੰ ਹੈ ਹੀ ਨਹੀਂ,
ਦਿਸਦਾ ਉਹਨੂੰ ਹੈ ਨਹੀਂ। ਜਾਂ ਦੇਖੋ ਨਾ, ਦਿਸਦਾ ਤਾਂ ਹੈ ਨਹੀਂ, ਕਨੈਕਸ਼ਨ ਨਹੀਂ ਹੋਣਾ, ਅੱਖਾਂ ਨਾਲ ਕਨੈਕਸ਼ਨ ਹੋਣਾ ਉਹ ਹੈ ਨਹੀਂ, ਕੰਨਾਂ ਨਾਲ ਕਨੈਕਸ਼ਨ ਹੋਣਾ ਉਹ ਹੈ ਨਹੀਂ, ਬੋਲ ਹੋ ਸਕਦਾ ਨਹੀਂ, ਆਪਣੇ ਅੰਦਰ ਦੀ ਗੱਲ ਦੱਸ ਨਹੀਂ ਸਕਦਾ। ਉਹਦਾ ਕਨੈਕਸ਼ਨ ਸਿਰਫ ਇੰਨਾ ਗਿਆ, ਹੱਥ ਨਾਲ ਢੋ ਕੇ ਗਰਮੀ ਸਰਦੀ ਸਰੀਰ ਨੂੰ, ਇਹੋ ਜਿਹਾ ਕਨੈਕਸ਼ਨ ਹੁੰਦੇ ਨੇ। ਕਨੈਕਸ਼ਨ ਹੈ, ਜੁੜਿਆ ਹੋਇਆ ਹੈ ਉੱਥੇ, ਪਰ ਪੂਰਾ ਨਹੀਂ ਜੁੜਿਆ ਹੋਇਆ। ਕਹਿਣ ਨੂੰ ਜਨਮ ਲਿਆ ਉਹਨੇ ਮਨੁੱਖਾ, ਪਰ ਜਨਮ ਉਹਦਾ ਹੈ ਨਹੀਂ, ਰੰਗ ਰੂਪ ਦਾ ਉਹਨੂੰ ਕੋਈ ਗਿਆਨ ਨਹੀਂ। ਹਾਂ, ਖੱਟੇ ਮਿੱਠੇ ਦਾ ਗਿਆਨ ਹੈ, ਸਰੀਰ ਦੀਆਂ ਲੋੜਾਂ ਵਾਲਾ ਗਿਆਨ ਹੈ ਉਹਨੂੰ, ਖੱਟੇ ਮਿੱਠੇ ਦਾ ਗਿਆਨ ਹੈ।
ਧਾਏ ਧਾਏ ਕਹਿ ਹਠੀ, ਅਕਾਏ ਘਾਏ ਝੇਲ ਹੀ,
ਧਾਏ ਧਾਏ ਕਹਿ ਹਠੀ, ਹਠੀ ਜਿਹੜੇ ਨੇ ਹੱਠ ਨਾਲ ਲੜ ਰਹੇ ਨੇ, ਕਈ ਹਠੀ ਵੀ ਨੇ, ਵੈਸੇ ਹਾਲ ਨਹੀਂ ਮੰਨਣੀ, ਜਿਹੜੇ ਹਠੀ, ਇਹ ਹੱਡੀਆਂ ਦੀ ਗੱਲ ਹੈ।
ਧਾਏ ਧਾਏ ਕਹਿ ਹਠੀ, ਅਕਾਏ ਘਾਏ ਝੇਲ ਹੀ,
ਅਕਾਏ ਘਾਏ ਝੇਲ ਹੀ, ਉਹ ਇਹੋ ਜਿਹੇ ਕਾ ਉਹਨਾਂ ਦੇ ਲੱਗਦੇ ਨੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਜਾਂਦੇ ਨੇ, ਪਹਿਲਾਂ ਨਹੀਂ ਸੀ ਪਤਾ ਵੀ ਇਹਦਾ ਜਵਾਬ ਹੈਗਾ, ਆ ਕੇ ਗੱਲ ਕਰ ਦਿੰਦੇ ਨੇ ਵੀ ਹਾਲ ਨਹੀਂ ਮੰਨਣੀ। ਅਕਾਏ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹਦਾ ਜਵਾਬ ਹੈ, ਉਹ ਜਵਾਬ ਜਾਂ ਪੈਂਦਾ ਉਹ ਕਾਇਆ ਲੱਗ ਜਾ, ਕਾਇਆ ਲੱਗ ਜਾਂਦਾ, ਘਾ ਜਿਹਦਾ ਪਤਾ ਨਹੀਂ ਸੀ ਘਾ ਲੱਗ ਜਾਣਾ, ਉਹ ਕਾਇਆ ਘਾ ਲੱਗ ਜਾਂਦਾ, ਜਿਹਨੂੰ ਮੰਨ ਉਹ ਤਾਂ ਮੰਨਦੇ ਨਹੀਂ ਸੀ ਵੀ ਘਾ ਲੱਗਣਾ, ਲੱਗ ਜਾਂਦਾ ਉਹਦਾ ਜਵਾਬ ਸੀਗਾ। ਉਹ ਸਮਝਦੇ ਸੀ ਇਹ ਗੱਲ ਦਾ ਜਵਾਬ ਨਹੀਂ, ਪਰ ਜਦ ਜਵਾਬ ਮਿਲ ਜਾਂਦਾ ਕਾਹੇ ਕਾ ਲੱਗ ਗਿਆ। ਕਈ ਵਾਰ ਕਹਿੰਦੇ ਨਾਕਾ ਹੀ ਮਾਰਿਆ ਗਿਆ, ਉਹ ਵਿਚਾਰੇ ਨਾਕੇ ਹੀ ਮਾਰੇ ਜਾਂਦੇ।
ਪਛੇਲ ਪਾਮ ਨਾ ਚਲੈ ਅਰੇਲ ਵੀਰ ਠੇਲ ਹੀ,
ਪਛੇਲ ਪਾਮ ਨਾ ਚਲੈ ਅੱਗੇ ਜਿਹੜੇ ਦੂਏ ਵੀਰ ਨੇ ਜਿਹਨਾਂ ਤੇ ਆ ਕੇ ਘਾਉ ਕਰਦਾ, ਉਹ ਜਿਹਨਾਂ ਤੇ ਆ ਕੇ ਹਮਲਾ ਕਰਦਾ,
ਪਛੇਲ ਪਾਮ ਨਾ ਚਲੈ,
ਉਹ ਪਿੱਛੇ ਨਹੀਂ ਹਟਦੇ, ਉਹਨੂੰ ਰੋਕ ਲੈਂਦੇ ਵੀ ਇੱਥੇ ਠਹਿਰ, ਇੱਥੇ ਦਿੰਦੇ ਤੈਨੂੰ ਜਵਾਬ ਗੱਲ।
ਅਰੇਲ ਵੀਰ ਠੇਲ ਹੀ,
ਜਿਹੜਾ ਉਹਨਾਂ ਤੇ ਚੜ ਕੇ ਆਉਂਦਾ ਉਹਨੂੰ ਠੇਲ ਠੱਲ ਪਾ ਦਿੰਦੇ, ਉਹਨੂੰ ਕਹਿ ਰੋਕ ਇੱਥੇ, ਤੈਨੂੰ ਦਿੰਦੇ ਜਵਾਬ ਖੜ ਇੱਥੇ, ਉਹਨੂੰ ਰੋਕ ਕੇ ਜਦ ਜਵਾਬ ਦਿੰਦੇ ਨੇ ਤਾਂ ਉਹਦੇ ਘਾਏ ਘਾ ਲੱਗ ਜਾਂਦੇ।
ਕੋਪ ਓਪ ਦੈ ਸਭੈ ਸਰੋਪ ਸੂਰ ਧਾਏ ਹੈ,
ਪੋਪ
ਓਪ ਦੈ ਸਭੈ,
ਪੋਪ ਓਪ ਓਪ ਹੁੰਦਾ ਹੱਦ ਤੋਂ ਜ਼ਿਆਦਾ, ਬਹੁਤਾ ਜ਼ਿਆਦਾ ਕ੍ਰੋਧ ਕਰਨਾ ਗੁੱਸਾ। ਕੋਪ ਓਪ
ਦੈ ਸਭੈ
ਹੱਦ ਹੁੰਦੀ ਹੈ, ਓਪ ਹੱਦ ਨੂੰ ਕਹਿੰਦੇ ਨੇ। ਚੰਡ ਕੇ ਕੋਪ ਕੀ ਓਪ ਰਹੀ ਨਹਿ, ਚੰਡੀ ਦੇ ਗੁੱਸੇ ਦੀ ਹੱਦ ਹੁਣ ਮੁੱਕ ਗਈ, ਹੱਦੋਂ ਵੱਧ ਕਈ ਵਾਰ ਗੁੱਸਾ ਕਰ ਲੈਂਦੇ ਨੇ, ਹੁਣ ਜਿਹਦੇ ਪੈ ਜਾਂਦਾ ਫਿਰ ਪੁੱਠੇ ਆਉਂਦਾ ਉਹਦੀ ਫਿਰ ਗੁੱਸਾ ਹੋਰ ਵੱਧ ਜਾਂਦਾ।
ਸਰੋਗ ਸੂਰ ਧਾਏ ਹੈ,
ਸਰੋਗ ਸੂਰ ਧਾਏ ਹੈ, ਇਹੋ ਜਿਹੇ ਫਿਰ ਆਉਂ ਮਤਲਬ ਹੋਰ ਆਉਂਦੇ ਨੇ ਜਿਹਨਾਂ ਦੇ ਗੁੱਸੇ ਦੀ ਹੱਦੇ ਮੁੱਕ ਜਾਂਦੀ ਹੈ, ਕਹਿੰਦੇ ਗੁੱਸਾ ਅਕਲ ਦੇ ਉੱਤੇ ਦੀ ਪੈ ਗਿਆ, ਇਹਦੇ ਉਹਨਾਂ ਦੇ ਅਕਲ ਦੇ ਉੱਤੇ ਦੀ ਗੁੱਸਾ ਪੈ ਜਾਂਦਾ।
ਧਾਏ ਧਾਏ
ਇਹੋ ਜਿਹੇ ਵੀ ਹੈਗੇ ਨੇ ਵਿੱਚ ਗਿਆਨ ਚਰਚਾ। ਕਈ ਵਾਰ ਚੰਗਾ ਭਲਾ ਆਦਮੀ ਜਿਹੜਾ ਹੁੰਦਾ ਨਾ ਉਹ ਵੀ ਇਹੋ ਜਿਹੀ ਅਵਸਥਾ ਚਲਾ ਜਾਂਦਾ, ਜੇ ਉਹਦੀ ਗੱਲ ਕੱਟੀ ਜਾਵੇ, ਚੰਗਾ ਭਲਾ ਆਦਮੀ ਵੀ ਇਸ ਅਵਸਥਾ ਚਲਾ ਜਾਂਦਾ ਜੇ ਉਹਦੀ ਗੱਲ ਕੱਟੀ ਜਾਵੇ, ਉਹਨੂੰ ਪਤਾ ਵਾ ਵੀ ਇਹ ਘੱਟ ਨਹੀਂ ਹੋਣੀ ਯਾਰ, ਉਹਦਾ ਇਹੋ ਜਿਹਾ ਜਵਾਬ ਮਿਲੇ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦਾ। ਜਿਹੜਾ ਆਪੇ ਤੋਂ ਬਾਹਰ ਹੋਏ ਹੋਏ ਨੇ ਕਈ ਆਦਮੀ ਹੋ ਜਾਂਦੇ ਨੇ।
ਧਾਏ ਧਾਏ ਜੂਝ ਹੈ ਅਰੂਜ ਜੂਝ ਜਾਏ ਹੈ,
ਤਾਏ ਤਾਏ
ਜੂਝ ਹੈ,
ਜੂਝ ਹੈ, ਹਮਲਾ ਕਰਦੇ ਕਰਦੇ ਹੀ ਮਾਰੇ ਜਾਂਦੇ ਨੇ, ਹਮਲਾ ਕਰਨ ਆਏ
ਜੂਝ ਗਏ,
ਬਸ ਦੂਏ ਪਾਸੇ ਤੇ ਯਾਰ ਆ ਗਏ ਤਾਂ ਆਪ ਗਏ ਤੇ ਹਮਲਾ ਕਰਨ, ਜਾਂ ਉਧਰੋਂ ਪਈ ਤਾਂ ਜੂਝ ਆਪ ਗਏ ਮਾਰੇ ਆਪ ਗਏ, ਜੂਝ ਹੈ
ਅਰੂਜ ਜੂਝ ਜਾਏ,
ਅਰੂਜ ਜੂਝ ਜਾਏ ਹੈ, ਜੂਝ ਦੇ ਕਦ ਨੇ ਜਿਹੜੇ ਅਰੂਜ ਹੋ ਜਾਂਦੇ ਨੇ, ਜਿਹੜੇ ਔਗਣ ਤਿਆਗ ਦਿੰਦੇ ਨੇ,
ਅਰੂਜ ਜੂਝ ਜਾਏ ਹੈ,
ਅਰੂਜ ਹੁੰਦਾ ਔਗਣ ਤਿਆਗ ਦੇਣੇ, ਔਗਣ ਤਿਆਗ ਕੇ ਅਹੰਕਾਰ ਨੂੰ ਛੱਡ ਕੇ ਜੂਝਦੇ ਨੇ। ਹੁਣ ਇਹ ਜੂਝਣਾ ਕੋਈ ਸੰਸਾਰ ਸਰੀਰਕ ਮਰਨਾ ਨਹੀਂ ਹੈ, ਉਹਨਾਂ ਨੇ ਆਪਣੀ ਅਕਲ ਦਾ ਅਹੰਕਾਰ ਹੀ ਛੱਡਦਾ, ਕੋਈ ਸਾਨੂੰ ਜਿਹੜਾ ਭਰਮ ਸੀ ਸਾਡੇ ਗਿਆਨ ਦਾ ਉਹ ਭਰਮੇ ਸੀਗਾ, ਸਾਨੂੰ ਗਿਆਨ ਦਾ ਸਾਨੂੰ ਤਾਂ ਗਿਆਨ ਹੈ ਹੀ ਨਹੀਂ, ਬਸ ਜੂਝ ਗਏ।
ਸਵਸਤਰ ਸਸਤਰ ਮੇਲ ਕੈ ਪ੍ਰਹਾਰ ਆਣ ਡਾ ਰਹੀ,
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨੂੰ ਕੋਲ ਬਹੁਤ ਗਿਆਨ ਸੀ, ਉਹ ਜਦੋਂ ਇਹਨਾਂ ਨਾਲ ਆਉਂਦਾ ਸੀ ਇੱਕ ਸੰਤ ਤੁਰਿਆ, ਉਹ ਸੀਗਾ ਆਪਣੇ ਉੱਥੋਂ ਹਰਿਦੁਆਰ ਤੋਂ, ਉਹ ਬ੍ਰਹਮਚਾਰੀ ਸੀ ਕੋਈ, ਉਹ ਤੁਰੇ ਆਉਂਦੇ ਗੱਲਾਂ ਕਰਦੇ ਆਉਂਦੇ ਗਿਆਨ ਦੀਆਂ ਗੱਲਾਂ ਕਰਦੇ ਨੇ ਬਹੁਤ, ਉਹਨੂੰ ਦੱਬੀ ਤੁਰੇ ਆਉਂਦੇ ਨੇ ਗਿਆਨ ਵੱਲ ਗਿਆਨ 'ਚ, ਉਹਨੂੰ ਸਾਧੂ ਭੇਖ ਸੀ, ਇਹ ਕ੍ਰਿਸ਼ਤੀ ਭੇਖ ਦੇ ਵਿੱਚ ਸੀ, ਕ੍ਰਿਸ਼ਤੀ ਸੀ ਇਹ ਤਾਂ, ਸਾਧੂ ਵਾਲਾ ਭੇਖ ਥੋੜ੍ਹੀ ਸੀ ਇਹਨਾਂ ਦਾ, ਗੁੱਸਾ ਕਰ ਗਿਆ ਇਸ ਗੱਲ ਦਾ ਵੀ ਮੈਂ ਸਾਧੂ ਹਾਂ, ਉਮਰ ਦਾ ਥੋੜ੍ਹਾ ਸੀ ਇਹਨਾਂ ਨੂੰ ਚਾਹੇ ਉਮਰ ਦਾ, ਪਰ ਉਮਰ ਦਾ ਘੱਟ ਨਹੀਂ ਹੁੰਦਾ, ਸਾਧੂ ਨੂੰ ਆਪਣੇ ਬਾਣੇ ਦਾ ਭੇਖ ਹੋ ਜਾਂਦਾ, ਬਾਣੇ ਦਾ ਭਰਮ ਹੋ ਜਾਂਦਾ ਵੀ ਮੈਂ ਤਾਂ ਸਾਧੂਆਂ 'ਚ ਰਹਿਣਾ, ਇਹ ਕ੍ਰਿਸ਼ਤੀ ਹੈ ਕਦੇ, ਇਹਨੂੰ ਕੀ ਪਤਾ, ਇਹਨੂੰ ਕੀ ਪਤਾ ਗਿਆਨ ਕੀ ਹੁੰਦਾ, ਅਸੀਂ ਤਾਂ ਰੋਜ਼ ਹਰ ਵਾਰ ਸੁਣਦੇ ਰਹਿੰਦੇ ਹਾਂ ਕਦਾ ਵਾਰਤਾ, ਸਾ ਉੱਥੇ ਦੇ ਦਿੰਦੇ ਤਾਂ ਚੱਲਦਾ ਹੀ ਇਹੀ ਹੁੰਦਾ। ਇਹਨਾਂ ਨੂੰ ਫਿਰ ਉਹ ਕਹਿੰਦੇ ਵੀ ਤੁਹਾਡਾ ਗੁਰੂ ਕੌਣ ਹੈ, ਸ਼ੱਕ ਪੈ ਗਈ ਵੀ ਇੰਨਾ ਗਿਆਨ ਤਾਂ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਕਹਿੰਦੇ ਗੁਰੂ ਦਾ ਸੀ ਅਜੇ ਕੋਈ ਬਣਾਇਆ ਨਹੀਂ, ਬਸ ਉਹਨੂੰ ਇੰਨੀ ਗੱਲ ਚਾਹੀਦੀ ਸੀ, ਵਿਗੜ ਗਿਆ ਉਹਦੇ ਕੋਲ ਬਹਾਨਾ ਚਾਹੀਦਾ ਸੀ। ਕਹਿੰਦਾ ਉਹ ਮੈਂ ਤਾਂ ਨਗੋਰੇ ਦਾ ਦਰਸ਼ਨ ਕਰ ਲਿਆ, ਮੈਨੂੰ ਤਾਂ ਬਹੁਤ ਪਾਪ ਚੜ ਗਿਆ, ਉਹ ਖਹਿੜਾ ਛਡਾ ਲਿਆ ਕਹਿ ਕੇ ਅੰਦਰੋਂ ਦੁਖੀ ਸੀ ਵੀ ਗਿਆਨ ਇਹਨਾਂ ਕੋਲ ਜ਼ਿਆਦਾ ਕਿਉਂ ਹੈ, ਮੈਨੂੰ ਜਿੱਤੀ ਮੈਨੂੰ ਬੋਲਣ ਨਹੀਂ ਦਿੰਦਾ, ਅੰਦਰੋਂ ਤਾਂ ਹੋਰ ਤਕਲੀਫ ਸੀ, ਬਹਾਨਾ ਬਣਾ ਲਿਆ ਨਗੋਰੇ ਦਾ। ਇਹ ਨਹੀਂ ਮੰਨਿਆ ਮੇਰਾ ਭਰਮ ਗਿਆਨ ਸੀ। ਚਲੋ ਉਹ ਤਾਂ ਲੱਗਦਾ ਨਹੀਂ ਜੀ ਗੁਰੂ ਨੂੰ ਹੋ ਗਿਆ ਜੀ, ਮੈਨੂੰ ਗੁਰੂ ਚਾਹੀਦਾ, ਇਹ ਹੋ ਗਿਆ ਵੋ ਹੋ ਗਿਆ, ਇਹ ਗੱਲਾਂ ਤਾਂ ਫਜ਼ੂਲ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ। ਪਰ ਜਦ ਗੁਰੂ ਅਮਰਦਾਸ ਨੂੰ ਪਤਾ ਲੱਗਿਆ, ਪੰਕਤੀ ਸੁਣੀ, ਇਹਨਾਂ ਨੇ ਤਾਂ ਗੁੱਸਾ ਕੀਤਾ ਨਹੀਂ, ਗਾਂ ਦਾ ਗਿਆਨ ਮਿਲਿਆ ਫਟ ਲੈ ਲਿਆ, ਉਹਨੇ ਕਿਉਂ ਨਹੀਂ ਲਿਆ ਬ੍ਰਹਮਚਾਰੀ ਨੇ, ਇਹਨਾਂ ਕੋਲ ਜੇ ਜ਼ਿਆਦਾ ਗਿਆਨ ਸੀ ਐਕਸੈਪਟ ਕਿਉਂ ਨਹੀਂ ਕੀਤਾ, ਉਹ ਵਿਗੜਿਆ ਹੋਇਆ ਸੀ, ਹੰਕਾਰੀ ਸੀ, ਇਹਨਾਂ ਨੂੰ ਹੰਕਾਰ ਹੈ ਨਹੀਂ ਸੀ, ਗਿਆਨ ਜ਼ਰੂਰ ਸੀ ਪਰ ਹੰਕਾਰ ਹੈ ਨਹੀਂ ਸੀ, ਉਹਦੇ 'ਤੇ ਅਸਰ ਨਹੀਂ ਹੋਇਆ ਇਹਨਾਂ ਦੇ ਗਿਆਨ ਦਾ, ਹੱਥ ਕਮਨ ਗਿਆ ਇਹਨਾਂ 'ਤੇ, ਗੁਰਬਨ ਗਿਆਨ ਨਾ ਹੋਏ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਦਾ, ਇੱਕਦਮ ਅਸਰ ਹੋ ਗਿਆ, ਇਹਦਾ ਮਤਲਬ ਇਹਨਾਂ ਨੂੰ ਗਿਆਨ ਨੇ ਰਿਐਕਸ਼ਨ ਨਹੀਂ ਸੀ ਕੀਤੀ, ਜੇ ਗਿਆਨ ਰਿਐਕਸ਼ਨ ਕਰ ਜਾਵੇ ਵਿਗੜ ਜਾਂਦਾ ਸਭ ਕੁਛ, ਜੇ ਗਿਆਨ ਰਿਐਕਸ਼ਨ ਨਾ ਕਰੇ ਤਾਂ ਹੀ ਫਲ ਲੱਗਦਾ ਇਹਨੂੰ, ਨਹੀਂ ਫਲ ਨਹੀਂ ਲੱਗਦਾ ਹੁੰਦਾ, ਗਿਆਨ ਦਾ ਫਲ ਨਹੀਂ ਲੱਗਦਾ, ਗਿਆਨ ਦਾ ਪੇੜ ਸੰਤੋਖ ਰੁੱਖ ਹੈ, ਸੰਤੋਖੀ ਸੀਗੇ, ਸੰਤੋਖ ਤੱਕ ਦਾ ਗਿਆਨ ਹੀ ਹੁੰਦਾ, ਪਹਿਲਾਂ ਜ਼ਿਆਦਾ ਨਹੀਂ ਹੁੰਦਾ, ਇੱਦੋਂ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਗਿਆਨ ਦਾ ਫਲ ਜਿਹੜਾ ਲੱਗਦਾ ਉਹ ਹੋਰ ਹੁੰਦਾ, ਜਿਹੜਾ ਸੰਤੋਖ ਦਾ ਰੁੱਖ ਹੁੰਦਾ ਉਹ ਗੱਲ ਹੋਰ ਹੁੰਦੀ ਹੈ। ਸੰਤੋਖ ਮਿਲਦਾ ਸਾਨੂੰ ਮਾਰਕੀਟ 'ਚੋਂ ਗਿਆਨ ਨਾਲ, ਜਿਹੜਾ ਅਸੀਂ ਕੰਨਾਂ ਨਾਲ ਸੁਣਦੇ ਹਾਂ, ਕੰਨਾਂ ਨਾਲ ਸੁਣਨ ਵਾਲੇ ਗਿਆਨ ਵਾਲੇ ਸੰਤੋਖ ਹੁੰਦਾ, ਔਰ ਸੰਤੋਖ ਹੋਰ ਅੰਦਰੋਂ ਨਹੀਂ ਆਉਂਦਾ ਹੁੰਦਾ, ਅੰਦਰੋਂ ਜਿਹੜਾ ਗਿਆਨ ਆਉਂਦਾ ਫਲ ਹੈ ਅੰਦਰੋਂ, ਉਹ ਫਿਰ ਗਾਹਾਂ ਵਾਲਾ ਹੈ, ਜਦ ਅੰਦਰੋਂ ਪੈਦਾ ਹੁੰਦਾ ਹੈ ਗਿਆਨ ਉਹ ਤਾਂ ਰੁੱਖ ਬਣਦਾ, ਉਹ ਸੰਤੋਖ ਵਾਲਾ ਜੰਮਦਾ ਇੱਕ ਹੋ ਕੇ ਉੱਗਦਾ, ਤਾਂ ਫਿਰ ਗਾਹਾਂ ਵਾਲਾ ਗਿਆਨ ਆਉਂਦਾ, ਉਹ ਗਿਆਨ ਫਿਰ ਨਵਾਂ ਹੁੰਦਾ, ਉਹ ਗਿਆਨ ਉਸ ਵੇਲੇ ਨਹੀਂ ਕਿਤਾਬਾਂ 'ਚ ਹੁੰਦਾ, ਉਸ ਵੇਲੇ ਕਿਤਾਬਾਂ 'ਚ ਹੁੰਦਾ, ਗ੍ਰੰਥਾਂ 'ਚ ਹੁੰਦਾ ਗਿਆਨ ਜ਼ਰੂਰ, ਪਰ ਉਹਦੇ ਅਰਥ ਨਹੀਂ ਹੁੰਦੇ, ਉਹਦੇ ਅਰਥ ਕਰਨ ਵਾਲਾ ਗਿਆਨ ਆਉਂਦਾ, ਬਸ ਉਹੀ ਗਿਆਨ ਆਉਂਦਾ ਜਿਹੜਾ ਹੈਗਾ,
ਵਿਆਖਿਆ ਹੀ ਉਹਦੀ ਨਵੀਂ ਆਉਂਦੀ ਗ੍ਰੰਥਾਂ
ਵਾਲੇ, ਉਹੀ ਗਿਆਨ ਹੁੰਦਾ ਜਿਹੜਾ ਆਉਂਦਾ, ਉਹ ਦੱਸਦਾ ਵੀ ਆਹੀ ਹੈ, ਵੀ ਆਹੀ ਹੈ, ਸਮਝ ਲੈਣਾ ਉਹ ਵਿੱਦਿਆ ਨੂੰ, ਸਮਝ ਲੈਣਾ ਵਿੱਦਿਆ ਦੇ ਅਰਥ ਆ ਜਾਣੇ, ਵੀ ਇਹ ਅੰਦਾਜ਼ਾ ਲੱਗ ਜਾਣਾ, ਉਹਦਾ ਅੰਦਾਜ਼ਾ ਜਿਹੜਾ ਹੈਗਾ ਜ਼ਿਆਦਾ ਹੋ ਜਾਂਦਾ, ਜਜਮੈਂਟ ਜ਼ਿਆਦਾ ਹੋ ਜਾਂਦੀ, ਜਜਮੈਂਟ ਹੀ ਹੈ।
ਸੋ ਅਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਣ ਡਾ ਰਹੀ,
ਸੋ ਅਸਤਰ ਸ਼ਸਤਰ ਮੇਲ ਕੈ, ਅਸਤਰ ਔਰ ਸ਼ਸਤਰ ਦੋਹਾਂ ਨੂੰ ਮਿਲਾ ਕੇ, ਜਿਵੇਂ ਅਸਤਰ ਅਸੀਂ ਕਹਿ ਸਕਦੇ ਹਾਂ ਤੀਰ ਨੂੰ, ਕਮਾਨ ਸ਼ਸਤਰ ਹੈ, ਦੋਹਾਂ ਨੂੰ ਮੇਲ ਕੇ ਅਸਤਰ ਔਰ ਸ਼ਸਤਰ
ਪ੍ਰਹਾਰ ਆਣ ਡਾ ਰਹੀ,
ਸ਼ਸਤਰ ਜਿਹੜੇ ਹੈਗੇ ਨੇ ਉਹ ਜਿਹੜੇ ਦੁਨਿਆਵੀ ਗਿਆਨ ਹੈ, ਸ਼ਸਤਰ ਹੈ, ਧਨ ਕੇ ਚੜਾਇਓ ਸਤਿਕਾਰ ਧਨ ਭਗ ਗਿਆ ਜਾਂ ਸੰਧਾ ਬਾਣ, ਜਿਹੜਾ ਤੁਰਕੀ ਬਾਣੀ ਹੈ ਇਹ ਸ਼ਸਤਰ ਹੈ, ਆਕਾਸ਼ ਚ ਆਉਂਦੀ
ਅਸਤਰ ਹੈ
ਜਿਹੜੀ, ਹਾਂ ਇਹ ਅਸਤਰ ਹੈ ਜਿਹੜੀ ਤੁਰਕੀ ਬਾਣੀ ਅਸਤਰ ਹੈ, ਜਿਹੜਾ ਸੰਸਾਰੀ ਜਿਹੜਾ ਅਸੀਂ ਸੰਤੋਖ ਤੱਕ ਦਾ ਗਿਆਨ ਲਿਆ ਸ਼ਸਤਰ ਹੈ, ਇਹ ਨੇਜਾ ਕੱਢਿਓ, ਇਹਦੇ ਨਾਲ ਮਨ ਕਾਬੂ ਕਰਨਾ, ਜਿਹੜਾ ਕ੍ਰੋਧ ਕਾਬੂ ਕਰਨਾ, ਲੋਭ ਕਾਬੂ ਕਰਨਾ, ਇਹ ਦੂਏ ਹਥਿਆਰ ਨੇ, ਉਹ ਫਿਰ ਤੀਰ ਨੇ ਜਿਹੜੇ ਤਰਕ ਦੇ, ਉਹ ਦੂਜੇ ਹੋਰ ਮਤਲਬ ਉੱਚੀ ਗੱਲ ਹੈ, ਉਹ ਦੂਜੀਆਂ ਮੱਤਾਂ ਨੂੰ ਮਾਰੀ ਦੱਸਦੇ ਨੇ, ਜਿਹੜੇ ਜਿਹੜੇ ਪਰਲੋਕ 'ਚ ਬੈਠੇ ਨੇ ਨਾ, ਹੁਣ ਜਦ ਕਿਹਾ ਇੱਕ ਸ਼ਿਵ ਗਏ ਇੱਕ ਭਏ ਇੱਕ ਫਿਰ, ਅਤੇ ਕਿਸੇ ਭਏ ਇੱਕ ਗਏ ਇੱਕ ਫਿਰ ਭਏ, ਇਹ ਅਸਤਰ ਸੀ, ਸ਼ਸਤਰ ਨਹੀਂ ਹੈ, ਸ਼ਿਵ ਉੱਥੇ ਕਿੱਥੇ, ਸ਼ਿਵ ਤਾਂ ਹੈ ਨਹੀਂ ਉੱਥੇ ਕਿਤੇ, ਕ੍ਰਿਸ਼ਨ ਸੇ ਕੀਟ ਇਹ ਅਸਤਰ ਨਹੀਂ ਹੈ ਸਾਰੇ, ਸ਼ਸਤਰ ਨਹੀਂ ਹੋਇਆ, ਸ਼ੈਤਾਨ ਸਾਹਮਣੇ ਖੜੇ ਦੇ ਮਾਰੀਦਾ ਅਸਤਰ ਉਹਦੇ ਉਹ ਤੱਕ ਅਸਤਰ ਤਾਂ ਹੁਣ ਇੱਥੋਂ ਚਲਾ ਦੇਣਾ ਸੂਰਜ 'ਤੇ ਜਾ ਕੇ ਲੱਗਣਾ ਉਹਨੇ ਪਰ ਲੋਕ ਵਾਲਿਆਂ ਦੇ ਲੱਗਣ ਵਾਲੇ ਅਸਤਰ ਹੁੰਦੇ ਨੇ ਹਿਰਦੇ 'ਚ ਲੱਗਣ ਵਾਲੇ ਦੇ ਅਸਤਰ ਅਸਤਰ ਨਿਰਾਕਾਰੀ 'ਤੇ ਚੱਲਦਾ
ਨੇੜੇ ਆ ਕੇ ਚਲੇ ਗਏ ਗੁਰੂ ਬਣਦੇ ਹਾਂ
ਨਿਰਾਕਾਰੀ 'ਤੇ ਚੱਲਦਾ ਅਸਤਰ ਬਣ ਕੇ ਨਿਰਾਕਾਰ 'ਤੇ ਚੱਲਦਾ ਘੜੀਆ ਸੁਰਤ ਮਤ ਮਨ ਬੁੱਧ ਇਹ ਅਸਤਰ ਚੱਲਦਾ ਸ਼ਾਸਤਰ ਤਾਂ ਔਗਣਾਂ 'ਤੇ ਚੱਲਦਾ ਸ਼ਾਸਤਰ ਪਖੰਡਵਾਦ 'ਤੇ ਚੱਲਦਾ ਸ਼ਸਤਰ ਹੈ ਜਿਹੜੀਆਂ ਮਿੱਥਿਆ ਨੇ ਸਰੀਰ ਤੱਕ ਦੀਆਂ ਸੰਬੰਧ ਮਾਇਆ ਤੱਕ ਦੇ ਜਿਹੜੇ ਨੇ ਉਹਨਾਂ 'ਤੇ ਚੱਲਦੇ ਨੇ ਅਸਤਰ ਆਤਮਾ ਦੇ ਉੱਤੇ ਚੱਲਦੇ ਨੇ ਘੜਨ ਵਾਲੀ ਚੀਜ਼ 'ਤੇ ਚੱਲਦੇ
ਨਾ ਭਾਜ ਗਾਜ ਹੈ ਹਠੀ ਨਿਸ਼ੰਕ ਘਾਏ ਮਾਰਹੀ
ਨਾ ਭਾਜ ਭਜਦੇ ਨਹੀਂ ਹੈ ਗਾਜ ਹੈ ਹਠੀ ਗੱਜਦੇ ਨੇ ਸਗੋਂ ਭਜਦੇ ਨਹੀਂ ਗੱਜਦੇ ਨੇ
ਨਿਸ਼ੰਕ ਘਾਏ ਮਾਰਹੀ
ਨਿਸ਼ੰਕ ਘਾਏ ਮਾਰ ਹੈ ਸ਼ੰਕਾ ਰਹਿਤ ਹੋ ਕੇ ਜਿਹੜੀ ਗੱਲ 'ਤੇ ਉਹਨਾਂ ਨੂੰ ਸ਼ੰਕਾ ਨਹੀਂ ਹੈ ਠੀਕ ਗੱਲ ਕਰਦੇ ਨੇ ਜੀ ਤਾਂ ਉਹਨਾਂ ਨੂੰ ਸ਼ੰਕਾ ਵੀ ਇਹੀ ਝੂਠੀ ਹੋ ਝੂਠੀ ਗੱਲ ਨਹੀਂ ਕਰਦੇ ਕਮਜ਼ੋਰ ਗੱਲ ਨਹੀਂ ਕਰਦੇ ਜਿਹੜੀ ਗੱਲ 'ਚ ਉਹਨਾਂ ਨੂੰ ਪਤਾ ਕਮਜ਼ੋਰੀ ਹੈ ਉਹ ਗੱਲੇ ਨਹੀਂ ਕਰਦੇ ਸ਼ੰਕਾ ਰਹਿਤ ਹੋ ਕੇ ਗੱਲ ਕਰਦੇ ਜਿਹੜੀ ਗੱਲ 'ਤੇ ਉਹਨਾਂ ਨੂੰ ਸ਼ੰਕਾ ਉਹ ਗੱਲ ਨਹੀਂ ਕਰਦੇ
ਮਿਰਦੰਗ ਢੋਲ ਬਾਂਸੁਰੀ ਸੁਨਾਏ ਝਾਂਜ ਬਾਜ ਹੈ
ਮਿਰਦੰਗ
ਮਿਰਦੰਗ ਢੋਲ ਬਾਂਸੁਰੀ
ਢੋਲ ਬਾਂਸੁਰੀ
ਸੁਨਾਏ ਝਾਂਜ ਬਾਜ
ਸੁਨਾਏ ਝਾਂਜ ਬਾਜ ਇਹ ਤਰੀਕੇ ਦੇ ਉਤਸਾਹ ਤਾਂ ਵੱਜਦੇ ਨੇ ਕਿ ਕਈ ਵਾਰ ਉਹ ਗਾ ਕੇ ਗੱਲ ਕਰਦੇ ਨੇ ਕੀਰਤਨ 'ਚ ਗੱਲ ਕਰਦੇ ਨੇ ਜਿਵੇਂ ਸਾਡੇ ਕੋਲ ਸ਼ਬਦ ਨੇ ਉਹ ਕੀਰਤਨ ਵਾਲੇ ਗੱਲ ਸੁਣਾ ਜਾਂਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬੰਦੇ
ਵਿੱਚ ਮਨ ਕਾਵ ਰੂਪ ਵਿੱਚ ਵੀ ਗੱਲ ਕਰਨ ਵਾਲੇ
ਕਾਵ ਰੂਪ 'ਚ ਵੀ ਗੱਲ ਕਰਨ ਵਾਲੇ ਹੁੰਦੇ
ਮਿਰਦੰਗ ਢੋਲ ਬਾਂਸੁਰੀ
ਹਾਂ
ਸੁਨਾਏ ਝਾਂਜ
ਉਹਦਾ ਫਿਰ ਅਸਰ ਪੈਂਦਾ ਨਾ
ਅਸਰ
ਉਹਦਾ ਆਪਣਾ ਅਸਰ ਪੈਂਦਾ
ਸਪਾਪ ਰੂਪ ਕੈ ਬਲੀ ਸਕੋਪ ਆਨ ਗਾਜ ਹੈ
ਸਤਾਬ
ਸਪਾਪ
ਸੁਪਾਪ ਸੁਪਾਂਬ ਪੈਰ
ਸਪਾਂਬ ਸਪਾਮ
ਰੋਕ ਲੈ ਪੈਰ ਨਹੀਂ ਪਾਮ ਨਹੀਂ ਰੋਕ ਕੇ ਸੁਪਾਮ ਚਿੱਤਰ ਮਨ ਨੂੰ ਰੋਕ ਕੇ ਦੋਵਾਂ
ਰੂਪ ਕੈ
ਰੋਕ
ਰੋਕ ਕੇ ਰੂਪ ਕੈ
ਦੋਹਾਂ ਨੂੰ ਇਕੱਠੇ ਕਰਕੇ
ਕਹਿ ਬਲੀ ਸਕੋਪ ਆਣ ਗਾਜ ਹੈ
ਸਕੋਪ ਆਣ ਗਾਜ ਹੈ ਫਿਰ ਕੋਪ ਕਰਕੇ ਗੱਜਦੇ ਨੇ
ਪੈਰ ਗੱਡ ਕੇ ਲੜਦੇ
ਕੋਪ ਵੀ ਆ ਦੂਆ ਗੁੱਸਾ ਨਹੀਂ ਹੈ ਸਕੋਪ ਹੈ
ਸਕੋਪ
ਜਿਹੜਾ ਸਕੋਪ ਹੁੰਦਾ ਉਹ ਗਣਾਂ ਦੇ ਖਿਲਾਫ਼ ਹੁੰਦਾ ਆਦਮੀਆਂ ਸਾਹਮਣੇ ਲੜਦੇ ਖਿਲਾਫ ਨਹੀਂ ਹੈ ਔਗਣ ਚਾਹੇ ਕਿਸੇ 'ਚ ਵੀ ਨੇ
ਸਕੋਪ ਆਣ ਗਾਜ ਹੈ
ਉਹ ਕਹਿੰਦਾ ਬੁਰੇ 'ਤੇ ਨਾ ਗੁੱਸਾ ਕਰੋ ਬੁਰਾਈ 'ਤੇ ਗੁੱਸਾ ਕਰੋ ਬੁਰੇ 'ਤੇ ਗੁੱਸੇ ਦੀ ਲੋੜ ਬੁਰਾਈ 'ਤੇ ਗੁੱਸੇ ਦੀ ਲੋੜ ਹੈ ਉਹ ਕਹਿੰਦਾ ਵੀ ਤੈਨੂੰ ਨਹੀਂ ਔਖੇ ਹੁੰਦੇ ਤੇਰੀ ਬੁਰਾਈ ਨੂੰ ਔਖੇ ਹੁੰਦੇ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਆ ਜਿਹੜੀ ਤੇਰੇ 'ਚ ਔਗਣ ਹੈ ਇਹਦੇ ਨਾਲ ਦੁਸ਼ਮਣੀ ਹੈ ਤੁਹਾਡੀ ਲੱਗਾ ਲੱਗ ਘੁੰਮ ਗਈ
ਕਿ ਬੂਝ ਬੂਝ ਕਹਿ
ਇੱਥੇ ਗੱਲ ਘੁੰਮ ਗਈ ਤੈਨੂੰ ਨਹੀਂ ਕਹਿੰਦੇ ਆ ਤੇਰੀ ਜਿਹੜੀ ਗਲਤੀ ਹੈ ਤੇਰੀ ਇਹਨੂੰ ਕਹਿੰਦੇ ਜੇ ਗਲਤੀ ਛੱਡ ਮੈਂ ਫਿਰ ਤਾਂ ਗੱਲ ਹੀ ਕੋਈ ਨਹੀਂ
ਕਿ ਬੂਝ ਬੂਝ ਕਹਿ ਹਠੀ ਅਰੂਜ ਆਣ ਜੂਝ ਹੈ
ਤੇ ਬੂਝ ਬੂਝ ਕੇ ਹਠੀ ਜਿਹੜੇ ਸਮਝ ਲੈਂਦੇ ਨੇ ਗੱਲ ਨੂੰ ਬੁੱਝ ਲੈਂਦੇ ਨੇ ਨਾ ਬੁੱਝਣ ਵਾਲੀਆਂ ਗੱਲਾਂ ਨੇ ਬਹੁਤ ਸਾਰੀਆਂ ਸਮਝਣ ਵਾਲੀਆਂ ਗੱਲਾਂ ਨਹੀਂ ਹੈ
ਕਿ ਬੂਝ ਬੂਝ ਕਹਿ ਹਠੀ
ਹਾਂ ਜਿਹੜੇ ਹਠੀ ਨੇ ਨਾ ਉਹ ਜਿਹੜੇ ਪਹਿਲੇ ਹਠੀ ਸੀ ਹਠੀ ਹੈ ਜਿਹੜਾ ਬੁੱਝਾਂਦਾ ਹੱਡੀਆਂ ਚੋਂ ਸਮਝ ਲੈਂਦਾ ਗੱਲ ਨੂੰ
ਅਰੂਜ ਆਣ ਜੂਝ ਹੈ
ਵੀ ਅਰੂਜ ਆਣ ਜੂਝ ਉਹ ਹੱਟ ਛੱਡ ਦਿੰਦੇ ਨੇ ਹੱਟ ਛੱਡ ਦਿੰਦੇ ਨੇ ਹੱਟ ਛੱਡ ਦਿੰਦੇ ਨੇ ਆਪਣਾ
ਜੂਝ ਹੈ
ਹੱਟ ਇਹ ਹੰਕਾਰ ਬਣ ਜਾਂਦਾ ਉਹਨਾਂ ਦਾ ਹੰਕਾਰ ਹੱਟ ਰੂਪ ਧਾਰਨ ਕਰ ਲੈਂਦਾ ਹੱਟ ਛੱਡਿਆ ਗਿਆ ਹੰਕਾਰ ਛੱਡਿਆ ਗਿਆ ਹੱਟ ਦਾ ਛੱਡਣਾ ਹੰਕਾਰ ਦਾ ਛੱਡਣਾ ਇੱਕੋ ਹੀ ਗੱਲ ਹੈ ਹੱਟ ਹੰਕਾਰ ਹੱਟ ਦੇ ਰੂਪ 'ਚ ਖੜਾ ਹੋ ਜਾਂਦਾ ਮੈਂ ਨਾ ਮਾਨੂੰ ਜਿਹੜਾ ਮੈਂ ਨਾ ਮਾਨੂੰ ਹੈ ਨਾ ਇਹ ਬਹੁਤ ਖਤਰਨਾਕ ਸੇਜ ਹੈ ਜਿਹੜਾ ਗੁਰਬਚਨ ਸਿੰਘ ਪਟਰਾਣਾ ਸੀ ਮੈਂ ਨਾ ਮਾਨੂੰ 'ਤੇ ਆ ਜਾਂਦਾ ਸੀ ਫੱਟ ਹਾਰ ਜਾਂਦਾ ਸੀ ਮਾੜੀ ਜਿਹੀ ਗਲਤੀ ਕੁਛ ਵੀ ਨਹੀਂ ਸੀ ਗਿਆਨ ਉਹਦੇ ਕੋਲ ਆਹੀ ਗਿਆਨ ਸੀ ਜਿਹੜਾ ਹੁਣ ਟੀਕੇ 'ਚ ਕੀ ਇਹਦੇ 'ਚ ਇਹੀ ਟੀਕੇ 'ਤੇ ਅੜਿਆ ਹੋਇਆ ਸੀ ਜਿਹੜਾ ਇਹ ਪੜ੍ਹਦੇ ਨੇ ਕੀ ਉਹਦੇ 'ਚ ਉਹ ਤਾਂ ਕੋਈ ਤਰਕ ਕਰ ਦੇਵੇ ਉਹ ਸਭ ਖੰਡਾ ਕੇ ਰੱਖ ਦਿੰਦੇ ਤੇ ਉਹਨੂੰ ਨਿਕਸੇ ਨੂੰ ਜਾ ਕੇ ਮੈਂ ਨਾ ਮਾਨੂੰ 'ਤੇ ਆ ਜਾਂਦਾ ਵੀ ਤੂੰ ਜੋ ਮਰਜ਼ੀ ਕਹੋ ਮੈਂ ਤਾਂ ਇਹੀ ਮੰਨੂੰਗਾ ਮੈਂ ਤਾਂ ਮੰਨਦਾ ਹੀ ਰਿਜ਼ਲਟ ਕੀ ਨਿਕਲਿਆ ਅੱਜ ਸਾਰੇ ਸਾਰੇ ਡੋਬਦੇ ਜਿੰਨੇ ਉਹਨੂੰ ਮੰਨਦੇ ਨੇ ਕਿਸੇ ਦੇ ਪਹਿਲੇ ਕੱਖ ਵੀ ਨਹੀਂ ਹੈ ਕੋਈ ਗਿਆਨ ਨਹੀਂ ਹੈਗਾ ਇਹਨਾਂ ਦੇ ਪੱਲੇ ਕਿਸੇ ਦੇ ਆਲੇ ਦੁਆਲੇ ਕਿਹਨੇ ਕਹਿ ਰਹੇ ਨੇ ਸਾਰੇ ਸਾਧਾਂ ਨੇ ਪਿੰਡਾਂ ਦੇ ਆਲੇ ਦੁਆਲੇ ਕੌਣ ਨੇ ਸੰਤ ਨੇ ਹੋਰ ਸਿੰਘ ਕੋਈ ਨਹੀਂ ਹੁੰਦੇ ਆਲੇ ਦੁਆਲੇ ਦੇ ਪਿੰਡਾਂ 'ਚ ਪਹਿਲਾਂ ਸੀ, ਹੁਣ ਪਿੰਡਾਂ ਵਾਲੇ ਵੀ ਨਹੀਂ ਇਹਨਾਂ ਨੂੰ ਵੰਡ ਦਿੰਦੇ, ਉਹ ਕਹਿੰਦੇ ਤਾਂ ਬਣ ਬਾਹਮਣ ਨੇ, ਤੁਸੀਂ ਤਾਂ ਨਿਰੇ ਹੀ ਬਾਹਮਣ ਹੋ, ਸਾਨੂੰ ਪਹਿਲਾਂ ਪਤਾ ਸੀ ਪਬਲਿਕ ਨੂੰ ਜਾਣੀ ਹੁਣ ਲੱਗ ਗਿਆ, ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਕੌਣ ਨੇ, ਪਬਲਿਕ ਨੂੰ ਹੁਣ ਲੱਗ ਗਿਆ। ਪਬਲਿਕ ਨੂੰ ਜਾਂ ਲੱਗ ਜਾਵੇ ਜਦ ਗੱਲ ਕਹਿਣ ਦੀ ਲੋੜ ਹੁੰਦੀ ਹੈ, ਹੁਣ ਨਾ ਬੋਲਣ ਜੋਗੇ ਨਾ ਲੈਣ ਨਾ ਦੇਣ। ਕੀ ਪੈਦਾ ਕੀ ਕੀਤਾ, ਪੈਦਾ ਨਾ ਕੀਤੇ ਨੇ ਬਾਹਮਣ ਨੂੰ, ਗ੍ਰੰਥੀ ਨਾਲ ਬਾਹਮਣ ਨਾਲ ਕੰਮ ਕਰਦੇ, ਇਹੀ ਪੈਦਾ ਕੀਤੇ ਨੇ, ਹੁਣ ਤਾਂ ਕੁਛ ਨਹੀਂ ਪੈਦਾ ਕੀਤਾ ਇਹਨਾਂ ਨੇ। ਜਿੰਨੇ ਗੁਰਦੁਆਰੇ ਨੇ ਬਾਹਰ ਆ ਤਾਂ ਕੁਲੈਕਸ਼ਨ ਕਰ ਲਓ ਖਾ ਲਓ ਧਰਮ ਦੇ ਨਾਂ 'ਤੇ, ਉਹ ਜੇ ਮੈਂ ਬਾਹਮਣ ਇਕੱਠਾ ਉਹ ਪੈਦਾ ਕੀਤੇ ਨੇ, ਹੋਰ ਇਹਨਾਂ ਨੇ ਕੀ ਪੈਦਾ ਕੀਤਾ। ਉਹ ਹੀ ਸੀ ਵੀ ਆਹ ਜਿਹੜਾ ਸਾਰਾ ਪ੍ਰਬੰਧ ਹੈ
ਹਰਿਮੰਦਰ ਸਾਹਿਬ ਵਾਲਾ,
ਹਰਿਮੰਦਰ ਸਾਹਿਬ ਵਾਲਾ ਆਪਣੇ ਹੱਥ 'ਚ ਕਰ ਲਓ ਚੜਾਵਾ, ਸਾਨੂੰ ਆਈ ਜਾਊਗਾ, ਅਸੀਂ ਆਪਣੀ ਮਰਿਆਦਾ ਉੱਥੇ ਚਲਾ ਦੇਣੀ ਹੈ। ਕੀ ਇਹਦੇ 'ਚ ਕੀ ਵਡਿਆਈ ਵਾਲੀ ਗੱਲ ਸੀ ਵੀ, ਕੀ ਸੇਵਾ ਦੀ ਸਿੱਖੀ ਦੀ, ਜੇ ਤੁਸੀਂ ਉਲਟ ਮਰਿਆਦਾ ਚਲਾ ਦਿੰਦੇ ਫਿਰ ਕਿਤੇ ਸਿੱਧੀ ਨਾ ਹੁੰਦੀ ਹੈ। ਉਹ ਗੁਰੂ ਕੌਣ ਹੈ, ਤਾਂ ਗੁਰੂ ਦੀ ਕੋਈ ਸ਼ਕਤੀ ਹੋ ਨਹੀਂ ਹੈ, ਜਿਹਨੇ ਕਿਹਾ ਸੀ ਪੰਥ ਤਲੇ ਚਲੇ ਤਬ ਜਗਤ ਮੈਂ, ਨਾਲੇ ਤੁਸੀਂ ਉਹਨੂੰ ਮੰਨੀ ਜਾਂਦੇ ਹੋ ਗ੍ਰੰਥ ਨੂੰ, ਉਹ ਗ੍ਰੰਥ ਨੂੰ ਜੇ ਮੰਨਦੇ ਹੋ ਤੁਸੀਂ ਤਾਂ ਉਹਦੇ ਖਿਲਾਫ਼ ਖੜੇ ਹੋ, ਉਹਦੀ ਸ਼ਕਤੀ ਆ ਤਾਂ ਤੁਸੀਂ ਮੰਨਦੇ ਹੀ ਨਹੀਂ, ਜੇ ਮੰਨਦੇ ਹੋ ਤਾਂ ਹੁਣ ਤਾਂ ਮਨਾ ਲੂਗਾ ਆਪ ਹੀ, ਹੁਣ ਤਾਂ ਆਪ ਹੀ ਖੜਾ ਸੱਚ ਮੂਹਰੇ ਆਇਆ, ਹੁਣ ਦੱਸੋ ਰਾਹ ਰੋਕਤੇ ਸਾਰੀ, ਨਿਕਲੋ ਕਿੱਧਰ ਨਿਕਲਦੇ। ਝੂਠ ਤਾਂ ਹਮੇਸ਼ਾ ਹੀ ਆਪਣੇ ਆਪ ਹੀ ਫੇਲ ਹੋ ਜਾਂਦਾ ਹੁੰਦਾ, ਦਰਖਤ ਕਿੱਡਾ ਹੀ ਭਾਰੀ ਬਦ ਹੋਵੇ ਆਖਰ ਉਹਨੇ ਆਪ ਹੀ ਖਤਮ ਹੋ ਜਾਣਾ, ਚਾਹੇ ਉਹਦੀ ਉਮਰ 100 ਸਾਲ ਹੋਵੇ 200 ਸਾਲ ਹੋ ਸਕਦੀ ਹੈ, ਆਪ ਹੀ ਢਹਿ ਢੇਰੀ ਹੋ ਜਾਂਦਾ। ਜੋ ਉਪਜਿਓ ਸੱਚ ਨਾ ਕਦੇ ਉਪਜਿਆ ਨਾ ਬਿਨਸਿਆ, ਝੂਠ ਉਪਜਦਾ ਰਹਿੰਦਾ ਔਰ ਬਿਨਸਦਾ ਰਹਿੰਦਾ, ਮਨਮੱਤਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ ਖਤਮ ਹੁੰਦੀਆਂ ਰਹਿੰਦੀਆਂ ਨੇ, ਇੱਕ ਨਵਾਂ ਰਾਹ ਕੱਢਣਾ ਚਾਹੁੰਦੇ ਤੇ ਖਤਮ ਹੋ ਗਿਆ, ਮਿਸ਼ਨਰੀ ਆਪਣਾ ਚਾਹੁੰਦੇ ਤੇ ਉਹ ਵੀ ਖਤਮ ਹੋ ਗਏ, ਵਾਹਿਗੁਰੂ ਵਾਹਿਗੁਰੂ ਚਾਹੁੰਦੇ ਖਤਮ ਹੋ ਗਏ, ਖਤਮ ਨੇ ਅੱਗੇ ਰਾਹ ਬੰਦ ਨੇ ਸਾਰੇ ਕੁਛ ਨਹੀਂ। ਰਿਜਲਟ ਕੀ ਨਿਕਲਿਆ ਤੁਹਾਡਾ, ਬੜਾ ਪ੍ਰਚਾਰ ਕੀਤਾ ਰਿਜਲਟ ਨਿਕਲਿਆ, ਸਿੱਖੀ ਹੈ ਨਹੀਂ, ਅੱਜ ਰਿਜਲਟ ਤਾਂ ਇਹ ਹੈ ਨਾ ਵੀ ਸਿੱਖੀ ਹੈ ਨਹੀਂ, ਸਿੱਖੀ ਉਹ ਪੈਦਾ ਕੀਤੀ ਹੈ ਤੁਸੀਂ, ਖਾਲਸਾ ਨਹੀਂ ਪੈਦਾ ਕੀਤਾ, ਇਹ ਤਾਂ ਅੱਗੇ ਵੱਧ ਕੇ ਜਣਾ ਕਣਾ ਨਾ ਖਾਲਸਾ, ਜਣਾ ਕਣਾ ਨਾ ਖਾਲਸਾ, ਇਹਨਾਂ ਨੇ ਕਿਹਾ ਸਿੱਖੀ ਖਤਮ ਕਰਕੇ ਹੁਣ ਖਾਲਸਾ ਗਾਂਹ ਚਲੇ ਜਾਈਏ ਅਗਲੀ ਪੌੜੀ,
ਖਾਲਸੇ
ਵਾਲੀ ਵੀ ਇਹ ਵੀ ਭੋਗ ਪਾ ਦਈਏ, ਪਾਉਣ ਦੇ ਦਾਂਗੇ ਅਸੀਂ ਭੋਗ ਤੁਹਾਨੂੰ, ਤੁਹਾਡਾ ਨਾ ਭੋਗ ਪਾ ਦਾਂਗੇ ਅਸੀਂ, ਤੁਹਾਡਾ ਹੀ ਭੋਗ ਪਾ ਦਿੱਤਾ, ਖਾਲਸਾ ਭੋਗ ਪਾਉਂਦੇ ਪਾਉਂਦੇ ਆਪਣਾ ਪਵਾ ਲਿਆ ਭੋਗ ਇਹਨਾਂ ਨੇ, ਜੋਸ਼ੀ ਦਾ ਨਾਮ ਖਾਲਸਾ ਪੈ ਗਿਆ ਨਾ ਭੋਗ। ਇਹ ਸਭ ਜਿੰਨੇ ਇਕੱਠੇ ਹੋ ਕੇ ਆਏ ਤੇ ਇਹ ਸਾਰੇ ਹੀ ਨੰਗੇ ਹੋ ਗਏ ਹੁਣ ਆਪਣੇ ਆਪ ਹੀ, ਅਕਾਲੀ ਵੀ ਖਾਲਸੇ ਦੇ ਭੋਗ ਪਾਉਂਦੇ ਹੋਰ ਕੀ ਕਰਦੇ ਸੀ, ਇਹਨਾਂ ਦਾ ਆਪਣਾ ਹੀ ਭੋਗ ਪੈ ਗਿਆ, ਸਾਰਿਆਂ ਦਾ ਹੀ ਭੋਗ ਪੈ ਜਾਣਾ। ਸੱਚ ਨੂੰ ਤਾਂ ਕੋਈ ਕੁਛ ਨਹੀਂ ਵਿਗਾੜ ਸਕਦਾ, ਸੱਚ ਦੇ ਆਸਰੇ ਤਾਂ ਸ੍ਰਿਸ਼ਟੀ ਖੜੀ ਹੈ, ਸੱਚ ਦਾ ਕੀ ਵਿਗਾੜ, ਸੱਚ ਦੇ ਆਸਰੇ ਤਾਂ ਸਰੀਰ ਖੜਾ ਹੈ, ਜਾਂ ਸੱਚ ਵਿੱਚੋਂ ਨਿਕਲੇ ਆ ਦਾੜ ਦੇ ਗੇੜੇ ਪੈਣੇ ਨੇ, ਉਹਨੂੰ ਪੁੱਛਿਆ ਜਿਹੜੇ ਸੱਚ ਵਿਗਾੜਨ ਵਾਲੇ ਤਾਂ ਸੱਚਦਾ, ਉਹ ਤੁਸੀਂ ਤਾਂ ਸੱਚ ਦੇ ਆਸਰੇ ਆਪ ਖੜੇ ਹੋ, ਜਿਹੜਾ ਸਰੀਰ ਨਹੀਂ ਫਿਰਦੇ ਹੋ ਨਾ ਜਿਹਦੇ ਖਾਤਰ ਤੁਸੀਂ ਪਲੈਨ ਬਣਾਉਂਦੇ ਹੋ, ਇਹ ਖੜਾ ਹੀ ਸੱਚ ਦੇ ਆਸਰੇ।
ਸੁਗੰਧ ਧੁੰਦ ਹੋਏ ਰਹੀ ਦਿਸ਼ਾ ਵਿਸਾ ਨਾ ਸੂਝ ਹੈ,
ਸੁਗੰਧ ਧੁੰਦ ਹੋਏ ਰਹੀ, ਬਸ ਸੁਗੰਧ ਧੁੰਦ ਹੈ, ਬਹੁਤ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ, ਊਟ ਕਿਸ ਕਰਵਟ ਬੈਠੂ, ਕਿਹੜਾ ਕਿਹਦੇ ਕੋਲ ਕਿੰਨਾ ਸੱਚ ਨਿਕਲੂ, ਕਿਹਦੇ ਕੋਲ ਕਿੰਨਾ ਸੱਚ ਨਿਕਲੂ, ਅਖੀਰ ਕਿੱਥੇ ਆ ਕੇ ਲਾਈਨ ਖਿੱਚੂ ਸੱਚ ਔਰ ਝੂਠ ਦੀ, ਕਿਹੜਾ ਜਿੱਤੂ ਕਿਹੜਾ ਹਾਰੂ, ਕੋਈ ਅਜੋ ਕਿਸੇ ਨੂੰ ਪਤਾ ਨਹੀਂ ਲੱਗਦਾ, ਅੰਧ ਧੁੰਦ ਹੋਏ ਰਹੀ
ਦਿਸ਼ਾ ਵਿਸਾ ਨਾ ਸੂਝ ਹੈ,
ਦਿਸ਼ਾ ਆਮ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ, ਕਿਉਂਕਿ ਉਹ ਦੋਵੇਂ ਧਿਰਾਂ ਦੇ ਵਿੱਚ ਨੁਕਸ ਨੇ, ਦੋਵੇਂ ਧਿਰਾਂ ਮੰਨੀ ਜਾਂਦੀਆਂ ਨੇ। ਦੋਹੇ ਤਰ੍ਹਾਂ ਚ ਦੇਵਤਿਆਂ ਚ ਰਾਕਸ਼ਾਂ ਦੋਹਾਂ ਚ ਨੁਕਸ ਨੇ। ਹੁਣ ਇੱਥੇ ਦੇਵਤੇ ਕੌਣ ਨੇ, ਰਾਕਸ਼ਸ ਕੌਣ ਨੇ? ਇੱਥੇ ਰਾਕਸ਼ ਦੇਵਤਿਆਂ ਦੀ ਗੱਲ ਨਹੀਂ ਹੈ, ਗੱਲ ਚੰਡੀਗੜ੍ਹ ਦੀ ਬਾਹਰ ਵਾਲੀ ਚੱਲਦੀ ਹੈ। ਉੱਥੇ ਚੰਡੀ ਦੀ ਬਾਹਰ ਚੱਲਦੀ ਹੈ, ਚੰਡੀ ਨੂੰ ਚੜਾ ਕੇ ਲੈ ਆਏ ਨੇ ਦੇਵਤੇ ਰਾਕਸ਼ਸਾਂ ਦੇ ਖਿਲਾਫ। ਇੱਥੇ ਝਗੜਾ ਹੀ ਚੰਡੀ ਦਾ ਹੈ ਆਪਣਾ ਹੀ, ਕਤਲੇ ਉਹਦਾ ਹੋ ਰਿਹਾ,
ਗੱਲ ਕੀ ਬਦਾਰ ਦਾ ਪੰਡਤ ਦਾ,
ਖੜੇ ਉਹਦੇ ਹੱਕ ਦੇਵਤੇ ਹੋਏ ਨੇ, ਜਿਹੜੇ ਉਹਦੇ ਹੱਕ 'ਚ ਖੜੇ ਹੋਏ ਨੇ ਦੇਵਤੇ ਮੰਨਾਂਗੇ ਉਹਨੂੰ, ਰਾਕਸ਼ਸ ਕਿਵੇਂ ਮੰਨਾਂਗੇ?
ਸ਼ਿਵਜੀ ਵਾਲੇ ਰਾਜੇ ਦੇ ਖਿਲਾਫ ਸਟੈਂਡ ਜਿਹੜੇ ਲਈ ਬੈਠੇ ਨੇ,
ਰਾਕਸ਼ਸ ਆ ਉਹ ਆ ਜਿਹੜਾ ਸੱਚ ਦਾ ਨਾਸ ਕਰਨਾ ਚਾਹੁੰਦਾ ਰਾਜਾ। ਹੁਣ ਰਾਕਸ਼ਸ ਆ ਦੇਵਤੇ ਡਾਇਗਨੋਸ ਕਰਨੇ ਨੇ ਅੱਜ, ਰਾਜੇ ਦੇ ਨਾਲ ਕੌਣ ਹੈ? ਪੰਡਿਤ। ਸਭ ਤੋਂ ਰਾਜੇ ਨੂੰ ਸਿੱਖਿਆ ਕੌਣ ਦੇਣ ਵਾਲਾ? ਪੰਡਿਤ। ਅਗਰ ਕੋਈ ਦੁਨੀਆਂ 'ਚ ਰਾਕਸ਼ਸ ਹੈ ਤਾਂ ਪੰਡਿਤ, ਪੰਡਿਤ ਰਾਕਸ਼ਸ ਪੈਦਾ ਕਰਦਾ। ਔਰ ਦੂਆ ਸਾਖਤ ਹੈ, ਸਾਖਤ ਕੌਣ ਹੈ? ਸਾਖਤ ਰਾਜਾ। ਰਾਜਾ ਰਾਜਾ ਜਿਹੜਾ ਬਣਦਾ ਹੈ ਇਹ ਭੂਪਤ ਸਭ ਝੂਠੇ ਕਰਤ ਦੇ ਵਜ ਦਾਵਾ ਇਹ ਕਰਦੇ ਨੇ, ਦਾਵਾ ਸ਼ਿਵਜੀ ਨਹੀਂ ਕਰਦਾ, ਉਹਦੇ ਖਿਲਾਫ ਇਹ ਕੋਈ ਨਹੀਂ ਹੈ, ਸ਼ਿਵਜੀ ਦੇ ਖਿਲਾਫ ਕੋਈ ਪੰਕਤੀ ਨਹੀਂ ਹੈ, ਇਹ ਉਹਨਾਂ ਦੇ ਖਿਲਾਫ ਨਹੀਂ ਪੰਕਤੀ। ਦਾਵਾ ਕਰਦਾ ਇਹ, ਇਹਦਾ ਹੁੰਦਾ ਸ਼ਰੀਕ ਖੁਦਾ ਬਣਦਾ ਇਹ ਆਪ। ਉਹਨਾਂ ਨੇ ਤਾਂ ਸਾਈਡ ਲਈ ਹੈ ਕਲਕੀ ਅਵਤਾਰ ਦੀ,
ਉਹ ਬ੍ਰਾਹਮਣ ਹੈ ਦਿਜ,
ਉਹ ਦੂਏ ਪਾਸੇ ਉਹ ਖੁਦ ਬ੍ਰਾਹਮਣ ਹੈ, ਉਹ ਦਿਜ ਹੈ,
ਪੰਡਿਤ ਨਹੀਂ ਹੈ,
ਪੰਡਿਤ ਨਹੀਂ ਹੈ। ਔਰ ਦੂਏ ਪੰਡਿਤ ਉਹਦੇ ਖਿਲਾਫ ਨੇ, ਰਾਜੇ ਨਾਲ ਨੇ, ਉਹਦੇ ਖੁਦ ਖਾਨਦਾਨੀ ਸਾਰੀ, ਉਹੀ ਚਰਚਾ ਕਰ ਰਹੇ ਨੇ ਦੂਏ ਪਾਸੇ। ਪੰਡਿਤ ਪਾੜੀ ਬਾਟ, ਜਿਹਨਾਂ ਨੇ ਬਾਟ ਪਾੜੀ ਹੈ ਪੰਡਿਤ ਉਹ ਨੇ, ਉਹ ਬਾਟ ਕੀ ਨੇ ਠੀਕ ਕੀਤੀ ਹੈ? ਕਲਕੀ ਅਵਤਾਰ ਨੇ ਬਾਟ ਠੀਕ ਕਰ ਲਈ, ਇਹ ਬ੍ਰਾਹਮਣ ਹੈ ਉਹ ਪੰਡਿਤ ਨੇ। ਹੁਣ ਜਿਹੜੇ ਦੇਵਤੇ ਨੇ ਉਹ ਤਾਂ ਹੈਗੇ ਨੇ ਮਹਾਂਦੇਵ ਨਾਲ ਖੜੇ, ਮਹਾਂਦੇਵ ਸ਼ਿਵ ਨੂੰ ਕਹਿੰਦੇ ਨੇ, ਇੱਕ ਪਾਸੇ ਮਹਾਂਦੇਵ ਹੈ, ਮਹਾਂਦੇਵ ਨਾਲ ਦੇਵਤੇ ਹੀ ਹੁੰਦੇ ਨੇ ਛੋਟੇ ਦੇਵ, ਉਹ ਬੜਾ ਦੇਵ ਹੈ, ਦੂਏ ਚੇਲੇ ਨੇ ਉਹਦੇ ਮਹਾਂਦੇਵ, ਮਹਾਂਦੇਵ ਲੀਡਰ ਹੈ, ਦੇਵਤੇ ਉਹਦੇ ਨਾਲ ਨੇ, ਮਹਾਂਦੇਵ ਨਾਲ ਦੇਵਤੇ ਖੜੇ ਨੇ। ਜੇ ਹੁਣ ਰਾਕਸ਼ਸ ਕੌਣ ਬਚੇ? ਰਾਕਸ਼ਸ ਬਚੇ ਬ੍ਰਾਹਮਣ, ਰਾਜਾ, ਰਾਜਾ ਰਾਕਸ਼ਸ ਹੀ ਹੁੰਦਾ, ਡਾਕੇ ਮਾਰਨੇ, ਗਰੀਬਾਂ ਦੇ ਕਬਜ਼ੇ ਕਰਨੇ, ਲੁੱਟਣੇ, ਖੋਹਣੇ, ਕਰਨੇ, ਜ਼ਬਰਦਸਤੀ ਕਰਨੀ, ਇਹ ਰਾਕਸ਼ਸਾਂ ਦਾ ਕੰਮ। ਔਰ ਇਸ ਵਕਤ ਉਹ ਖੜਾ ਰਾਜ ਨੂੰ ਮਿਟਾਉਣ ਵਾਸਤੇ ਖੜਾ, ਪਰਮੇਸ਼ਰ ਦੇ ਨਾਂ ਨੂੰ ਨਹੀਂ ਜਪ ਸਕਦੇ। ਜਿੰਨੇ ਵੀ ਰਾਕਸ਼ਸਾਂ ਦੇ ਨਾਂ ਆਏ ਨੇ, ਰਾਵਣ ਦਾ ਉਹ ਨਾਂ ਆਇਆ, ਉਹ ਵੀ ਰਾਜਾ ਹੈ, ਕਿਉਂਕਿ ਰਾਮਚੰਦਰ ਕਾਹਦੇ ਨਹੀਂ ਰਾਕਸ਼ਸ ਹੈ, ਅਸਲ 'ਚ ਰਾਮਚੰਦਰ ਰਾਕਸ਼ਸ ਹੈ, ਉਹਨੇ ਸਭੂਕ ਰਿਸ਼ੀ ਦਾ ਅਸਰ ਵੱਢਿਆ, ਇਹ ਕਹਿੰਦੇ ਨੇ ਰਾਵਣ ਰਾਕਸ਼ਸ ਹੈ। ਰਾਵਣ ਤਾਂ ਵੇਦਾਂ ਵਾਲਾ, ਵੇਦ ਪੜ੍ਹਨ ਵਾਲਾ ਰਾਕਸ਼ਸ ਕਿਵੇਂ ਹੋ ਗਿਆ? ਜੇ ਵੇਦ ਪੜ੍ਹਨ ਵਾਲੇ ਨੂੰ ਰਾਕਸ਼ਸ ਕਹਿੰਦੇ ਨੇ ਇਹ, ਤਾਂ ਗੁਰਬਾਣੀ ਵਾਲੇ ਵੇਦਾਂ ਦੇ ਹੱਕ 'ਚ ਖੜੇ ਨੇ, ਅਸੀਂ ਕਹਿੰਦੇ ਰਾਕਸ਼ਸ ਇਹ ਨੇ, ਤਾਂ ਇਹ ਕਹਾਂਗੇ ਰਾਕਸ਼ਸ ਇਹ ਚਰਚਾ ਕਰ ਲੈਣ, ਜਿਵੇਂ ਚਰਚਾ ਹੋਈ ਹੈ ਟੀਵੀ 'ਤੇ ਕਰ ਲੈਣ, ਗਿਆਨ ਚਰਚਾ ਕਰ ਲੈਣ, ਜਿਹੜੇ ਉਸ ਵੇਲੇ ਦੇ ਸਿਮਰਤ ਸ਼ਾਸਤਰ ਬਣਾਏ ਹੋਏ ਨੇ, ਜਿਨ੍ਹਾਂ ਨੇ ਸਿਮਰਤ ਸ਼ਾਸਤਰ ਬਣਾਏ ਨੇ ਉਹ ਸਾਰੇ ਰਾਕਸ਼ਸ ਨੇ। ਜਿਹੜੇ ਸਿਮਰਤ ਸ਼ਾਸਤਰਾਂ ਤੋਂ ਬਾਗੀ ਨੇ ਉਹ ਰਾਕਸ਼ਸ ਨਹੀਂ ਹੈ, ਉਹ ਚਾਹੇ ਇਸਲਾਮ ਵਾਲੇ ਵੀ ਨੇ, ਕਿਵੇਂ ਰਾਕਸ਼ਸ ਬਣ ਲਈਏ ਅਸੀਂ ਉਹਨਾਂ ਨੂੰ? ਤੁਹਾਡੇ ਖਿਲਾਫ ਨੇ ਉਹ, ਉਹਨਾਂ ਦੀ ਕੱਖ ਫਿਰ ਮੰਨ ਲਈ ਗੁਰਬਾਣੀ ਨੇ, ਹਿੰਦੂਆਂ ਨਾ ਮੰਨ ਲਿਆ, ਤੁਰਕੂ ਕਾਣਾ ਮੰਨ ਲਿਆ, ਹੁਣ ਰਾਕਸ਼ਸਾਂ ਦੀ ਆ ਦੇਵਤਿਆਂ ਦੀ ਲਕੀਰ ਖਿਚਾਉਣੀ ਹੈ। ਸਾਬਤ ਕਰੋ ਰਾਕਸ਼ਿਸ ਕੌਣ ਹੈ। ਰਾਕਸ਼ਿਸ ਇੱਕ ਬਿਰਤੀ ਦਾ ਨਾਂ ਹੈ। ਹਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਸਫਾਈ ਲੱਗੀ ਜਾਤ ਪਾਣ ਅੱਗੇ ਨਾਹੀਂ। ਜਿਹੜੇ ਸਖਤ ਨੇ ਉਹ ਰਾਕਸ਼ਿਸ ਨੇ। ਸਖਤ ਸਿਉਂ ਕਰ ਜਿਹੜੇ ਇਹਨਾਂ ਦੇ ਝੂਠ ਨੂੰ ਨਹੀਂ ਮੰਨਦੇ ਉਹ ਰਾਕਸ਼ਿਸ ਨਹੀਂ ਹੋ ਸਕਦੇ। ਝੂਠ ਨੂੰ ਨਾ ਮੰਨਣ ਵਾਲਾ ਰਾਕਸ਼ਿਸ ਨਹੀਂ। ਝੂਠ ਦਾ ਪ੍ਰਚਾਰ ਕਰਨ ਵਾਲਾ ਸੱਚ ਦੇ ਹੀ ਮੁਖਾਲਫਤ ਝੂਠ ਕਰਦਾ ਹੈ। ਸੱਚ ਦੇ ਖਿਲਾਫ ਕੌਣ ਖੜਾ? ਝੂਠ ਖੜਾ। ਝੂਠ ਕੀ ਹੈ? ਝੂਠ ਸਰੀਰ ਮੂਰਤੀ ਮਾਇਆ। ਮਾਇਆ ਦੇ ਪੁਜਾਰੀ ਰਾਕਸ਼ਿਸ ਨੇ। ਰਾਕਸ਼ ਬਿਰਤੀ ਹੈ ਉਹਨਾਂ ਦੀ। ਰਾਕਸ਼ ਬਿਰਤੀ ਤੋਂ ਕੀ ਪੈਦਾ ਹੁੰਦਾ? ਅੱਤਵਾਦ। ਰਾਕਸ਼ਿਸ ਬਿਰਤੀ ਤੋਂ ਅੱਤਵਾਦ ਪੈਦਾ ਹੁੰਦਾ। ਅੱਤਵਾਦ ਗਿਆਨ ਚਰਚਾ ਨਹੀਂ ਚਾਹੁੰਦਾ ਹੁੰਦਾ। ਜੋ ਗਿਆਨ ਚਰਚਾ ਨਹੀਂ ਚਾਹੁੰਦਾ ਅੱਤਵਾਦੀ ਹੈ। ਇੱਥੇ ਗਿਆਨ ਚਰਚਾ ਚੱਲਦੀ ਹੈ। ਚਲਾਈ ਕਿਹਨੇ? ਚਲਾਈ ਯੋਗੀਆਂ ਨੇ। ਰਾਜਾ ਆਇਆ ਗਿਆਨ ਚਰਚਾ ਨੂੰ ਮੰਨਿਆ। ਕਿਸੇ ਸਿੱਟੇ 'ਤੇ ਗੱਲ ਪਹੁੰਚ ਰਹੀ ਹੈ ਨਾ, ਸਿੱਟੇ 'ਤੇ ਪਹੁੰਚ ਰਹੀ ਹੈ ਨਾ ਗੱਲ। ਆਖਰ ਰਾਜੇ ਨੂੰ ਮੰਨਣਾ ਪੈਂਦਾ ਹੁੰਦਾ। ਅਮਨ ਰਾਜਾ ਹੀ ਵਿਗਾੜਦਾ ਹੁੰਦਾ। ਅਮਨ ਦੀ ਠੇਕੇਦਾਰੀ ਰਾਜੇ ਦੀ ਹੁੰਦੀ ਹੈ। ਜੇ ਅਮਨ ਵਿਗੜਦਾ ਤਾਂ ਰਾਕਸ਼ਿਸ ਬਿਰਤੀ ਰਾਜੇ ਦੀ ਹੋਈ ਹੈ। ਯਥਾ ਰਾਜਾ ਤਥਾ ਪ੍ਰਜਾ। ਰਾਜੇ ਦੀ ਜ਼ਿੰਮੇਵਾਰੀ ਹੈਗੀ ਹੈ ਨਾ। ਯੋਗੀ 'ਤੇ ਤਾਂ ਕੋਈ ਜ਼ਿੰਮੇਵਾਰੀ ਨਹੀਂ। ਉਹਦੀ ਤਾਂ ਕੋਈ ਸੁਣਦਾ ਨਹੀਂ। ਉਹ ਤਾਂ ਬਾਹਰ ਕੱਢਿਆ ਹੋਇਆ ਲੋਕਾਂ ਨੇ। ਉਹਨੇ ਤਾਂ ਆਪਣਾ ਬਾਈਕਾਟ ਕਰ ਲਿਆ। ਉਹ ਤਾਂ ਦੁਨੀਆਂ ਤੋਂ ਨਿਆਰਾ ਹੋ ਗਿਆ। ਉਹ ਤਾਂ ਜੰਗਲਾਂ 'ਚ ਰਹਿਣ ਲੱਗ ਗਿਆ। ਉਹ ਤਾਂ ਪਿੰਡਾਂ 'ਚ ਰਹਿੰਦਾ ਹੀ ਨਹੀਂ। ਪਿੰਡਾਂ 'ਚ ਕੌਣ ਰਹਿੰਦੀ? ਪ੍ਰਜਾ ਰਾਜੇ ਦੀ। ਪ੍ਰਜਾ ਜਿਹੜੀ ਪਿੰਡਾਂ 'ਚ ਰਹਿੰਦੀ ਉਹ ਤਾਂ ਰਾਜੇ ਨਾਲ ਜੁੜੀ ਹੋਈ ਹੈ। ਜ਼ਿੰਮੇਵਾਰ ਤਾਂ ਫਿਰ ਰਾਜਾ ਹੀ ਹੈ ਪ੍ਰਜਾ ਦਾ। ਜੇ ਬਦਮ ਨਹੀਂ ਹੁੰਦੀ ਹੈ ਰਾਜੇ ਦੀ ਜ਼ਿੰਮੇਵਾਰੀ ਹੈ। ਜੇ ਰਾਕਸ਼ਿਸ ਬਿਰਤੀ ਹੋਈ ਹੈ ਤਾਂ ਰਾਜੇ ਦੀ ਜ਼ਿੰਮੇਵਾਰੀ ਹੈ। ਰਾਕਸ਼ਿਸ ਬਿਰਤੀ ਉਹਦੀ ਹੈ। ਸਾਰੇ ਰਾਜਿਆਂ ਨੂੰ ਕਹਿੰਦੇ ਨੇ, ਅਖਬਾਰਾਂ ਵੀ ਰਾਜਿਆਂ ਨੂੰ ਕਹਿੰਦੀਆਂ ਨੇ, ਲੋਕ ਰਾਜਿਆਂ ਨੂੰ ਕਹਿੰਦੇ ਨੇ, ਸਾਧਾਂ ਨੂੰ ਕੋਈ ਨਹੀਂ ਕਹਿੰਦਾ। ਸਾਧਾਂ ਨੂੰ ਕਹਿਣਗੇ ਵੀ ਤੁਸੀਂ ਆਪਣੇ ਉਹਤੇ ਨਹੀਂ ਰਹੇ, ਥੋੜ੍ਹੇ 'ਚ ਕਮੀਆਂ ਆ ਗਈਆਂ। ਸਾਧਾਂ ਦੀਆਂ ਕਮੀਆਂ ਪਬਲਿਕ ਦੀਆਂ ਕਮੀਆਂ ਦੀ ਜ਼ਿੰਮੇਵਾਰ ਨਹੀਂ ਹੈ। ਪਬਲਿਕ ਦੀਆਂ ਕਮੀਆਂ ਦੇ ਕੀ ਜ਼ਿੰਮੇਵਾਰੀ ਉਹਨਾਂ ਦੀ? ਪਬਲਿਕ ਦੀਆਂ ਕਮੀਆਂ ਦੀ ਜ਼ਿੰਮੇਵਾਰੀ, ਪਬਲਿਕ ਨੂੰ ਠੀਕ ਕਰਨਾ ਨਾ ਠੀਕ ਕਰਨਾ ਰਾਜੇ ਕੋਲ ਫੋਰਸ ਹੈ। ਫੋਰਸ ਤਾਂ ਰਾਜੇ ਕੋਲ, ਉਹਨਾਂ ਕੋਲ ਤਾਂ ਕੋਈ ਫੋਰਸ ਹੈ ਨਹੀਂ। ਪਬਲਿਕ ਨੂੰ ਕਿਵੇਂ ਠੀਕ ਕੀਤਾ ਜਾਵੇ? ਤਾਂ ਰਾਕਸ਼ਸ ਰਾਜਾ ਹੀ ਹੁੰਦਾ। ਰਾਕਸ਼ਸ ਧਰਮ ਵਾਲੇ ਦੂਏ ਜਿਹੜੇ ਨੇ, ਇਹ ਯੋਗੀ ਕਦੇ ਨਾ ਰਾਕਸ਼ਸ ਹੋਏ ਨੇ ਨਾ ਰਾਕਸ਼ਸ ਉਹ ਹੈ। ਇਹ ਜਿਹੜੀ ਰਾਕਸ਼ਸ ਆਪਸੀ ਬਾਹਮਣ ਦੂਇਆਂ 'ਤੇ ਮੜ ਦਿੱਤੀ। ਗੁਰਬਾਣੀ ਮੰਨਦੀ ਆ ਤੁਹਾਨੂੰ ਸੁਪਨੇ ਦੇ ਵਿੱਚ ਵੀ ਦਇਆ ਨਹੀਂ ਹੈ। ਜਿਹਨੂੰ ਸੁਪਨੇ ਦੇ ਵਿੱਚ ਦਇਆ ਨਹੀਂ ਹੈ ਰਾਕਸ਼ਸ ਉਹ ਹੈ ਕਿ ਰਾਕਸ਼ਸ ਦੂਆ। ਯੋਗੀ ਨੂੰ ਤਾਂ ਕਦੇ ਕਿਹਾ ਨਹੀਂ ਤੈਨੂੰ ਸੁਪਨੇ 'ਚ ਦਇਆ ਨਹੀਂ ਹੈ। ਉਹਨੂੰ ਤਾਂ ਕਦੇ ਨਹੀਂ ਕਿਤੇ ਨਹੀਂ ਕਿਹਾ ਹੋਇਆ। ਉਪਦੇਸ਼ ਯੋਗੀਆਂ ਨੂੰ ਦਿੱਤਾ, ਸੰਪਰਕ ਯੋਗੀਆਂ ਨਾਲ ਰਿਹਾ, ਧਾਰਮਿਕ ਯੋਗੀਆਂ ਨੂੰ ਮੰਨਿਆ ਗੁਰਮਤ ਨੇ, ਸਾਧਾਂ ਨੂੰ ਮੰਨਿਆ, ਸ਼ਿਵ ਨੂੰ ਮੰਨਿਆ। ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਬਰਤਾ। ਇੱਧਰ ਰਾਜਾ ਨੇ ਆਪਣੀ ਸ਼ਕਤੀ ਮੰਨ ਕੇ ਆਪਣਾ ਹੁਕਮ ਵਰਤਾਉਂਦਾ ਤਾਂ ਵਿਰੋਧ ਤਾਂ ਫਿਰ ਇਹ ਕਰ ਰਿਹਾ ਨਾ। ਵਿਰੋਧ ਤਾਂ ਕੁਦਰਤ ਦਾ ਇਹ ਕਰ ਰਿਹਾ, ਰਾਜਾ ਕਰ ਰਿਹਾ, ਹੁਕਮ ਆਪਣਾ ਚਲਾ ਰਿਹਾ। ਯੋਗੀ ਤਾਂ ਉਪਦੇਸ਼ ਦੇ ਰਿਹਾ ਫਿਰ ਵੀ ਆਪਣਾ ਹੁਕਮ ਤਾਂ ਕੋਈ ਨਹੀਂ ਚਲਾ ਰਿਹਾ। ਜੋ ਜਾਂਦਾ ਲੋਕਾਂ ਦੇ ਮੰਗਣੇ ਜਾਂਦਾ। ਧਰਮ ਦੀ ਸਿੱਖਿਆ ਦੀ ਕਮਜ਼ੋਰੀ ਉਹਨਾਂ 'ਚ ਹੈ, ਇਹ ਉਹਨਾਂ ਦੇ ਆਪਣੇ ਵਾਸਤੇ ਵੀ ਨੁਕਸਾਨਦੇਹ ਹੈ। ਜ਼ਿਆਦਾ ਤਾਂ ਉਹਨਾਂ ਦੇ ਵਾਸਤੇ ਨੁਕਸਾਨਦੇਹ ਹੈ ਜਿਹਨੇ ਆਪਣਾ ਜੀਵਨ ਸਾਰਾ ਲਾ ਦਿੱਤਾ, ਲਿਆ ਤੋਂ ਪ੍ਰਾਪਤੀ ਕੁਛ ਕੀਤੀ ਨਹੀਂ, ਤਾਂ ਨੁਕਸਾਨ ਤਾਂ ਜ਼ਿਆਦਾਤਰ ਉਹਨਾਂ ਨੇ ਆਪਣਾ ਹੀ ਪੈਰ ਕੁਹਾੜਾ ਮਾਰਿਆ, ਆਪਣੇ ਪੈਰ ਕੁਹਾੜਾ ਮਾਰਿਆ ਗਾਫਲ ਆਪਣੇ। ਇਹ ਆਈ ਹੈ ਯੋਗੀਆਂ ਦੇ ਖਿਲਾਫ਼ ਗੱਲ, ਇਹ ਧਾਰਮਿਕ ਬੰਦਿਆਂ ਦੇ ਖਿਲਾਫ਼ ਆਈ ਹੈ। ਆਪਣੇ ਪੈਰ ਆਪ ਕੋਹੜਾ ਮਾਰਿਆ। ਇੱਥੇ ਰਾਕਸ਼ਸ ਆ ਦੇਵਤੇ ਨੇ ਜਿਹੜੇ ਦੋਏ, ਗੱਲ ਵੀ ਉਹਨਾਂ ਵੱਲੋਂ ਹੀ ਆ ਰਹੀ ਹੈ ਰਾਕਸ਼ਸ ਬਿਰਤੀ ਵਾਲੀ, ਜਿਹੜੇ ਰਾਜੇ ਦਾ ਪੱਖਾ ਲੈਂਦੇ,
ਕ੍ਰੋਧ ਵੀ ਉਹੀ ਗੱਲ,
ਕ੍ਰੋਧ ਵੀ ਉਹਨਾਂ ਚੋਂ ਹੀ ਆ ਰਿਹਾ ਨਿਕਲ ਕੇ।